ਸਤਸੰਗ ਜੀ ਆਓ ਸਰਬੱਤ ਵਿਚਾਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ, ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੂਸਰੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ, ਨਮਸਕਾਰ ਕਰਨ ਵਾਲਿਆਂ ਦੀਆਂ ਲਾਈਨਾਂ ਜੇ ਕਾਫੀ ਲੰਮੀਆਂ, ਪੰਡਾਲ ਤਕਰੀਬਨ ਪੂਰਾ ਭਰਿਆ ਹੋਇਆ। ਕੋਸ਼ਿਸ਼ ਕਰਿਓ ਕਿ ਬਾਹਰਲੇ ਪਾਸੇ ਵੀ ਪਰਦੇ ਖੋਲ ਰਹੇ ਆ ਸੇਵਾਦਾਰ, ਪੰਡਾਲ ਤੋਂ ਬਾਹਰ ਵੀ ਬੈਠਿਆ ਜਾ ਸਕੇਗਾ। ਪੰਡਾਲ ਦੇ ਵਿੱਚ ਜਿੰਨੇ ਕੁ ਬੈਠ ਸਕਦੇ ਹੋ ਬੈਠੋ, ਬਿਲਕੁਲ ਹਾਜ਼ਰ ਹੋ ਕੇ ਸਮਝਣ ਦੀ ਕੋਸ਼ਿਸ਼ ਕਰੀਏ। ਨਮਸਕਾਰ ਕਰਨ ਵਾਲਿਆਂ ਨੂੰ ਬੇਨਤੀ ਹੈ ਵੀ ਪੰਜ ਚਾਰ ਮਿੰਟਾਂ ਵਿੱਚ ਨਮਸਕਾਰ ਕਰ ਲਓ, ਕਿਉਂਕਿ ਤਕਰੀਬਨ ਸਾਰੇ ਆ ਹੀ ਗਏ ਹੋਣਗੇ। ਜਿਹੜੇ ਕੋਈ ਰਹਿ ਜਾਣਗੇ ਬਾਅਦ ਵਿੱਚ ਫਿਰ ਆਪਣੀ ਪ੍ਰੇਮ ਪੇਟਾ ਰੱਖਣਗੇ, ਮੱਥਾ ਟੇਕ ਲੈਣਗੇ, ਕਰੀ ਦੂਰੋਂ ਟੇਕ ਲੈਣ। ਅਜੇ ਪੰਜ ਕੁ ਮਿੰਟ ਰਸਤਾ ਖੁੱਲ੍ਹਾ ਰਹਿਣ ਦਿਓ, ਨਮਸਕਾਰ ਕਰ ਲੈਣ, ਬਾਅਦ ਜਿਹੜੇ ਰਹਿ ਜਾਣਗੇ ਉਹਨਾਂ ਨੂੰ ਬਾਅਦ 'ਚ ਆਵਾਜ਼ ਦੇ ਦਿਆਂਗੇ, ਕਿਉਂਕਿ ਸਮਾਂ ਕਾਫੀ ਹੋ ਗਿਆ। ਇਕਾਗਰਤਾ ਬੰਨੀ ਬੜੀ ਲਾਜ਼ਮੀ ਹੁੰਦੀ ਹੈ। ਬਹੁਤ ਦੁਨੀਆ ਰੌਣਕ ਮੇਲੇ ਵੇਖਣ ਵਾਲੀ ਹੁੰਦੀ, ਚਲੋ ਜੀ ਪ੍ਰੋਗਰਾਮ ਚੱਲਦਾ, ਲੰਗਰ ਪ੍ਰਸ਼ਾਦਾ ਛਕ ਲਿਆ, ਰੌਣਕ ਮੇਲਾ ਵੇਖਿਆ। ਬਾਹਰ ਕਈ ਵਾਰੀ ਦੁਕਾਨਾਂ ਦੁਕਾਨਾਂ ਵਾਲੇ ਆਏ ਹੁੰਦੇ, ਰੇਹੜੀਆਂ ਤੇ ਫਿਰਦੇ ਰਹੇ, ਦੁਕਾਨਾਂ ਤੇ ਫਿਰਦੇ ਰਹੇ। ਪਰ ਕਈ ਵੀਰ ਏਦਾਂ ਦੇ ਹਨ ਜਿਹੜੇ ਸੱਚੀ ਸੁਣਨਾ ਚਾਹੁੰਦੇ ਹੁੰਦੇ, ਉਹਨਾਂ ਦਾ ਜੀ ਕਰਦਾ ਵੀ ਕੋਈ ਸੁਣੀਏ, ਕੋਈ ਗੱਲ ਸਾਡੇ ਪੱਲੇ ਪਵੇ, ਔਰ ਇਹਦੇ ਵਿੱਚ ਸ਼ੱਕ ਵੀ ਕੋਈ ਨਹੀਂ ਕਿ ਜਦੋਂ ਆਪਾਂ ਟਿਕ ਕੇ ਗੁਰਮਤ ਨੂੰ ਸਮਝਦੇ ਹਾਂ ਤੇ ਕਈ ਗੱਲਾਂ ਸਾਡੇ ਸਮਝ ਵਿੱਚ ਵੀ ਆਉਂਦੀਆਂ ਤੇ ਜ਼ਿੰਦਗੀ ਜਿਹੜੀ ਹੈ ਬੜੀ ਸੁਖਾਲੀ ਹੋ ਜਾਂਦੀ ਹੈ, ਸੌਖੀ ਹੋ ਜਾਂਦੀ ਹੈ, ਕਈ ਗੱਲਾਂ ਸਮਝ 'ਚ ਆ ਜਾਂਦੀਆਂ, ਕਈ ਨੁਕਤੇ ਕਲਿੱਕ ਹੋ ਜਾਂਦੇ ਆ। ਜਿੱਦਾਂ ਜਿਹੜੇ ਬੱਚੇ ਪੜ੍ਹਦੇ ਆ, ਕਈ ਮੈਥ ਦੇ ਫਾਰਮੂਲੇ ਹੁੰਦੇ ਆ ਜਿਹੜੇ ਸਮਝਣੇ ਪੈਂਦੇ ਆ, ਫਿਰ ਜਾ ਕੇ ਸਾਰੀ ਗੱਲ ਸਮਝ 'ਚ ਪੈਂਦੀ। ਕੁਛ ਕੁਸ਼ਚਨ ਹੱਲ ਹੀ ਨਹੀਂ ਹੁੰਦੇ ਜਿੰਨਾ ਚਿਰ ਤੁਸੀਂ ਫਾਰਮੂਲਾ ਨਾ ਸਮਝੋ, ਤੇ ਜਦੋਂ ਤੁਸੀਂ ਫਾਰਮੂਲਾ ਸਮਝ ਲੈਂਦੇ ਆ ਫਿਰ ਹੱਲ ਕਰਦਿਆਂ ਨੂੰ ਟਾਈਮ ਨਹੀਂ ਲੱਗਦਾ, ਫਾਰਮੂਲਾ ਦਿਮਾਗ 'ਚ ਆ ਜੇ ਸਾਰੇ ਕੁਸ਼ਚਨ ਹੱਲ ਕਰ ਲੈਂਦਾ ਬੰਦਾ। ਉੱਧਰ ਵਾਲੇ ਪਾਸੇ ਬੰਦਾ ਟੀਚਰ ਨੂੰ ਮੋੜ ਕੇ ਪੁੱਛਦਾ ਹੈ, ਉਲਝਦਾ ਜਿੱਥੇ ਉੱਥੇ ਪੁੱਛਦਾ ਹੈ। ਇੱਥੇ ਸਾਡੇ ਧਰਮ ਵਾਲਾ ਮਾਮਲਾ ਇਦਾਂ ਦਾ ਹੈ, ਇੱਥੇ ਜੋ ਸੁਣਾਇਆ ਜਾਂਦਾ ਸੁਣਨਾ ਹੀ ਪੈਂਦਾ, ਕਿਉਂਕਿ ਮਸਲਾ ਧਰਮ ਦਾ ਹੈ। ਵੱਡੀਆਂ ਵੱਡੀਆਂ ਗੱਪਾਂ ਜਿਹੜੀਆਂ ਦੁਨੀਆ ਵਿੱਚ ਨਹੀਂ ਸੁਣਾਈਆਂ ਜਾ ਸਕਦੀਆਂ, ਪਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਧਾਰਮਿਕ ਸਟੇਜ ਤੇ ਧਾਰਮਿਕ ਬਾਣਾ ਪਾ ਕੇ ਧਾਰਮਿਕ ਲੋਕਾਂ ਦੇ ਸਾਹਮਣੇ ਜੋ ਮਰਜ਼ੀ ਸੁਣਾਈ ਜਾਓ, ਆਖੋ ਸਤਨਾਮ, ਇੱਥੇ ਸਭ ਚੱਲ ਜਾਂਦਾ, ਕਿਉਂਕਿ ਧਰਮ ਧਰਮ ਹੈ ਨਾ। ਇੱਥੇ ਧਰਮ ਉੱਤੇ ਤੇ ਕਿੰਤੂ ਹੋਣਾ ਹੀ ਨਹੀਂ, ਕੋਈ ਧਰਮ ਵਾਲੇ ਮਸਲੇ ਉੱਤੇ ਸਵਾਲ ਥੋੜਾ ਹੋਏਗਾ, ਧਰਮ ਵਾਲੇ ਮਸਲੇ ਉੱਤੇ ਸਵਾਲ ਨਹੀਂ ਨਾ ਹੋਣਾ। ਮੋਟਰਸਾਈਕਲ ਖਰੀਦਣ ਜਾ ਅਗਲਾ ਕਵੇ 50,000 ਦਾ, ਤੇ ਕੋਈ ਬੰਦਾ ਤੈਨੂੰ ਇਹ ਕਵੇ ਵੀ ਇਹ 50 ਦਾ ਨਹੀਂ, ਤੇ ਅਸੀਂ ਲੱਖ ਦਾ ਲਾਇਆ, ਤੇ ਤੂੰ ਆਖ ਵੀ ਮੈਂ ਲੱਖ ਦਾ ਮੋਟਰਸਾਈਕਲ ਕਿਉਂ ਲਵਾਂ, ਇਹਦੇ ਵਿੱਚ ਕੀ ਖਾਸ ਹੈ? ਉਹ ਆਖੇ ਇਹ ਲੱਖ ਦਾ ਹੈ, ਜਿੰਨਾ ਚਿਰ ਚਲਾਉਣਾ ਹੋਇਆ ਧਰਤੀ ਤੇ ਚਲਾ ਲਈ, ਜਦੋਂ ਜੀ ਕਰੇ ਬਸ ਉਡਾ ਲਓ, ਇਹਨੂੰ ਉੱਡ ਵੀ ਸਕਦਾ ਤਾਂ ਆਪਾਂ ਹੱਸ ਪਾਂਗੇ ਵੀ ਐਂ ਕਿਉਂ ਬੁੱਧੂ ਬਣਾਉਣਾ, ਏਦਾਂ ਹੋ ਸਕਦਾ ਕਿ ਜ਼ਿੰਦਗੀ ਦੇ ਵਿੱਚ ਕਿਤੇ ਵੀ ਤੁਹਾਨੂੰ ਕੋਈ ਐਵੇਂ ਐਵੇਂ ਜੇ ਗੱਲ ਕਰ ਦੇਵੇ ਤੁਸੀਂ ਮੰਨ ਨਹੀਂ ਸਕਦੇ। ਠੀਕ ਹੈ, ਹੋ ਸਕਦਾ ਆਉਣ ਵਾਲੇ 100-150 ਸਾਲਾਂ 'ਚ ਇੱਦਾਂ ਦਾ ਵਹੀਕਲ ਵੀ ਆ ਜਾਣ ਵੀ ਧਰਤੀ ਤੇ ਵੀ ਚਲਾ ਲਓ ਉੱਡ ਵੀ ਲੈਣ, ਇਹ ਹੋ ਸਕਦਾ ਹੈ, ਪਰ ਅਜੇ ਤੇ ਨਹੀਂ ਨਾ। ਇੱਦਾਂ ਅਸੀਂ ਸਵਾਲ ਕਰਾਂਗੇ ਵੀ ਇੱਦਾਂ ਕਿਵੇਂ, ਐ ਕਿਵੇਂ, ਪਰ ਜਿਹੜਾ ਸਾਡਾ ਧਰਮ ਵਾਲਾ ਮਸਲਾ ਹੈ, ਇੱਥੇ ਜੋ ਮਰਜ਼ੀ ਸੁਣਾ ਲਓ, ਜੋ ਮਰਜ਼ੀ ਸੁਣਾਈ ਜਾਓ, ਮੰਨੀ ਜਾਂਦਾ ਬੰਦਾ। ਕਿਉਂ? ਕਿਉਂਕਿ ਧਰਮ ਵਿਸ਼ਾ ਹੀ ਇੱਦਾਂ ਦਾ, ਇੱਥੇ ਸ਼ਰਧਾ ਦਾ ਵਿਸ਼ਾ ਹੈ, ਇੱਥੇ ਕਹਿੰਦੇ ਵਿਚਾਰ ਦਾ ਵਿਸ਼ਾ ਨਹੀਂ, ਸ਼ਰਧਾ ਦਾ ਕਨਸੈਪਟ ਹੈ। ਤੇ ਜਿੱਥੇ ਸ਼ਰਧਾ ਹੋਵੇ ਉੱਥੇ ਕਹਿੰਦੇ ਵਿਚਾਰ ਤੇ ਕਰਨੀ ਨਹੀਂ ਚਾਹੀਦੀ, ਪਰ ਜਿਹੜਾ ਸਮਾਜ ਦਾ ਵਿਕਾਸ ਹੈ ਧਿਆਨ ਨਾਲ ਸੁਣਿਓ ਭਾਈ ਇਕਾਗਰਤਾ ਨਾਲ ਜਿਹੜਾ ਸਮਾਜ ਦਾ ਵਿਕਾਸ ਹੈ ਉਹ ਵਿਚਾਰ ਨਾਲ ਹੁੰਦਾ ਸ਼ਰਧਾ ਨਾਲ ਨਹੀਂ ਹੁੰਦਾ ਜਿਹੜਾ ਦੁਨੀਆ ਦਾ ਸਮਾਜ ਦਾ ਵਿਕਾਸ ਹੈ ਡਿਵੈਲਪਮੈਂਟ ਹੈ ਜਿਹੜੀ ਉਹ ਵਿਚਾਰ ਨਾਲ ਹੋਣੀ ਹੈ ਸ਼ਰਧਾ ਨਾਲ ਨਹੀਂ ਹੋਣੀ ਵੀ ਸ਼ਰਧਾ ਹੈ ਵਿਚਾਰ ਨਾ ਕਰੋਗੇ ਵਿਕਾਸ ਹੋਣਾ ਹੀ ਨਹੀਂ ਸੰਭਵ ਹੀ ਨਹੀਂ ਅੱਖਾਂ ਬੰਦ ਕਰੀ ਰੱਖੋ ਸੋਚੋ ਨਾ ਵਿਚਾਰੋ ਨਾ ਕੁਛ ਨਹੀਂ ਹੋ ਸਕਦਾ ਫਿਰ ਤਾਂ ਕਰਕੇ ਕਿਤੇ ਨਾ ਕਿਤੇ ਵਿਚਾਰ ਨੂੰ ਪ੍ਰਧਾਨਤਾ ਦਿੱਤੀ ਹੈ ਸੋਚੋ ਵਿਚਾਰੋ ਜ਼ਿੰਦਗੀ ਵਿੱਚ ਤੁਸੀਂ ਸਾਡੀ ਗੱਲ ਛੱਡ ਦਿਓ ਦੁਨੀਆ ਵਿੱਚ ਜਿੰਨੇ ਵੀ ਵਿਕਾਸ ਹੋਏ ਨੇ ਵਿਚਾਰ ਕਰਕੇ ਹੋ ਰਹੇ ਆ ਚਾਹੇ ਉਹ ਰੱਬ ਨੂੰ ਮੰਨਦੇ ਆ ਚਾਹੇ ਨਹੀਂ ਮੰਨਦੇ ਮਸਲਿਆਂ ਨੂੰ ਵਿਚਾਰ ਕੇ ਉਹਦਾ ਹੱਲ ਲੱਭਦਾ ਦੁਨੀਆ ਵਿੱਚ ਜਿੰਨੇ ਮਸਲੇ ਹੈ ਉਹਨਾਂ ਮਸਲਿਆਂ ਦਾ ਹੱਲ ਵਿਚਾਰ ਕੇ ਲੱਭਿਆ ਜਾਂਦਾ ਹੈ ਉਹਨਾਂ ਮਸਲਿਆਂ ਨੂੰ ਮਸਲਿਆਂ ਬਾਰੇ ਸੋਚਿਆ ਜਾਂਦਾ ਹੈ ਉਹਨਾਂ ਮਸਲਿਆਂ ਤੇ ਦਿਮਾਗ ਲੜਾਇਆ ਜਾਂਦਾ ਹੈ ਪਰ ਧਰਮ ਵਾਲਾ ਮਸਲਾ ਇਦਾਂ ਦਾ ਇੱਥੇ ਦਿਮਾਗ ਨਹੀਂ ਲੜਾਉਣਾ ਆਹ ਪੱਕਾ ਹੈ ਇੱਥੇ ਕਿਹਾ ਜਾਂਦਾ ਵੀ ਤੂੰ ਸੋਚਣਾ ਨਹੀਂ ਤੂੰ ਵਿਚਾਰ ਨਹੀਂ ਸਕਦਾ ਜੇ ਤੂੰ ਗੱਲ ਕਰੇਗਾ ਫਿਰ ਤੂੰ ਸ਼ੰਕਾ ਕਰਦਾ ਡਾਊਟ ਕਰਦਾ ਕਿੰਤੂ ਪਰੰਤੂ ਕਰਦਾ ਤੂੰ ਇਦਾਂ ਕਰ ਹੀ ਨਹੀਂ ਸਕਦਾ ਧਰਮ ਦੇ ਮਸਲੇ ਤੇ ਬੋਲਣ ਨਹੀਂ ਦਿੱਤਾ ਜਾਂਦਾ ਪਰ ਚਾਹੀਦਾ ਕਿ ਅਸੀਂ ਸੰਤ ਮਿਲੇ ਕਿਸ਼ ਸੁਣੀਏ ਕਹੀਏ ਕੁਝ ਸੁਣ ਤੇ ਕੁਝ ਸੁਣਾ ਮਿਲੇ ਅਸੰਤ ਮਸਤ ਕਰ ਰਹੀਏ ਜਿੱਥੇ ਸਮਝਣ ਵਾਲੀ ਬਿਰਦੀ ਨਾ ਹੋਵੇ ਉੱਥੇ ਚੁੱਪ ਕਰ ਜਾ ਪਰ ਕੁਝ ਸੁਣ ਕੁਝ ਸੁਣਾ ਡਿਸਕਸ਼ਨ ਹੋਣੀ ਚਾਹੀਦੀ ਵਿਚਾਰ ਹੋਣੀ ਚਾਹੀਦੀ ਉਹਦੇ ਚੋਂ ਕੁਛ ਨਾ ਕੁਛ ਨਿਕਲੇਗਾ ਜਿਹੜੇ ਬੰਦਿਆਂ ਨੇ ਵੀ ਵਿਕਾਸ ਕੀਤਾ ਸੋਚ ਕੇ ਕੀਤਾ ਵਿਚਾਰਿਆ ਹਰ ਮਸਲੇ ਨੂੰ ਵਿਚਾਰਿਆ ਤੇ ਜਦੋਂ ਤੁਸੀਂ ਵਿਚਾਰਦੇ ਹੋ ਉਹ ਵਿਚਾਰ ਤੇ ਸ਼ਬਦ ਦੁਆਰਾ ਹੀ ਹੋਣੀ ਹੈ ਜੋ ਸਮਝ ਹੋਈ ਹੋਵੇਗੀ ਫਿਰ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਉਹ ਵਿਚਾਰ ਹੈ ਜਿਹੜੀ ਡਿਸਕਸ਼ਨ ਹੈ ਜਿਹੜੀ ਉਹ ਫਿਰ ਮਾਈਂਡ ਦੀ ਤਰੱਕੀ ਹੋਣੀ ਹੈ ਦਿਮਾਗ ਖੁੱਲਣਾ ਹੈ ਮਨ ਨੇ ਪੀਣਾ ਹੈ ਉਹ ਵਿਚਾਰ ਦੇ ਵਿੱਚੋਂ ਨਿਕਲਿਆ ਹੋਇਆ ਗਿਆਨ ਹੈ ਜਿਹੜਾ ਡਿਸਕਸ਼ਨ ਦੇ ਵਿੱਚੋਂ ਵਿਚਾਰ ਦੇ ਵਿੱਚੋਂ ਨਿਕਲਿਆ ਹੋਇਆ ਗਿਆਨ ਹੈ ਜਿਹੜਾ ਉਹ ਸਾਡੀ ਜ਼ਿੰਦਗੀ ਬਦਲਦਾ ਹੈ ਹਰ ਮਸਲੇ ਦਾ ਹੱਲ ਹੈ ਜਦੋਂ ਸੋਚਾਂਗੇ ਇਹਦੇ ਤੇ ਜ਼ੋਰ ਪਾਓ ਮਾੜਾ ਜਿਹਾ ਤੇਰੇ ਅੰਦਰ ਹੈ ਸਾਰਾ ਕੁਝ ਸਭ ਕੁਝ ਸਾਡੇ ਅੰਦਰ ਹੈ ਸਭ ਕੁਝ ਘਰ ਮੈਂ ਬਾਹਰ ਨਹੀਂ ਕਹਿੰਦੇ ਬਾਹਰ ਨਹੀਂ ਕੁਝ ਸਭ ਕੁਝ ਤੇਰੇ ਘਰ ਵਿੱਚ ਹੀ ਹੈ ਖਜ਼ਾਨਾ ਤੇਰੇ ਕੋਲ ਹੈ ਪਹਿਰੇਦਾਰ ਵੀਰਾਂ ਨੂੰ ਬੇਨਤੀ ਕਰਾਂਗਾ ਵੀ ਲਾਈਨਾਂ ਲੰਬੀਆਂ ਨੌ ਤੋਂ ਉੱਪਰ ਹੋ ਗਿਆ ਸਮਾਂ ਜੇ ਰਾਹ ਚ ਭਾ ਲਓ ਤੇ ਚੰਗਾ ਸੰਗਤ ਰਸਤੇ ਚ ਹੀ ਬਿਠਾ ਲਓ ਨਾਲੇ ਤੇ ਰਸਤਾ ਕੰਮ ਆ ਜਾਏਗਾ ਪੰਡਾਲ ਦੇ ਵਿੱਚ ਇਹਨਾਂ ਨੂੰ ਬਹੁਤ ਪਿੱਛੇ ਬਹਿਣਾ ਪੈਣਾ ਜਾ ਕੇ ਇੱਥੇ ਹੀ ਰਸਤੇ ਦੇ ਵਿੱਚ ਜਿੱਧਰੋਂ ਜਾ ਰਹੇ ਆ ਵੀਰ ਇਸ ਪਾਸੇ ਵੀ ਬਹਿ ਸਕਦੇ ਜਿੱਥੇ ਖੜੇ ਹੋ ਇੱਧਰ ਵੀ ਬਹਿ ਸਕਦੇ ਰੱਸੀਆਂ ਟੱਪ ਕੇ ਸਾਈਡ ਵਾਲੇ ਪਾਸੇ ਬੈਠ ਜਾਓ ਜਿੱਥੇ ਜਿੱਥੇ ਖੜੇ ਹੋ ਮੇਰੇ ਵੀਰ ਬਹਿ ਜਾਓ ਭੈਣਾਂ ਵੀ ਬੈਠ ਜਾਓ ਥੋੜਾ ਜਿਹਾ ਇਕਾਗਰਤਾ ਬਣ ਜਾਏਗੀ ਜਿੱਥੇ ਖੜੇ ਹੋ ਇੱਥੇ ਹੀ ਬਹਿ ਜਾਓ ਬਾਅਦ ਵਿੱਚ ਅੱਗੇ ਆ ਕੇ ਮੱਥਾ ਟੇਕ ਲਿਓ ਬਾਅਦ ਵਿੱਚ ਆਪਣੀ ਪ੍ਰੇਮ ਭੇਟਾ ਰੱਖ ਲਿਓ ਕਿਉਂਕਿ ਜੇ ਲਾਈਨਾਂ ਦੇ ਹਿਸਾਬ ਨਾਲ ਮੈਨੂੰ ਲੱਗਦਾ ਹੈ 10 ਵੱਜ ਜਾਣਗੇ ਮੱਥਾ ਟਿਕਾਉਂਦਿਆਂ ਟਿਕਾਉਂਦਿਆਂ ਟਾਈਮ ਬਹੁਤ ਲੱਗ ਜਾਣਾ ਭੈਣਾਂ ਨੂੰ ਵੀ ਬੇਨਤੀ ਹੈ ਵੀਰਾਂ ਨੂੰ ਪਹਿਰੇਦਾਰ ਜਿਹੜੇ ਹੈ ਬਿਠਾ ਦਿਓ ਸੰਗਤ ਨੂੰ ਬਾਅਦ ਵਿੱਚ ਆਪਣੀ ਪ੍ਰੇਮ ਭੇਟਾ ਰੱਖ ਲੈਣਗੇ ਮੱਥਾ ਦੂਰੋਂ ਟੇਕੋ ਜਿੱਥੇ ਖੜੇ ਹੋ ਉੱਥੇ ਬੈਠੋ ਕਿਉਂਕਿ ਜੋ ਗੱਲ ਕਰ ਰਹੇ ਹਾਂ ਉਹਨੂੰ ਸੁਣੀਏ ਸਮਝੀਏ ਲੋ ਪੜੋ ਨਾਲ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਜਿਮ ਜਿਮ ਵਰਸੈ ਅੰਮ੍ਰਿਤ ਧਾਰਾ ਮਨ
ਨਸੀਬ ਹੈ ਸੁਣ ਸ਼ਬਦ ਬੀਤਾ ਜੀ ਟਿਮ ਟਿਮ ਬਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰ ਟਿਮ ਟਿਮ ਬਰਸੈ ਬੜੋ ਬੜੋ ਅੰਮ੍ਰਿਤ ਧਾਰਾ ਸੁਣ ਸ਼ਬਦ ਬੀਜਾ
ਅੰਮ੍ਰਿਤ ਬਿਠਾ ਦਿਓ ਸਾਰਿਆਂ ਨੂੰ ਜਿੱਥੇ ਜਿੱਥੇ ਖੜੇ ਟਕਾ ਨਾਲ ਸੁਣਿਓ
ਸਭ ਕਿਛੁ ਕਰ ਮੈਂ ਹੈ ਬਾਹਰ ਨਾਹੀ ਬਾਹਰ ਤੋਲੈ ਸੋ ਪਰਮ ਭੁਲਾਹੀ ਸਭ ਕਿਛੁ ਕਰ ਬਾਹਰ ਤੋਲੈ ਸੋ ਪਰਮ ਭੁਲਾਹੀ ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਗੁਰ ਪ੍ਰਸਾਦੀ ਅੰਤਰ ਪਾਰ ਬਾਹਰ ਸੋਹੇਲਾ ਜੀ ਟਿਪ ਟਿਪ ਪਰ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰ ਜਿਵ ਜਿਵ ਮਰ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰ
ਬੜੋ ਪਿਆਰਿਓ ਅੰਮ੍ਰਿਤ
ਸੁਣ ਸ਼ਬਦ
ਫਿਰ
ਟਿਮ ਟਿਮ
ਅੰਮ੍ਰਿਤ
ਸੁਣ ਸ਼ਬਦ ਵਿਚਾਰ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰ
ਅੜੋ ਜੀ ਟਿਮ ਟਿਮ ਬਰਸੈ ਅੰਮ੍ਰਿਤ ਜਦੋਂ ਅਸੀਂ ਵਿਚਾਰਦੇ ਹਾਂ ਉਦੋਂ ਫਿਰ ਮਨ ਨੇ ਪੀਣਾ ਅੰਮ੍ਰਿਤ ਗਿਆਨ ਹੋਣਾ ਸਮਝ ਹੋਣੀ ਹੈ ਇਹਨੇ ਫਿਰ ਖੁੱਲਣਾ ਤੇ ਅੱਜ ਤੱਕ ਜਿੰਨਾ ਵੀ ਸਮਾਜ ਦਾ ਵਿਕਾਸ ਹੋਇਆ ਹੈ ਉਹ ਵਿਚਾਰਨ ਕਰਕੇ ਹੋਇਆ ਪਰ ਧਰਮ ਹੈ ਜਿਹੜਾ ਅੱਜ ਦਾ ਇਹ ਡੈਡ ਕਰਦਾ ਬੰਦੇ ਨੂੰ ਸੋਚ ਹੀ ਨਾ ਵਿਚਾਰ ਨਾ ਉਹ ਧਰਮ ਪੁਜਾਰੀ ਦਾ ਧਰਮ ਹੈ ਜਿਹੜਾ ਪੂਜਾ ਕਰਾਉਣੀ ਚਾਹੁੰਦਾ ਹੈ ਦਿਮਾਗ ਨਹੀਂ ਖੋਲਣੇ ਚਾਹੁੰਦਾ ਪਰ ਜਿਹੜੇ ਧਰਮ ਦੇ ਨਾਲ ਜਿਹੜੇ ਲਾਅ ਆਫ ਨੇਚਰ ਦੇ ਨਾਲ ਕੁਦਰਤ ਦੇ ਕਾਨੂੰਨ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਸਾਨੂੰ ਜੋੜਦੇ ਹੈ ਜਿਸ 10 ਪਾਤਸ਼ਾਹੀਆਂ ਨੇ ਸਾਨੂੰ ਜਿਹੜਾ ਧਰਮ ਸਮਝਾਇਆ ਹੈ ਉਹ ਧਰਮ ਹੈ ਜਿਹੜਾ ਕੁਦਰਤੀ ਬਣਿਆ ਹੋਇਆ ਨਿਯਮ ਨੇ ਜਿਹੜੇ ਕੁਦਰਤ ਦੇ ਕੁਦਰਤ ਦਾ ਕਾਨੂੰਨ ਹੈ ਰੱਬੀ ਵਿਧਾਨ ਹੈ ਇੱਕ ਐਸਾ ਲਾਅ ਬਣਿਆ ਕੁਦਰਤੀ ਨਿਯਮ ਨੇ ਜਿਹੜੇ ਸਾਨੂੰ ਗੁਰੂ ਸਾਹਿਬ ਨੇ ਉਹ ਸਮਝਾਏ ਹੈ ਤੇ ਉਹਨਾਂ ਨੂੰ ਸਮਝੋ ਦਿਮਾਗੀ ਵਿਕਾਸ ਕਰੋ ਖੋਲੋ ਵਿਚਾਰੋ ਸੋਚੋ ਜਦੋਂ ਤੁਸੀਂ ਰੱਬ ਨੂੰ ਪੂਜਣਾ ਛੱਡ ਕੇ ਸਮਝਣਾ ਸ਼ੁਰੂ ਕਰੋਗੇ ਨਾ ਜ਼ਿੰਦਗੀ ਫੇਰ ਬਦਲਦੀ ਸਾਡੇ ਪ੍ਰੋਬਲਮ ਇਹ ਹੈ ਸਾਡੇ ਰੱਬ ਨੂੰ ਪੂਜੋ ਇਹ ਕਿਹਾ ਜਾਂਦਾ ਹੈ ਰੱਬ ਨੂੰ ਤੇ ਸਮਝਣਾ ਪੈਂਦਾ ਕੁਦਰਤ ਦੇ ਕਾਨੂੰਨ ਨੂੰ ਕੁਦਰਤ ਦੇ ਨਿਯਮਾਂ ਨੂੰ ਸਮਝਣਾ ਪੈਂਦਾ ਤੇ ਜਿੰਨਾ ਸਮਝੀ ਜਾਓਗੇ ਸੌਖੇ ਹੋਈ ਜਾਓਗੇ ਜਿੰਨਾ ਨਾ ਸਮਝੀ ਰੱਖਾਂਗੇ ਓਨੇ ਹੀ ਔਖੇ ਹੋਵਾਂਗੇ ਕੁਦਰਤ ਦੇ ਕਾਨੂੰਨ ਨੂੰ ਨਿਯਮ ਨੂੰ ਉਹ ਰੱਬ ਜਿਹੜਾ ਹੁਣ ਆਪਾਂ ਇਹ ਮੰਨਦੇ ਹਾਂ ਵੀ ਰੱਬ ਕਿਤੇ ਵੱਖਰਾ ਨਹੀਂ ਰੱਬ ਸਾਰਿਆਂ ਦੇ ਵਿੱਚ ਵਸਿਆ ਹੋਇਆ ਹੈ ਇਹ ਤੇ ਮੰਨਦੇ ਹਾਂ ਕਿਉਂ ਪਿਆਰਿਓ ਰੱਬ ਕਿਤੇ ਬੰਦੇ ਤੋਂ ਵੱਖ ਹੈ ਕਿ ਬੰਦੇ ਦੇ ਵਿੱਚ ਹੀ ਹੈ ਕੀ ਮੰਨਦੇ ਹਾਂ ਜੀ ਆਪਾਂ ਸਾਡੇ ਵਿੱਚ ਹੀ ਦਰਖਤਾਂ 'ਚ ਵੀ ਉਹੀ ਹੈ ਹਵਾਵਾਂ 'ਚ ਵੀ ਉਹੀ ਹੈ ਸੂਰਜ ਦੀਆਂ ਕਿਰਨਾਂ 'ਚ ਵੀ ਉਹੀ ਹੈ ਧਰਤੀ 'ਚ ਵੀ ਉਹੀ ਹੈ ਪੱਤਿਆਂ 'ਚ ਵੀ ਉਹੀ ਹੈ ਜਾਨਵਰਾਂ 'ਚ ਵੀ ਉਹੀ ਹੈ ਮੇਰੀ ਮਾਂ 'ਚ ਵੀ ਉਹੀ ਹੈ ਮੇਰੇ ਬੱਚੇ 'ਚ ਵੀ ਉਹੀ ਹੈ ਮੇਰੇ ਪਿਤਾ 'ਚ ਵੀ ਉਹੀ ਹੈ ਮੇਰੀ ਧੀ 'ਚ ਵੀ ਉਹੀ ਹੈ ਸਭ ਵਿੱਚ ਇੱਕੋ ਹੀ ਪਰਮਾਤਮਾ ਹੈ ਇਹ ਸਮਝ ਆ ਗਈ ਗੁਰ ਹੈ ਦਿਖਾਇਓ ਲੋਏ ਨਾ ਇੱਤ ਹੈ ਉੱਤ ਹੈ ਘਟ 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 ਤੂੰ ਹੀ ਮੋਹੇ ਨਾ ਹੁਣ ਇਹ ਦੱਸੋ ਵੀ ਇਹ ਤੇ ਕਹਿੰਦੇ ਆ ਵੀ ਸਾਰਿਆਂ 'ਚ ਰੱਬ ਹੈ ਰੱਬ ਬੰਦੇ ਤੋਂ ਦੂਰ ਨਹੀਂ ਵੱਖ ਨਹੀਂ ਕਿਤੇ ਅੱਡ ਨਹੀਂ ਬੈਠਾ ਸੱਤਵੇਂ ਆਸਮਾਨ ਦੇ ਉੱਤੇ ਨਹੀਂ ਬੈਠਾ ਪਰ ਜੇ ਕਹਿੰਦੇ ਹੋ ਵੀ ਰੱਬ ਸਾਰਿਆਂ 'ਚ ਇਹ ਦੱਸੋ ਵੀ ਕਿਸ ਰੂਪ 'ਚ ਪੱਤਾ ਰੱਬ ਹੈ ਜਿਹੜਾ ਸਾਹਮਣੇ ਪੱਤਾ ਹੈ ਜਿਹੜੇ ਬੰਦੇ 'ਚ ਰੱਬ ਕਹਿੰਦੇ ਹੋ ਵੀ ਬੰਦਾ ਰੱਬ ਹੈ ਫਿਰ ਕਾਹਦੇ 'ਚ ਹੈ ਰੱਬ ਆਹ ਪੰਕਤੀਆਂ ਜਦੋਂ ਆਪਾਂ ਪੜ੍ਹਦੇ ਹਾਂ ਵੇਖੋ ਲਓ ਪੜ੍ਹੋ ਸਗਲ ਬਨਸਪਤ ਮਹਿ ਬੈਸੰਤਰ ਸਗਲ ਦੂਧ ਮੈਂ ਕੀ ਧਿਆਨ ਨਾਲ ਸੁਣਿਓ ਟਕਾ ਨਾਲ ਬੈਠੇ ਹੋ ਇਦਾਂ ਹੀ ਬੈਠੇ ਰਹੋ ਵੀਰੋ ਭਾਈ ਕੋਈ ਵੀ ਗੱਲ ਕਰਦੇ ਆ ਫਿਰ ਸਵਾਦ ਵੀ ਗੱਲ ਕਰਨ ਦਾ ਤਾਂ ਹੀ ਆਉਂਦਾ ਜਦੋਂ ਟਿੱਕ ਕੇ ਸੁਣਦੇ ਸਾਰਾ ਦੀਵਾਨ ਆਰਾਮ ਨਾਲ ਬਹਿ ਕੇ ਸੁਣੋ ਧਿਆਨ ਨਾਲ ਸੁਣੋ ਲਓ ਹੁਣ ਵੇਖੋ ਜਿਵੇਂ ਬਨਸਪਤੀ ਵਿੱਚ ਅੱਗ ਹੈ ਲੱਕੜ ਵਿੱਚ ਅੱਗ ਹੈ ਆਵਾਜ਼ਾਂ ਲੱਕੜ ਦਾ ਬਣਿਆ ਇਹਦੇ 'ਚ ਵੀ ਅੱਗ ਹੈ ਦੁੱਧ ਦੇ ਵਿੱਚ ਘਿਓ ਹੈ ਘਿਓ ਹੈ ਜਿਹੜਾ ਹੈ ਵਿੱਚ ਹੀ ਹੈ ਨਜ਼ਰ ਨਹੀਂ ਆਉਂਦਾ ਲੱਕੜ ਦੇ ਵਿੱਚ ਅੱਗ ਹੈ ਨਜ਼ਰ ਨਹੀਂ ਆਉਂਦੀ ਇਸੇ ਤਰ੍ਹਾਂ ਕਹਿੰਦੇ ਰੱਬ ਜਰੇ ਜਰੇ ਵਿੱਚ ਹੈ ਨਜ਼ਰ ਨਹੀਂ ਆਉਂਦਾ ਰੱਬ ਹੁਣ ਆਪਾਂ ਇਹ ਸਮਝਣ ਦੀ ਖੇਚਲ ਕਰਿਓ ਵੀ ਰੱਬ ਕਿਹਨੂੰ ਕਹਿੰਦੇ ਆ ਪੱਤੇ ਦੇ ਵਿੱਚ ਕਿੱਥੇ ਹੈ ਜੇ ਪੱਤਾ ਫੁੱਲ ਲੱਗੀਏ ਤੇ ਵਿੱਚੋਂ ਲੱਭੂ ਰੱਬ ਬੰਦੇ ਦੇ ਵਿੱਚੋਂ ਕਿੱਥੋਂ ਲੱਭੀਏ ਰੱਬ ਕਿਹੜੇ ਥਾਂ ਤੇ ਆ ਭਲਾ ਹੁਣ ਕਿਰਪਾ ਕਰਕੇ ਇਹ ਸਮਝਣ ਦੀ ਖੇਚਲ ਕਰੀਏ ਆ ਪਹਿਲਾਂ ਸ਼ਬਦ ਸੁਣ ਲਓ ਫਿਰ ਆਪਾਂ ਗੱਲ ਕਰਦੇ ਹਾਂ ਹਾਂਜੀ
ਸਗਲ ਬਨਸਪਤ ਮਹਿ ਬੈਸੰਤਰ ਸਗਲ ਦੂਧ ਮਹਿ ਘੀਆ ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਧੋ ਜੀਆ ਸੰਤੋ ਘਟ ਘਟ ਰਹੇ ਆਸਮਾ ਹੈ ਪੂਰਨ ਪੂਰ ਰਹੇ ਸਰਬ ਮੈਂ ਜਲ ਥਲ ਰਮਈਆ ਆਹੇ ਗੁਣ ਨਿਧਾਨ ਨਾਨਕ ਜਸ ਗਾਵੇ ਸਤਿਗੁਰ ਭਰਮ ਚੁਕਾਇਓ ਸਰਬ ਨਿਵਾਸੀ ਸਦਾ ਅਲੇਪਾ ਸਭ ਮੈਂ ਰਹਿਆ ਸਮਾਇਓ
ਸਾਰਿਆਂ ਵਿੱਚ ਰਹਿੰਦਾ ਹੈ ਸਾਰਿਆਂ ਤੋਂ ਨਿਰਲੇਪ ਵੀ ਹੈ ਸਾਰਿਆਂ 'ਚ ਰਹਿੰਦਾ ਵੀ ਹੈ ਨਿਰਲੇਪ ਵੀ ਹੈ ਹੁਣ ਉਹ ਕਹਿੰਦੇ ਪਿਆਰਿਓ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਜੇ ਲੱਭਣ ਤੁਰੀਏ ਤੇ ਲੱਭਣਾ ਨਹੀਂ ਕਿਸ ਰੂਪ 'ਚ ਸਮਾਇਆ ਨਿਜਮ ਦੇ ਰੂਪ ਵਿੱਚ ਉਹਦਾ ਇੱਕ ਨਿਜਮ ਹੈ ਹੁਣ ਕਾਨੂੰਨ ਹੈ ਪੰਜਾਬ ਕਾਨੂੰਨ ਤੋਂ ਬਾਹਰ ਰਹਿ ਕੇ ਵਿੱਚ ਹੀ ਆਉਂਦਾ ਤੇ ਲੱਭੋ ਕਾਨੂੰਨ ਕਿੱਥੇ ਚੱਲਦੇ ਆਪਾਂ ਕਾਨੂੰਨ ਦੇ ਅੰਡਰ ਹੀ ਆਪਾਂ ਇੱਥੇ ਬੈਠੇ ਹਾਂ ਸਾਰੇ ਕੀ ਕਾਨੂੰਨ ਦੀਆਂ ਨਜ਼ਰਾਂ ਤੋਂ ਬਾਹਰ ਨਹੀਂ ਨਾ ਬਾਹਰ ਅੰਡਰ ਹੀ ਹੈ ਪਰ ਕਾਨੂੰਨ ਲੱਭ ਕੇ ਵਿਖਾਓ ਕਿੱਥੇ ਇੱਕ ਸਿਸਟਮ ਹੈ ਇੱਕ ਸਿਸਟਮ ਹੈ ਜਿਹਦੇ ਵਿੱਚ ਆਟੋਮੈਟਿਕਲੀ ਸਾਰਾ ਕੁਝ ਚੱਲਦਾ ਹੈ ਕੈਨੇਡਾ ਦਾ ਕਾਨੂੰਨ ਹੈ ਅਸੀਂ ਜਦੋਂ ਕੈਨੇਡਾ 'ਚ ਜਾਵਾਂਗੇ ਕਦੇ ਤੇ ਕੈਨੇਡਾ ਦੇ ਕਾਨੂੰਨ ਦੇ ਅੰਡਰ ਹੋ ਜਾਂਦੇ ਹਾਂ ਆਪਣੇ ਆਪ ਹੀ ਇਸੇ ਤਰ੍ਹਾਂ ਪਰਮਾਤਮਾ ਆਪਣੇ ਨਿਯਮਾਂ ਦੇ ਰੂਪ ਵਿੱਚ ਸਾਰਿਆਂ ਦੇ ਵਿੱਚ ਹੀ ਸਮਾਇਆ ਹੋਇਆ ਹੈ ਉਹਦੇ ਨਿਯਮ ਨੇ ਉਹ ਨਿਯਮ ਹੀ ਬਣ ਕੇ ਸਾਰਿਆਂ ਵਿੱਚ ਸਮਾਇਆ ਹੋਇਆ ਤੇ ਨਿਯਮਾਂ ਦੇ ਮੁਤਾਬਕ ਹੀ ਅੱਗੇ ਤੋਂ ਅੱਗੇ ਸਿਸਟਮ ਬਣੀ ਜਾਂਦਾ ਢਾਂਚਾ ਬਣੀ ਜਾਂਦਾ ਪਰਮਾਤਮਾ ਨੇ ਕੱਲਾ ਨਹੀਂ ਬਣਾਇਆ ਉਹਨੇ ਨਿਯਮ ਬਣਾਏ ਹੈ ਨਿਯਮਾਂ ਤੋਂ ਬਾਅਦ ਆਪਣੇ ਆਪ ਅੱਗੇ ਜੀਵ ਬਣਦੇ ਜਾਂਦੇ ਹੈ ਚੱਲਦੇ ਜਾਂਦੇ ਹੈ ਉਹਨੇ ਇੱਕ ਨਿਯਮ ਬਣਾਇਆ ਨਿਯਮਾਂ ਦੇ ਰੂਪ ਵਿੱਚ ਸਾਰਿਆਂ ਵਿੱਚ ਸਮਾਇਆ ਹੋਇਆ ਜਿਹੜੇ ਪੜ੍ਹੇ ਲਿਖੇ ਸੱਜਣੋ ਥੋੜ੍ਹਾ ਜਿਹਾ ਇੰਟਰਸਟ ਦਿੰਦੇ ਆ ਜਿਹੜੇ ਇਹਨਾਂ ਗੱਲਾਂ ਵੱਲ ਉਹ ਧਿਆਨ ਨਾਲ ਸੁਣੋ ਮੇਰਿਓ ਵੀਰੋ ਭਾਈਓ ਮੈਂ ਐਗਜ਼ੈਂਪਲ ਪਹਿਲਾਂ ਵੀ ਦਿੱਤੀ ਹੈ ਮੇਰਾ ਸਰੀਰ ਮੈਂ ਹੁਣ ਇਸ ਵੇਲੇ 35 ਸਾਲ ਦਾ ਹੋ ਗਿਆ ਤੇ ਬੰਦੇ ਦੀ ਉਮਰ ਕਿੰਨੇ ਸਾਲ ਤੱਕ ਵੱਧਦੀ 40 ਸੀ ਪੂਰ ਹੋਏ 40 ਤੱਕ ਕਹਿੰਦੇ ਪੂਰਾ ਹੋ ਜਾਂਦਾ 85 ਪੱਗ ਖਿੱਸਾ 50 ਤੋਂ ਬਾਅਦ ਥੱਲੇ ਨੂੰ ਆਉਣ ਲੱਗ ਜਾਂਦਾ 60 ਕੇ ਵਡੇਪਾ ਆਵੇ ਜਦੋਂ 60 ਦਾ ਹੋ ਗਿਆ ਤੇ ਬਜ਼ੁਰਗ ਹੋ ਗਿਆ ਬੁੱਢਾ ਬੁੱਢਿਆਂ 'ਚ ਗਿਣਿਆ ਜਾਂਦਾ 60 ਸਾਲ ਦਾ 70 ਕਾ ਮਤਹੀਣ 70 ਸਾਲ ਦਾ ਭੁੱਲਣ ਲੱਗ ਜਾਂਦਾ ਜੀ ਭਲੱਕੜ ਹੋ ਜਾਂਦਾ ਦਿਮਾਗ ਘੜ 90% ਸਿਸਟਮ ਇਦਾਂ ਦਾ ਹੈ ਵੀ ਸੋਚਣ ਦੀ ਸ਼ਕਤੀ ਜਿਹੜੀ ਹੈ ਹੌਲੀ ਹੌਲੀ ਘਟਣ ਲੱਗ ਜਾਂਦੀ ਹੈ ਕਈ ਨਵੇਂ ਆਈਡੀਏ ਆਉਣੇ ਹਟ ਜਾਂਦੇ ਸਾਰਿਆਂ ਤੇ ਗੱਲ ਲਾਗੂ ਨਹੀਂ ਹੁੰਦੀ ਪਰ ਜ਼ਿਆਦਾਤਰ ਇਦਾਂ ਹੁੰਦਾ ਜਾਂ ਇਦਾਂ ਵੀ ਕਹਿ ਲਓ ਵੀ ਅਗਲੇ ਮਤਹੀਣ ਸਮਝਣ ਲੱਗ ਜਾਂਦੇ ਵੀ ਤੂੰ ਪਰੇ ਰਹਿ ਆਪਣੀ ਸਲਾਹ ਪਰੇ ਰੱਖ ਹੁਣ ਘਰ ਆਪੇ ਚਲਾ ਲਾਂਗੇ 70 ਸਾਲ ਦੇ ਬਾਪੂ ਤੋਂ ਪੁੱਛ ਕੇ ਨਹੀਂ ਕੁਛ ਕਰਦੇ ਬੱਚੇ ਆਪਣੀਆਂ ਮਰਜ਼ੀਆਂ ਲੱਗ ਜਾਂਦੇ ਨੇ ਕਰਨੇ ਨੂੰ ਆਪਾਂ ਇਦਾਂ ਵੀ ਕਹਿ ਸਕਦੇ 80 ਕਾ ਵਿਵਹਾਰ ਨਾ ਪਾਵੇ 80 ਸਾਲ ਦਾ ਹੋ ਗਿਆ ਫਿਰ ਕੰਮ ਕਾਰ ਕੋਈ ਨਹੀਂ ਹੁੰਦਾ 90 ਕਾ ਸਹਿਜਾਸਣੀ ਮੂਲ ਨਾ ਜਾਣਾ ਅਪ ਬਲ 90 ਸਾਲ ਦਾ ਹੋ ਗਿਆ ਆਸਣ ਤੇ ਹੀ ਪੈ ਗਿਆ ਬਸ ਢੰਡੋਲੇ ਮਟੋਂਡੇ ਮਡਿੱਠ ਮੈਂ ਨਾਨਕ ਜਗ ਧੂਏ ਕਾ ਤਬਲਾ ਧੂਏ ਦਾ ਕਹਿੰਦੇ ਇੱਕ ਮਹਿਲ ਹੈ ਬਸ ਹੋਰ ਕੀ ਹੈ ਲਓ ਹੁਣ ਆਪਾਂ ਗੱਲ ਜਿਹੜੀ ਕਰਦੇ ਸੀ ਜਿਹੜਾ ਬੱਚਾ ਅੱਜ 20 ਸਾਲ ਦਾ ਹੈ ਕੁਦਰਤੀ ਨਿਯਮ ਹੈ ਜਿਹੜਾ ਉਹਨੂੰ ਵਧਾ ਰਿਹਾ ਤੇ ਜਿਹੜਾ 60 ਸਾਲ ਦਾ ਹੈ ਉਹ ਹੌਲੀ ਹੌਲੀ ਉਹਦਾ ਸਰੀਰ ਨਿਯਮ ਦੇ ਮੁਤਾਬਕ ਥੱਲੇ ਨੂੰ ਆ ਰਿਹਾ ਉਹ ਨਿਯਮ ਨੂੰ ਸਮਝਣਾ ਰੱਬ ਨੂੰ ਸਮਝਣਾ ਬੇਨਤੀ ਨੂੰ ਸੁਣੇ ਜਿਹੜਾ ਉਹ ਨਿਯਮ ਹੈ ਕੁਦਰਤੀ ਲਾਅ ਆਫ ਨੇਚਰ ਉਹ ਨਿਯਮਾਂ ਦੇ ਰੂਪ ਵਿੱਚ ਸਾਰੇ ਪਾਸੇ ਸਮਾਇਆ ਹੋਇਆ ਹੈ ਉਹਦੇ ਨਿਯਮਾਂ ਨੂੰ ਸਮਝਣਾ ਹੀ ਰੱਬ ਨੂੰ ਸਮਝਣਾ ਹੈ ਤੇ ਜਿੰਨਾ ਅਸੀਂ ਨਿਯਮਾਂ ਨੂੰ ਸਮਝਦੇ ਗਏ ਓਨੀ ਜਾਣ ਸੌਖੀ ਹੋ ਗਈ ਹੁਣ ਮੈਂ ਨਿਜਮ ਨੂੰ ਸਮਝ ਗਿਆ ਵੀ ਦਾਦੇ ਦੀ ਉਮਰ 80 ਸਾਲ ਹੋ ਗਈ ਨਿਜਮਾਂ ਮੁਤਾਬਕ ਨਿਜਮਾਂ ਮੁਤਾਬਕ ਮੇਰਾ ਬੱਚਾ ਵੱਧ ਰਿਹਾ ਹੈ ਵਧਾ ਕੌਣ ਰਿਹਾ ਜੀ ਅਜੇ ਕਿੰਨੇ ਸਾਲਾਂ ਦਾ 15 ਦਾ ਤੇ ਕੁਦਰਤੀ ਨਿਜਮਾਂ ਦੇ ਮੁਤਾਬਕ ਵਧੇਗਾ ਕਿ ਘਟੇਗਾ ਜੀ ਵਧੇਗਾ ਮੈਂ ਇੱਕ ਮੇਕਾਂ ਨਿਜਮ ਨਾਲ ਮੈਨੂੰ ਪਤਾ ਵੀ ਹੁਣ ਇਹਨੇ ਵਧਣਾ ਹੈ ਪਰ ਦਾਦਾ 80 ਦਾ ਹੋ ਗਿਆ ਹੁਣ ਦਾਦੇ ਨੇ ਨਿਜਮ ਦੇ ਮੁਤਾਬਕ ਘਟਣਾ ਹੈ ਤੇ ਘਟਦੇ ਘਟਦੇ ਨੇ ਇੱਕ ਦਿਨ ਮਰ ਜਾਣਾ ਇਹ ਨਿਜਮ ਨਾਲ ਮੇਰੀ ਇੱਕਮਿਕਤਾ ਹੈ ਬੱਚਾ ਵੱਧ ਰਿਹਾ ਹੈ ਦਾਦਾ ਮਰ ਰਿਹਾ ਹੈ ਇਹਦੇ ਨਾਲ ਇੱਕਮਿਕ ਰਹਿਣਾ ਹੈ ਚੀਕਾਂ ਨਹੀਂ ਮਾਰਨੀਆਂ ਵੀ ਬਾਪੂ ਹੁਣ ਕਿਉਂ ਚੱਲਿਆ ਕਿਉਂਕਿ ਕੁਦਰਤੀ ਨਿਜਮ ਹੈ ਹੀ ਇਦਾਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਉਸ ਲਾਅ ਆਫ ਨੇਚਰ ਨੂੰ ਉਸ ਨਿਜਮ ਨੂੰ ਸਮਝਣਾ ਰੱਬ ਨੂੰ ਸਮਝਣਾ ਹੈ ਉਹ ਨਿਜਮਾਂ ਦੇ ਰੂਪ ਵਿੱਚ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ ਇਹ ਕੁਦਰਤੀ ਨਿਜਮ ਹੈ ਆਪਾਂ ਸਮਝ ਨਹੀਂ ਗਏ ਵੀ ਬੱਚੇ ਦੇ ਜਦੋਂ 5-6 ਸਾਲ ਦਾ ਹੁੰਦਾ ਦੰਦ ਟੁੱਟਦੇ ਹੈ ਨਿਜਮ ਹੈ ਸਮਝ ਆ ਗਈ ਸਾਨੂੰ ਸਾਨੂੰ ਪਤਾ ਹੈ ਵੀ ਨਿਜਮਾਂ ਮੁਤਾਬਕ ਟੁੱਟਣਗੇ ਵੀ ਉਦੋਂ ਬਾਅਦ ਫਿਰ ਨਵੇਂ ਆਉਣਗੇ ਵੀ ਇਹ ਨਿਜਮ ਹੈ ਨਿਜਮ ਹੈ ਇਦਾਂ ਹੀ ਕੰਮ ਕਰਨਾ ਇਹਨੇ ਇਹਦੇ ਨਾਲ ਇੱਕਮਿਕ ਰਹਿ ਜਿੱਦਾਂ ਦੰਦ ਟੁੱਟਦੇ ਹੈ ਇਦਾਂ ਪੱਤੇ ਟੁੱਟਦੇ ਹੈ ਆ ਜਿਹੜਾ ਤੇਰਾ ਟੱਬਰ ਹੈ ਇੱਕ ਦਿਨ ਇਹਨੇ ਵੀ ਟੁੱਟਣਾ ਹੈ ਕੋਈ ਨਾ ਕੋਈ ਮਰਨਾ ਵਿੱਚੋਂ ਅਲੱਗ ਅਲੱਗ ਹੋਣਾ ਹੈ ਦੂਰੀਆਂ ਵੱਧਦੀਆਂ ਹੈ ਇਹ ਨਿਜਮਾਂ ਦੇ ਮੁਤਾਬਕ ਚੱਲ ਸਮਝ ਇਹਨੂੰ ਜਿੰਨੀ ਇੱਕਮਿਕਤਾ ਬਣਾਏਗਾ ਓਨੀ ਜਾਨ ਸੌਖੀ ਹੋਏਗੀ ਤੇ ਕੁਦਰਤੀ ਨਿਜਮਾਂ ਨੂੰ ਸਮਝ ਕੇ ਜ਼ਿੰਦਗੀ ਜਿਉ ਨਿਜਮਾਂ ਦੇ ਮੁਤਾਬਕ ਚੱਲਣਾ ਗੁਣ ਗਾਉਣਾ ਰੱਬ ਦੇ ਜਿਵੇਂ ਹੁਣ ਆਪਾਂ ਸਾਰਿਆਂ ਨੇ ਪਹਿਲਾਂ ਪੰਕਤੀਆਂ ਗਾਈਆਂ ਵਿਸਰ ਨਾਹੀ ਬੋਲੋ ਜੀ ਪਿਆਰਿਓ ਆਪਾਂ ਕਾਇਮ ਜੇ ਹੋਈਏ ਥੋੜੇ ਜੇ ਵਿਸਰ ਨਾਹੀ ਦਾਤਾ ਆਪਣਾ
ਨਾਮ
ਗੁਣ ਗਾਵਾਂ
ਦਿਨ
ਰਾਤ ਗੁਣ ਗਾਵਾਂ ਨਾਨਕ ਦਿਨ ਰਾਤ ਗੁਣ ਗਾ ਸਕਦੇ ਹੋ ਤੁਸੀਂ ਸਾਰੇ ਦਿਨ ਰਾਤ ਗੁਣ ਗਾਉਣੇ ਵੀ ਸਾਡੇ ਵਰਗੇ ਵਿਹਲੇ ਰਹਿੰਦੇ ਆ ਫੁੱਲ ਟਾਈਮ ਕੰਮ ਹੀ ਇਹ ਕਰਨਾ ਸਵੇਰੇ ਵੀ ਗਾਲਾਂਗੇ ਸ਼ਾਮ ਨੂੰ ਵੀ ਗਾਲਾਂਗੇ ਅਸੀਂ ਤੇ ਫਿਰ ਜ਼ਿਆਦਾ ਗਾ ਸਕਦੇ ਹਾਂ ਕੀ ਵਾਜੇ ਤੇ ਗੁਣ ਗਾਉਣਾ ਹੁੰਦਾ ਐਦਾਂ ਕੀਰਤਨ ਕਰਨਾ ਗੁਣ ਗਾਉਣਾ ਹੁੰਦਾ ਜੋੜੀਆਂ ਢੋਲਕੀਆਂ ਲੈ ਕੇ ਗਾਈਏ ਇਹ ਗਾਉਣਾ ਹੈ ਅਸੀਂ ਵੀ ਗਾਈਏ ਸਾਰੇ ਗਾਈਏ ਦਿਨ ਰਾਤ ਕਿਵੇਂ ਗਾਓਗੇ ਇੱਥੇ ਤੇ ਲਿਖਿਆ ਰੈਣ ਦਿਨਸ ਪ੍ਰਭਾਤ ਰੈਣ ਨੂੰ ਵੀ ਦਿਨ ਨੂੰ ਵੀ ਸਵੇਰ ਨੂੰ ਵੀ ਤੂੰ ਹੈ ਹੀ ਗਾਵਾਂ ਮੈਂ ਤੈਨੂੰ ਗਾਵਾਂ ਪਰ ਹੁਣ ਜਿਹੜੇ ਗਾ ਰਹੇ ਹੈ ਉਹ ਖੌਰੇ ਗਾ ਵੀ ਰਹੇ ਹੈ ਕਿ ਨਹੀਂ ਗਾ ਰਹੇ ਮੇਰੇ ਵਰਗੇ ਦੀ ਜੀਭ ਹਿੱਲਦੀ ਵੇਖਦੇ ਹੋ ਸਰੀਰ ਬੋਲਦਾ ਮੇਰਾ ਗਲਾ ਬੋਲਦਾ ਪਤਾ ਨਹੀਂ ਮੇਰਾ ਮਨ ਚੰਦਰਾ ਬੋਲਦਾ ਕਿ ਨਹੀਂ ਬੋਲਦਾ ਮੇਰਾ ਮਨ ਗਾਉਂਦਾ ਕਿ ਨਹੀਂ ਗਾਉਂਦਾ ਸਿੱਖ ਤਨ ਹੁੰਦਾ ਕਿ ਮਨ ਹੁੰਦਾ ਬੋਲੋ ਸੁਰਤ ਹੈ ਕਿ ਦੇ ਬੋਲੋ ਜੀ ਸੁਰਤ ਸ਼ਬਦ ਗੁਰੂ ਸੁਰਤ ਧੁਨ ਚੇਲਾ ਮੇਰੇ ਸੁਰਤ ਨੇ ਗਾਉਣਾ ਤੇ ਸੁਰਤ ਵਿੱਚ ਵਾਜਾ ਨਹੀਂ ਆਉਣਾ ਸੁਰਤ ਵਿੱਚ ਜੋੜੀਆਂ ਨਹੀਂ ਆਉਣੀਆਂ ਸੁਰਤ ਵਿੱਚ ਗਲਾ ਹੀ ਨਹੀਂ ਆਉਂਦੇ ਵੀ ਗਲਾ ਸੋਹਣਾ ਹੈ ਕਿ ਭੈੜਾ ਹੈ ਕਾਂ ਵਰਗਾ ਇਹਦਾ ਗਲਾ ਕੋਇਲ ਵਰਗਾ ਇਹ ਗੱਲਾਂ ਸੁਰਤ 'ਚ ਨਹੀਂ ਆਉਂਦੀਆਂ ਇਹ ਵਾਜੇ ਢੋਲਕੀਆਂ ਦੇ ਵਾਲੇ ਦੇ ਨਾਲ ਜੁੜੀਆਂ ਹੋਈਆਂ ਇਹ ਦੇ ਵਾਜਾ ਆਸ਼ ਉਂਗਲਾਂ ਵਜਾਉਂਦੀਆਂ ਪਰ ਸੁਰਤ ਪਤਾ ਨਹੀਂ ਗਾ ਰਹੀ ਹੈ ਕਿ ਨਹੀਂ ਗਾ ਰਹੀ ਸੁਰਤ ਤੇ ਅਗਲਾ ਪੁਆਇੰਟ ਇਹ ਹੈ ਅਸੀਂ ਕਿਵੇਂ ਗਾਉਣਾ ਹੈ ਤੂੰ ਐਂ ਗਾ ਜਿਵੇਂ ਹਵਾ ਗਾਉਂਦੀ ਹੈ ਤੂੰ ਏਦਾਂ ਗਾ ਜਿਵੇਂ ਪਾਣੀ ਗਾਉਂਦਾ ਹੈ ਤੂੰ ਏਦਾਂ ਗਾ ਜਿਵੇਂ ਅੱਗ ਗਾਉਂਦੀ ਹੈ ਹੁਣ ਤੁਸੀਂ ਕਹੋਗੇ ਵੀ ਅੱਗ ਤੇ ਕਿਹੜਾ ਜੀਵ ਲੱਗੀ ਹੈ ਯਾਰ ਅੱਗ ਕਿਵੇਂ ਗਾਉਂਦੀ ਹੈ ਪਾਣੀ ਕਿਵੇਂ ਗਾਉਂਦਾ ਹੈ ਹਵਾ ਕਿਵੇਂ ਗਾਉਂਦੀ ਹੈ ਪੜਦੇ ਆ ਗਾਵਨ ਤੁਧਨੋਂ ਮੇਰੇ ਰੱਬਾ ਤੈਨੂੰ ਗਾ ਰਹੇ ਨੇ ਕੌਣ ਕੌਣ ਗਾਵਨ ਤੁਧਨੋਂ ਪਵਨ ਪਾਣੀ ਬੈਸੰਤਰ ਅੱਗ ਵੀ ਗਾਉਂਦੀ ਹੈ ਹਵਾ ਵੀ ਗਾਉਂਦੀ ਹੈ ਪਾਣੀ ਵੀ ਗਾਉਂਦੇ ਹੈ ਇਹ ਕਿਵੇਂ ਗਾਉਂਦੇ ਆ ਭਲਾ ਇਹ ਗਾਉਂਦੇ ਕਿਵੇਂ ਹੈ ਇਹ ਤਾਂ ਗਾਉਂਦੇ ਹੈ ਜਿਹੋ ਜੇ ਪ੍ਰਮਾਤਮਾ ਨੇ ਬਣਾਏ ਹੈ ਇਹ ਉਹ ਡਿਊਟੀ ਕਰਦੇ ਆ ਪੂਰੀ ਪਾਣੀ ਸਦੀਆਂ ਤੋਂ ਡੋਬਦਾ ਹੈ ਅੱਜ ਵੀ ਡੋਬਦਾ ਹੈ ਨਿਜਮ ਦੇ ਵਿੱਚ ਚੱਲਦਾ ਹੈ ਢਲਾਣ ਵੱਲ ਨੂੰ ਡਿੱਗਦਾ ਹੈ ਪਾਣੀ ਅੱਜ ਵੀ ਡੋਬਦਾ ਹੈ ਉਦੋਂ ਵੀ ਡੋਬਦਾ ਸੀ ਅੱਜ ਵੀ ਡੋਬਦਾ ਹੈ ਸਦੀਆਂ ਬਾਅਦ ਵੀ ਡੋਬੇਗਾ ਜਿਹੋ ਜਿਹਾ ਬਣਾਇਆ ਡਿਊਟੀ ਜਿਹੋ ਜੀ ਰੱਬ ਨੇ ਲਾਈ ਹੈ ਉਹੋ ਜੀ ਬੋਲੋ ਜੀ ਨਿਭਾ ਰਹੇ ਆ ਇਹ ਪਾਣੀ ਦਾ ਗੌਣਾ ਹੈ ਅੱਗ ਸਦੀਆਂ ਤੋਂ ਸਾੜਦੀ ਸੀ ਅੱਜ ਵੀ ਸਾੜ ਰਹੀ ਹੈ ਇਹ ਅੱਗ ਦਾ ਗੌਣਾ ਹੈ ਹਵਾ ਹਵਾ ਵੀ ਗਾਉਂਦੀ ਹੈ ਉਹ ਜਿਹੋ ਜੀ ਬਣਾਈ ਆ ਉਹੋ ਜੀ ਹੈ ਇਹ ਹਵਾ ਦਾ ਗਾਉਣਾ ਹੈ ਤੇ ਤੈਨੂੰ ਜਿਹੋ ਜਿਹਾ ਬਣਾਇਆ ਉਹੋ ਜਿਹਾ ਤੂੰ ਰਹਿ ਇਹ ਤੇਰਾ ਗਾਉਣਾ ਹੈ ਕੁਦਰਤੀ ਘਾੜਤ ਘੜੀ ਹੈ ਜਿਹੜੀ ਤੇਰੀ ਉਵੇਂ ਘੜਿਆ ਰਹਿ ਮੇਰਿਓ ਵੀਰੋ ਹਵਾ ਫਰਜ਼ ਨਿਭਾਉਂਦੀ ਹੈ ਇਹ ਹਵਾ ਦਾ ਗਾਉਣਾ ਹੈ ਪਾਣੀ ਆਪਣਾ ਫਰਜ਼ ਨਿਭਾ ਰਿਹਾ ਹੈ ਇਹ ਪਾਣੀ ਦਾ ਗਾਉਣਾ ਹੈ ਅੱਗ ਆਪਣੇ ਫਰਜ਼ ਨਿਭਾਉਂਦੀ ਹੈ ਇਹ ਅੱਗ ਦਾ ਗਾਉਣਾ ਹੈ ਤੇ ਜਦੋਂ ਤੂੰ ਆਪਣੇ ਫਰਜ਼ ਨਿਭਾਏਗਾ ਇਹ ਤੇਰਾ ਗਾਉਣਾ ਹੈ ਤੇ ਤੇਰੇ ਫਰਜ਼ ਕੀ ਹੈ ਜਿਸ ਕੁੱਖੋਂ ਜੰਮਿਆ ਹੈ ਉਹ ਕੁੱਖ ਪ੍ਰਤੀ ਉਸ ਮਾਂ ਪ੍ਰਤੀ ਕੋਈ ਤੇਰਾ ਹੈ ਕਿ ਨਹੀਂ ਫਰਜ਼ ਹੈ ਜਿਸ ਪਿਓ ਦੇ ਜ਼ਰੀਏ ਆਇਆ ਹੈ ਉਸ ਪਿਓ ਦੇ ਜ਼ਰੀਏ ਕੋਈ ਫਰਜ਼ ਹੈ ਕਿ ਨਹੀਂ ਹੈ ਹੈ ਜਿੱਥੇ ਸਾਹ ਲੈਂਦਾ ਹੈ ਇਹ ਹਵਾ ਦੇ ਵਾਸਤੇ ਕੋਈ ਫਰਜ਼ ਹੈ ਕਿ ਨਹੀਂ ਹੈ ਹੈ ਜਿੱਥੇ ਪਾਣੀ ਪੀਣਾ ਇੱਥੇ ਇਹਦੇ ਪ੍ਰਤੀ ਇਹ ਸਮਾਜ ਜਿਹੜੇ 'ਚ ਰਹਿੰਦਾ ਹੈ ਇਹਦੇ ਪ੍ਰਤੀ ਕੋਈ ਫਰਜ਼ ਹੈ ਕਿ ਨਹੀਂ ਹੈ ਤੇਰੇ ਫਰਜ਼ਾਂ ਦਾ ਨਿਭਾਉਣਾ ਤੇਰਾ ਗਾਉਣਾ ਹੈ ਹਵਾ ਆਪਣੇ ਫਰਜ਼ ਨਿਭਾ ਕੇ ਗਾ ਕੇ ਵਿਖਾ ਗਈ ਪਾਣੀ ਆਪਣਾ ਫਰਜ਼ ਨਿਭਾ ਕੇ ਗਾ ਕੇ ਵਿਖਾ ਗਿਆ ਤੇ ਤੂੰ ਆਪਣੇ ਫਰਜ਼ ਨਿਭਾ ਕੇ ਗਾ ਕੇ ਵਿਖਾ ਤੇਰਾ ਫਰਜ਼ ਨਿਭਾਉਣਾ ਤੇਰਾ ਗਾਉਣਾ ਹੈ ਤੇ ਜਿਹੜੇ ਜਿਹੜੇ ਫਰਜ਼ ਨਿਭਾ ਰਹੇ ਹੈ ਉਹ ਗਾ ਰਹੇ ਹੈ ਤੇ ਸਾਰੇ ਗਾਵਾਂਗੇ ਜੇ ਫਰਜ਼ ਨਿਭਾਵਾਂਗੇ ਤੇ ਆ ਸਮਾਜ ਏਦਾਂ ਏਦਾਂ ਦਾ ਹੁੰਦਾ ਮੈਂ ਕਹਿੰਦਾ ਜੇ ਸਾਰੇ ਫਰਜ਼ ਨਿਭਾਉਣ ਵਾਲੇ ਹੁੰਦੇ ਨਾ ਹਰੇਕ ਸ਼ਹਿਰ ਵਿੱਚ ਏਦਾਂ ਦੇ ਵੱਡੇ ਵੱਡੇ ਹਾਲ ਬਣੇ ਹੋਣੇ ਸੀ ਏਸੀ ਲੱਗੇ ਹੋਣੇ ਸੀ ਇਹਦੇ ਵਿੱਚ ਭਾਵੇਂ 50 ਸਮਾਗਮ ਕਰਾਓ ਏਦਾਂ ਦੇ ਢਾਂਚੇ ਬਣੇ ਹੋਣੇ ਸੀ ਜਿਵੇਂ ਵਿਦੇਸ਼ਾਂ ਵਿੱਚ ਬਣੇ ਆ ਵੱਡੇ ਵੱਡੇ ਹਾਲ ਬਣੇ ਆ ਫਰਜ਼ ਨਿਭਾਏ ਹੁੰਦੇ ਜੇ ਸਾਰਿਆਂ ਨੇ ਉਹ ਕਿਵੇਂ ਸੰਭਵ ਹੈ ਵੇਖੋ ਹਰੇਕ ਆਫੀਸਰ ਆਪਣਾ ਫਰਜ਼ ਨਿਭਾਵੇ ਹਰੇਕ ਅਹੁਦੇਦਾਰ ਆਪਣਾ ਫਰਜ਼ ਨਿਭਾਵੇ ਹਰੇਕ ਸਰਕਾਰ ਆਪਣਾ ਫਰਜ਼ ਨਿਭਾਵੇ ਹਰੇਕ ਮੰਤਰੀ ਆਪਣਾ ਫਰਜ਼ ਨਿਭਾਵੇ ਜਨਤਾ ਆਪਣਾ ਫਰਜ਼ ਨਿਭਾਵੇ ਜਿੱਥੇ ਜਿੱਥੇ ਜਿਹੜੀਆਂ ਜਿਹੜੀਆਂ ਡਿਊਟੀਆਂ ਜਿਹੜੇ ਜਿਹੜੇ ਫਰਜ਼ ਹੈ ਜੇ ਸਾਰੇ ਨਿਭਾਉਂਦੇ ਹੋਣਗੇ ਤੇ ਸਮਾਜ ਆਪੇ ਸੋਹਣਾ ਬਣ ਜਾਂਦਾ ਹੁਣ ਸਾਡੇ ਵਰਗੇ ਫਰਜ਼ ਤੇ ਨਿਭਾਉਂਦੇ ਨਹੀਂ ਸਾਰੀ ਰਾਤ ਕੀਰਤਨ ਕੀਤਾ ਜ਼ੋਰ ਲਾਤਾ ਬਹੁਤ ਜ਼ਿਆਦਾ ਵਾਹਿਗੁਰੂ 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 ਕਰੀ ਗਏ ਸਾਰੀ ਰਾਤ ਲੰਘ ਗਈ ਸਵੇਰੇ ਜਾਣਾ ਸੀ ਕੰਮ ਤੇ ਧਿਆਨ ਨਾਲ ਸੁਣਿਓ ਬਈ ਸਵੇਰੇ ਜਾਣਾ ਸੀ ਕੰਮ ਤੇ ਉਹ ਕਹਿੰਦੇ ਦਫ਼ਤਰ ਦੇ ਅੱਗੇ ਲਾਈਨ ਲੱਗੀ ਹੈ ਬੰਦੇ ਵਿਚਾਰੇ 8 ਵਜੇ ਦੇ ਖੜੇ ਐ ਤੇ ਤੂੰ ਚੱਲ ਲਾਈਨ ਲੱਗੀ ਹੈ ਬੰਦਿਆਂ ਦੀ ਕੰਮ ਕਰ ਚੱਲ ਕੇ ਤੇ ਮੇਰੇ ਵਰਗਾ ਕਹਿੰਦਾ ਮੈਂ ਤੇ ਰਾਤ ਜ਼ੋਰ ਹੀ ਬੜਾ ਲਾਤਾ ਕਾਹਦੇ ਤੇ ਕਹਿੰਦੇ ਸਾਰੀ ਰਾਤ ਹੀ ਸਿਮਰਨ ਕਰੀ ਗਏ ਵਾਜੇ ਵੱਜਦੇ ਰਹੇ ਜੋੜੀਆਂ ਵੱਜਦੀਆਂ ਰਹੀਆਂ ਢੋਲਕੀਆਂ ਚੱਲਦੀਆਂ ਰਹੀਆਂ ਛੈਣੇ ਵੱਜਦੇ ਰਹੇ ਤੱਲੀਆਂ ਵੱਜਦੀਆਂ ਰਹੀਆਂ ਮੈਂ ਤੇ ਜ਼ੋਰ ਹੀ ਬੜਾ ਲਾਤਾ ਮੈਨੂੰ ਤੇ ਨੀਂਦ ਬੜੀ ਆ ਰਹੀ ਹੈ ਹੁਣ ਲਾਣਾ ਸੀ ਜ਼ੋਰ ਤੂੰ ਉਹ ਕੰਮ ਦੇ ਉੱਤੇ ਵੀ ਅੱਜ ਮੈਂ 100 ਬੰਦਾ ਮੈਨੂੰ ਮਿਲਣ ਆਉਣਾ ਮੈਂ ਸਾਈਨ ਕਰਨੇ ਨੇ ਬੰਦਿਆਂ ਦੇ ਕੰਮ ਰੁਕੇ ਪਏ ਐ ਉੱਥੇ ਲਾ ਜ਼ੋਰ ਜਿਹੜਾ ਟੀਚਰ ਸੀ ਉਹਨੇ ਪੜਾਉਣ ਤੇ ਜ਼ੋਰ ਲਾਣਾ ਸੀ ਜਿਹੜਾ ਪ੍ਰੋਫੈਸਰ ਸੀ ਉਹਨੇ ਆਪਣੇ ਲੈਕਚਰ ਦੇਣ ਤੇ ਜ਼ੋਰ ਲਾਉਣਾ ਸੀ ਸਟੂਡੈਂਟ ਨੇ ਪੜ੍ਹਨ ਤੇ ਜ਼ੋਰ ਲਾਣਾ ਸੀ ਚੌਕੀਦਾਰ ਨੇ ਆਪਣਾ ਜ਼ੋਰ ਲਾਉਣਾ ਸੀ ਮੈਨੇਜਮੈਂਟ ਨੇ ਆਪਣਾ ਜ਼ੋਰ ਲਾਉਣਾ ਸੀ ਪ੍ਰਬੰਧਕਾਂ ਨੇ ਆਪਣਾ ਜ਼ੋਰ ਲਾਉਣਾ ਸੀ ਫੇਰ ਇਹ ਢਾਂਚਾ ਸੋਹਣਾ ਬਣਨਾ ਸੀ ਤੇ ਸਾਡਾ ਸਾਰਾ ਜ਼ੋਰ ਕੀ ਗੱਲ ਵੀ ਕਿਉਂ ਬਈ ਥੱਕ ਗਏ ਆ ਜੀ ਨੀਂਦ ਤੋਂ ਸਾਰੀ ਰਾਤ ਤੇ ਪਾਠ ਕਰਦੇ ਰਹੇ ਨੀਂਦ ਆ ਗਈ ਹੁਣ ਸਾਨੂੰ ਜਿੱਥੇ ਤੇਰਾ ਜ਼ੋਰ ਲੱਗਣਾ ਸੀ ਉੱਥੇ ਕਿਉਂ ਨਹੀਂ ਲਾਇਆ ਫਰਜ਼ ਨਿਭਾਓ ਜ਼ੋਰ ਉੱਥੇ ਲਾਓ ਸਾਰਾ ਟੱਬਰ ਆਪੋ ਆਪਣੀਆਂ ਜ਼ਿੰਮੇਵਾਰੀਆਂ ਤੇ ਜ਼ੋਰ ਲਾਵੇ ਉਹ ਪਰਿਵਾਰ ਵੇਖੋ ਤੇ ਸਹੀ ਜਾ ਘਰ ਵਾਲੀ ਆਪਣਾ ਫਰਜ਼ ਨਿਭਾਉਂਦੀ 8-10 ਘੰਟੇ ਵੇਹਲ ਹੀ ਨਹੀਂ ਮਿਲਦੀ ਘਰ ਦੀ ਸਫਾਈ ਕਰ ਲੈ ਬੱਚਿਆਂ ਨੂੰ ਸਾਂਭ ਲੈ ਸਬਜ਼ੀਆਂ ਬਣਾ ਲੈ ਕੱਲੀ ਕੱਲੀ ਚੀਜ਼ ਦਾ ਧਿਆਨ ਰੱਖਦੀ ਘਰ ਵਾਲਾ ਆਪਣੇ ਫਰਜ਼ ਨਿਭਾ ਰਿਹਾ ਨਿਆਣੇ ਆਪਣੇ ਫਰਜ਼ ਨਿਭਾ ਰਹੇ ਨੇ ਉਹ ਘਰ ਤੇ ਵੇਖੋ ਜਾ ਕੇ ਸਵਰਗ ਦਾ ਸਵਰਗ ਕੀ ਰੀਸ ਕਰੇਗਾ ਜਿੱਥੇ ਸਾਰਾ ਟੱਬਰ ਫਰਜ਼ ਨਿਭਾਉਂਦਾ ਤੇ ਜਿੱਥੇ ਇੱਕ ਕਮਾਣ ਵਾਲਾ ਹੈ ਸਾਰਾ ਟੱਬਰ ਵਿਹਲਿਆਂ ਦਾ ਆਲਸੀਆਂ ਦਾ ਨਿਕੰਮਿਆਂ ਦਾ ਉਹ ਘਰ ਵਿੱਚ ਕੀ ਰੌਣਕ ਹੋਏਗੀ ਨਿਕੰਮੇ ਰਹਿੰਦੇ ਆ ਜਿੱਥੇ ਤੇ ਸਾਡਾ ਤੇ ਦੇਸ਼ ਨਿਕੰਮਿਆਂ ਦਾ ਅੱਜ ਸਾਡੀ ਤੇ ਕੰਟਰੀ ਨਿਕੰਮਿਆਂ ਦੀ ਬਣ ਗਈ ਜਿਹੜੇ ਮਰਜ਼ੀ ਮਹਿਕਮੇ 'ਚ ਚਲੇ ਜਾਓ, ਸਾਹਿਬ ਆਏ ਨਹੀਂ ਅੱਜ। ਸਾਹਿਬ ਨੂੰ ਕੀ ਹੋਇਆ? ਛੁੱਟੀ ਤੇ ਨੇ, ਮਹੀਨਾ ਛੁੱਟੀ, ਦੋ ਮਹੀਨੇ ਛੁੱਟੀ, ਚਾਰ ਮਹੀਨੇ ਛੁੱਟੀ, ਮਾਸਟਰ ਜੀ ਨਹੀਂ ਆਏ। ਕਹਿੰਦੇ ਘੱਟ ਹੀ ਆਉਂਦੇ ਆ ਜੀ, ਤੇ ਜਿੱਦਣ ਆਉਂਦੇ ਨੇ ਸਾਰੀਆਂ ਹਾਜ਼ਰੀਆਂ ਇਕੱਠੀਆਂ ਹੀ ਲਾ ਲੈਂਦੇ ਨੇ ਆ ਕੇ। ਤਾਂ ਹੀ ਤੇ ਹਰੇਕ ਬੰਦਾ ਸਰਕਾਰੀ ਨੌਕਰੀ ਲੱਭਦਾ ਹੈ। ਕਿਉਂ? ਕਿਉਂਕਿ ਲੱਭਣੀ ਔਖੀ ਹੈ, ਕਰਨੀ ਔਖੀ ਨਹੀਂ। ਲੱਭਣੀ ਔਖੀ ਹੈ, ਇੱਕ ਵਾਰੀ ਲੱਭ ਗਈ, ਕਰਨੀ ਸੌਖੀ ਹੈ। ਆਹ ਹਾਲ ਹੈ ਸਾਡਾ। ਬੰਦਾ ਆਪ ਸਰਕਾਰੀ ਮਾਸਟਰ ਲੱਗਣਾ ਚਾਹੀਦਾ, ਪਰ ਨਿਆਣੇ ਆਪਣਿਆਂ ਨੂੰ ਪ੍ਰਾਈਵੇਟ ਸਕੂਲਾਂ 'ਚ ਪੜ੍ਹਾਉਣਾ ਚਾਹੁੰਦਾ। ਬੇਬੇ ਪੁੱਤ ਤੇ ਚਾਹੁੰਦੀ ਹੈ ਵੀ ਸਰਕਾਰੀ ਮਾਸਟਰ ਬਣੇ, ਤੇ ਮੁੰਡੇ ਨੂੰ ਪ੍ਰਾਈਵੇਟ ਪੜ੍ਹਾਉਣਾ ਚਾਹੁੰਦੀ ਪੋਤੇ ਨੂੰ। ਪੁੱਤ ਤੇਰਾ ਸਰਕਾਰੀ ਬਣੇ, ਪੋਤਾ ਤੇਰਾ ਪ੍ਰਾਈਵੇਟ ਪੜ੍ਹੇ। ਕਿਉਂ? ਕਹਿੰਦੇ ਸਕੂਲਾਂ 'ਚ ਪੜ੍ਹਾਈਆਂ ਨਹੀਂ। ਆਪਣੇ ਮੁੰਡੇ ਨੂੰ ਕਹਿੰਦੀ ਤੈਨੂੰ ਸਰਕਾਰੀ ਨੌਕਰੀ, ਕਿਉਂਕਿ ਜਦੋਂ ਮਰਜ਼ੀ ਘਰ ਆ ਜਾ, ਕੋਈ ਕਿਹੜਾ ਪੁੱਛਦਾ। ਤੇ ਜੇ ਸਾਰੇ ਬੰਦੇ ਆਪਣੇ ਫਰਜ਼ ਨਿਭਾਉਂਦੇ ਹੋਣਗੇ, ਆ ਸਮਾਜ ਇਹੋ ਜਿਹਾ ਥੋੜਾ ਹੋਏਗਾ, ਇੰਨਾ ਬੁਰਾ ਹਾਲ ਥੋੜਾ ਹੋਏਗਾ। ਆ ਕਿੰਨੇ ਸਰਕਾਰੀ ਸਕੂਲ ਹੈ ਅੱਜ ਵੇਖੋ। ਜੇ ਸਰਕਾਰੀ, ਆਪਾਂ ਕਹਿੰਦੇ ਹਾਂ ਬਾਹਰਲਿਆਂ ਦੇਸ਼ਾਂ ਵਿੱਚ ਪੜ੍ਹਾਈ ਪੈਸੇ ਨਾਲ ਹੁੰਦੀ ਕਿ ਫ੍ਰੀ ਹੈ? ਬੋਲੋ ਜਰਾ ਦੱਸ ਦਿਓ ਯਾਰ, ਫ੍ਰੀ ਹੈ? ਤੇ ਸਰਕਾਰੀ ਹਸਪੀਟਲਾਂ ਵਿੱਚ ਇਲਾਜ ਵਿਦੇਸ਼ਾਂ ਵਿੱਚ ਫ੍ਰੀ? ਤੇ ਆਪਣੇ ਕਿੰਨੇ ਕੁ ਪੈਸੇ ਲੱਗਦੇ ਆ ਸਰਕਾਰੀ ਹਸਪੀਟਲ ਦੇ ਵਿੱਚ? ਡਾਕਟਰ ਚੰਗੀ ਤਰ੍ਹਾਂ ਚੈੱਕ ਕਰੇ, ਦਵਾਈਆਂ ਅੱਧ 'ਚ ਹੀ ਖਾ ਜਾਂਦੇ ਆ, ਬਹਿਣਾ ਹੀ ਨਹੀਂ, ਸਫਾਈ ਨਹੀਂ, ਆਪਣਾ ਮੂੰਹ ਨਹੀਂ ਕਰਦਾ ਸਰਕਾਰੀ ਹਸਪੀਟਲ 'ਚ ਜਾਣ ਨੂੰ। ਪਰ ਜੇ 100-50 ਰੁਪਈਆ ਲੱਗੇ ਤੇ ਚੰਗਾ ਇਲਾਜ ਹੋ ਜਾਏ। ਸਰਕਾਰੀ ਸਕੂਲਾਂ ਦਾ ਢਾਂਚਾ ਠੀਕ ਕਰ ਦਿਓ, ਪ੍ਰਾਈਵੇਟ ਸਕੂਲ ਕਿਉਂ ਖੁੱਲਣਗੇ? ਹੁਣ ਪ੍ਰਾਈਵੇਟ ਸਕੂਲ ਦੀ ਫੀਸ ਕਿੰਨੀ ਹੈ? ਜੇ ਪ੍ਰਾਈਵੇਟ ਸਕੂਲ ਵਿੱਚ ਅੱਜ ਵੀ ਨਿਆਣਾ ਆਪਣਾ ਪੜ੍ਹਾਉਣਾ ਹੋਵੇ 5ਵੀਂ ਕਲਾਸ ਵਿੱਚ, ਮੈਨੂੰ ਲੱਗਦਾ 50 ਰੁਪਈਏ ਫੀਸ ਹੋਣੀ, ਇੰਨੀ ਕੀ ਹੋਏਗੀ? 50 ਰੁਪਈਏ ਪ੍ਰਾਈਵੇਟ ਸਕੂਲ ਦੀ ਫੀਸ ਹੈ। ਤੇ ਜੇ ਆਪਣੇ ਜਿੰਨੇ ਨਿਆਣੇ ਸਾਡੇ ਪੜ੍ਹਦੇ ਆ ਸਾਰੇ ਮਾਸਟਰ ਪੂਰਾ ਪੜ੍ਹਾਉਣ, 50,000 ਲੈਂਦਾ ਪੜ੍ਹਾ, ਪਰ ਉਹ 5,000 ਲੈਂਦਾ ਪ੍ਰਾਈਵੇਟ ਸਕੂਲ 'ਚ, ਉਹ ਪੜ੍ਹਾਉਂਦੇ ਨੇ। ਸਿਰ ਤੇ ਬੈਠਾ ਉਹ ਪ੍ਰਿੰਸੀਪਲ ਪ੍ਰਾਈਵੇਟ ਸਕੂਲ ਦਾ, ਪ੍ਰਾਈਵੇਟ ਸਕੂਲ ਦਾ ਪ੍ਰਿੰਸੀਪਲ ਸਿਰ ਤੇ ਬੈਠਾ 5,000 ਰੁਪਈਆ ਦੇ ਕੇ। ਕਈ ਮੈਡਮਾਂ ਉਹਨਾਂ ਨੇ 2,000-2,000 ਤੇ ਰੱਖੀਆਂ, 2,000-2,000 ਦੇ ਉੱਤੇ 8-8, 10-10 ਘੰਟੇ ਕੁੜੀਆਂ ਨੂੰ ਪੜ੍ਹਾਉਣਾ ਪੈਂਦਾ ਅੱਗੇ। ਤੇ ਸਕੂਲ ਵਾਲਾ ਮਾਸਟਰ ਕਿੰਨੇ ਲੈਂਦਾ? 50,000 ਸਰਕਾਰ ਤੋਂ, ਪਰ ਪੜ੍ਹਾਉਂਦੇ ਹੈ ਨਹੀਂ। ਤੇ ਜਦੋਂ ਨਿਆਣੇ ਪਾਸ ਕਰਨੇ ਹੁੰਦੇ, ਜਿਸ ਮੈਨੂੰ ਆਪਣੇ ਵੇਲੇ ਦਾ ਪਤਾ ਹੈ, ਉਦੋਂ ਮੁੰਡੇ ਆਈ ਵੀ ਕੋਈ ਆਂਡੇ ਲੈ ਆਇਆ, ਮਾਸਟਰ ਜੀ ਪਾਸ ਕਰਾ ਦਿਓ, ਕਿਉਂਕਿ ਪਿੰਡਾਂ ਦੇ ਵਿੱਚ ਸ਼ਹਿਰਾਂ 'ਚ ਮਿਲਦੇ ਨਹੀਂ। ਤੇ ਕੋਈ ਮੁਰਗਾ ਲੈ ਆਇਆ, ਕਿਸੇ ਨੇ ਦੇਸੀ ਦੀ ਬੋਤਲ ਦੇ ਦਿੱਤੀ, ਇੰਨੇ 'ਚ ਹੀ ਮਾਸਟਰ ਪਾਸ ਕਰ ਦਿੰਦਾ। ਮੈਂ ਤੁਹਾਨੂੰ ਉੱਥੇ ਲੈ ਕੇ ਆਊਂ, ਮੁੜ ਕੇ ਧਿਆਨ ਨਾਲ ਸੁਣਿਓ। ਗੁਣ ਗਾਉਣਾ ਕਹਿੰਦੇ ਕਿਹਨੂੰ ਹੈ? ਬੇੜਾ ਬਹਿ ਗਿਆ, ਕੋਈ ਗੁਣ ਗਾਣ ਨਹੀਂ ਗਾਉਂਦੇ ਅਸੀਂ, ਆ ਬਾਜੇ ਵਜਾ ਕੇ ਕਹਿੰਦੇ ਆ ਗੁਣ ਗਾਈ ਜਾਂਦੇ ਅਸੀਂ, ਲੈ ਇਹ ਗੁਣ ਨਹੀਂ ਗਾਉਣੇ ਹੁੰਦੇ, ਗੁਣ ਤੁਸੀਂ ਗਾਉਣੇ ਆ, ਮੈਂ ਗਾਉਣੇ ਆ, ਪਰ ਜ਼ਿੰਮੇਵਾਰੀ ਨਿਭਾ ਕੇ, ਫਰਜ਼ ਨਿਭਾ ਕੇ। ਅੱਜ ਸਮਾਜ ਦੇ ਗੁਣ ਗਾਉਂਦਾ ਹੋਵੇ, ਇਹੋ ਜਿਹਾ ਹੋਵੇ, ਆਵਾਜ਼ ਢੋਲਕੀਆਂ ਤੁਸੀਂ ਸਾਰੇ ਜਣੇ ਫੜ ਲਓ ਟੱਲੀਆਂ, ਕੀ ਸਮਾਜ ਦਾ ਬਦਲਾਵ ਹੋਏਗਾ? ਕਿਹੜੀ ਚੇਂਜ ਕਹਿੰਦੇ ਹੋ ਪੰਜਾਬ 'ਚ ਕਰ ਲਓਗੇ ਤੁਸੀਂ? ਕਿਹੜੇ ਨਕਸ਼ੇ ਤੇ ਲੈ ਆਓਗੇ? ਇੰਡੀਆ ਇੰਡੀਆ ਕੈਨੇਡਾ ਕਿੱਦਾਂ ਬਣ ਜੂ? ਤੇਰਾ ਪੰਜਾਬ ਕਿੱਦਾਂ ਕੈਲੀਫੋਰਨੀਆ ਬਣ ਜਾਏਗਾ? ਇੱਦਾਂ ਸਾਰੇ ਟੱਲੀਆਂ ਫੜ ਦਿੰਦੇ ਲੋ, ਬਣ ਜਾਏਗਾ ਇੱਦਾਂ? ਗੁਣ ਗਾ ਕੇ ਵਾਜੇ ਢੋਲਕੀਆਂ ਸਾਰੇ ਸਿੱਖ ਲਓ, ਅੱਗੇ ਨਾਲੋਂ ਵੀ ਨਿਕੰਮੇ ਹੋ ਜਾਓਗੇ। ਸਾਰਾ ਦਿਨ ਕੰਮ ਕਰਕੇ ਆਇਓ, ਸਵੇਰੇ ਫਿਰ ਕੰਮ ਤੇ ਜਾਣਾ, ਤੁਸੀਂ ਵੀ ਵਿਹਲੜ ਹੋ ਜਾਓ ਸਾਡੇ ਵਰਗੇ। ਜੇ ਤੁਹਾਨੂੰ ਮੈਂ ਕਹਿੰਦਾ ਸਾਡੇ ਵਰਗੇ ਬਣ ਜਾਓ, ਫਿਰ ਤੇ ਹੋ ਗਿਆ ਕੰਮ, ਕੱਖ ਵੀ ਨਹੀਂ ਹੋਣਾ। ਗੁਣ ਗਾਉਣਾ ਇਹਨੂੰ ਨਹੀਂ ਕਹਿੰਦੇ, ਇਹ ਨੁਕਤੇ ਨੂੰ ਸਮਝਣਾ ਪੈਣਾ, ਧਿਆਨ ਨਾਲ ਸਮਝੋਗੇ ਦਿਮਾਗ 'ਚ ਵੜ ਜਾਣਾ। ਸੁਣੋ, ਜਿਹੜੇ ਸਰਕਾਰੀ ਸਕੂਲ ਹੈ ਸਾਡੇ ਵੀ ਫ੍ਰੀ ਹੈ, 50 ਰੁਪਈਏ ਸਾਲ ਦੀ ਫੀਸ ਵੀ ਕੋਈ ਫੀਸ ਹੈ ਯਾਰ? ਆਪਾਂ ਕਹਿੰਦੇ ਵਿਦੇਸ਼ਾਂ 'ਚ ਪੜ੍ਹਾਈ ਫ੍ਰੀ ਹੈ, ਸਾਡੇ ਨਹੀਂ ਫ੍ਰੀ? ਸਾਡੇ ਵੀ ਤੇ ਫ੍ਰੀ ਹੈ, ਪਰ ਪੰਗਾ ਇਹ ਹੈ ਵੀ ਫਰਜ਼ ਨਹੀਂ ਨਿਭਾਉਂਦੇ ਮਾਸਟਰ, ਫਰਜ਼ ਨਹੀਂ ਨਿਭਾਉਂਦੇ ਚੈੱਕ ਕਰਨ ਵਾਲੇ, ਫਰਜ਼ ਨਹੀਂ ਨਿਭਾਉਂਦਾ ਜਿਹੜਾ ਸਿੱਖਿਆ ਮੰਤਰੀ ਹੈ। ਸਿੱਖਿਆ ਮੰਤਰੀ ਹੈ ਜਿਹੜਾ, ਉਹ ਸਟ੍ਰਿਕਟ ਬਣੇ, ਉਦੋਂ ਥੱਲੇ ਵਾਲੇ ਉਦੋਂ ਸਟ੍ਰਿਕਟ, ਉਦੋਂ ਥੱਲੇ ਵਾਲੇ ਉਦੋਂ ਸਟ੍ਰਿਕਟ ਫਿਰ ਪ੍ਰਿੰਸੀਪਲ ਸਟ੍ਰਿਕਟ ਫਿਰ ਅੱਗੇ ਪੜਾਉਣ ਵਾਲੇ ਮਾਸਟਰ ਐ 9 ਵਜੇ ਪੌਣੇ 9 ਵਜੇ ਬੈਠੇ ਹੋਣ ਆ ਕੇ 2-2 ਵਜੇ ਤੱਕ ਐ ਪੀਰੀਅਡ ਲੱਗਣ ਜਿਵੇਂ ਚੈੱਕ ਕਰਨ ਵਾਲੇ ਹੋਣ ਹਰ ਕੰਮ ਜ਼ਿੰਮੇਵਾਰੀਆਂ ਨਿਭਾ ਲੈਣ ਫਰਜ਼ ਨਿਭਾ ਲੈਣ ਸਰਕਾਰੀ ਸਕੂਲਾਂ 'ਚ 50 ਰੁਪਏ ਨਾਲ ਬੱਚਾ ਸਾਲ 'ਚ ਪੜਦਾ ਤੇ ਪ੍ਰਾਈਵੇਟ ਵਿੱਚ 50,000 ਲੱਗਦਾ ਇੱਕ ਸਾਲ ਦਾ ਬਚ ਗਿਆ 50,000 ਜੀ ਦੇ ਦੋ ਨਿਆਣੇ ਆ ਲੱਖ ਬਚ ਗਿਆ ਇੰਗਲਿਸ਼ ਮੀਡੀਅਮ ਹੋ ਜਾਣ ਸਾਰੇ ਪਹਿਲੀ ਕਲਾਸ ਤੋਂ ਇੰਗਲਿਸ਼ ਸਟਾਰਟ ਹੋਵੇ ਸਿੱਖਿਆ ਵਾਲੇ ਪਾਸੇ ਧਿਆਨ ਦਿੱਤਾ ਜਾਵੇ ਬਿਲਡਿੰਗਾਂ ਪਹਿਲਾਂ ਹੀ ਬਣੀਆਂ ਹੋਈਆਂ ਹਰੇਕ ਪਿੰਡ 'ਚ ਸਕੂਲ ਬਣਿਆ ਪਰ ਪੰਗਾ ਇਹ ਹੈ ਵੀ ਪੜ੍ਹਾਉਣ ਵਾਲੇ ਜ਼ਿੰਮੇਵਾਰਾਂ ਦੀ ਕਮੀ ਹੈ ਘਾਟ ਹੈ ਜ਼ਿੰਮੇਵਾਰੀਆਂ ਫਰਜ਼ ਨਿਭਾਉਣ ਵਾਲਿਆਂ ਦੀ ਸਾਡੇ ਪੰਜਾਬ ਵਿੱਚ ਸਾਡੇ ਭਾਰਤ ਵਿੱਚ 5% ਮਾਸਟਰ 5% ਪ੍ਰੋਫੈਸਰ ਸਰਕਾਰੀ ਪ੍ਰੋਫੈਸਰ ਸਰਕਾਰੀ ਮਾਸਟਰ ਸਰਕਾਰੀ ਡਾਕਟਰ ਆਪਣੇ ਫਰਜ਼ ਨਿਭਾਉਂਦੇ ਹੋਣਗੇ 95% ਨਿਕੰਮੇ ਹੈ ਉਹਨਾਂ ਦੀ ਨਿਕੰਮਤਾ ਕਰਕੇ ਨਿਕੰਮੇ ਹੋਣ ਕਰਕੇ ਅੱਜ ਲੱਖਾਂ ਰੁਪਇਆ ਪ੍ਰਾਈਵੇਟ ਕਰੋੜਾਂ ਅਰਬਾਂ ਰੁਪਇਆ ਪ੍ਰਾਈਵੇਟ ਸਕੂਲਾਂ ਨੂੰ ਜਾ ਰਿਹਾ ਤੇ ਸੋਚ ਕੇ ਵੇਖੋ ਜੇ ਲੱਖ ਰੁਪਈਆ ਬਚ ਜਾਏ 52 ਨਿਆਣੇ ਐ 100 ਰੁਪਈਏ ਨਾਲ ਪੜਨ ਫੇਰ ਪੜ੍ਹਾਈ ਹੋਵੇ ਉਦੋਂ ਵੀ ਵਧੀਆ ਮਾਸਟਰਾਂ ਦੀਆਂ ਤਨਖਾਹਾਂ ਉਦੋਂ ਵੱਧ ਨੇ ਪਰ ਪੜ੍ਹਾਈ ਨਹੀਂ ਹੁਣ ਇਹ ਕਾਰਨ ਕੀ ਹੋਇਆ ਮਾਸਟਰਾਂ ਨੇ ਆਪਣੇ ਫਰਜ਼ ਬੋਲੋ ਜੀ ਗਾਵਨ ਤੁਧਨੋ ਪਵਨ ਪਾਣੀ ਬੈ ਸੰਤਰ ਹਵਾ ਫਰਜ਼ ਨਿਭਾਉਂਦੀ ਹੈ ਕੁਦਰਤ ਨੇ ਜਿਹੋ ਜੀ ਬਣਾਈ ਹੈ ਪਾਣੀ ਨੂੰ ਜਿਹੋ ਜਿਹਾ ਬਣਾਇਆ ਫਰਜ਼ ਨਿਭਾਉਂਦਾ ਅੱਗ ਫਰਜ਼ ਨਿਭਾਉਂਦੀ ਹੈ ਜੀ ਅੱਗ ਨੇ ਕਦੇ ਫਰਜ਼ ਛੱਡਿਆ ਆਪਣਾ ਵੀ ਮੈਂ ਨਹੀਂ ਸਾੜਦੀ ਹੁਣ ਮੈਂ ਨਹੀਂ ਡਿਊਟੀ ਕਰਨੀ ਆਪਣੀ ਅੱਗ ਅੱਜ ਵੀ ਸਾੜੂ 500 ਸਾਲ ਬਾਅਦ ਵੇਖਿਓ ਫਿਰ ਵੀ ਸਾੜੇਗੀ ਅੱਗ ਫਰਜ਼ ਨਿਭਾ ਰਹੀ ਹੈ ਸਾਰੇ ਆਪਣੇ ਆਪਣੇ ਫਰਜ਼ ਨਿਭਾ ਰਹੇ ਹੈ ਮਨਾ ਇੱਕ ਤੂੰ ਹੀ ਫਰਜ਼ ਨਿਭਾਣੇ ਭੁੱਲ ਗਿਆ ਤਾਂ ਤੇਰੇ ਘਰ ਦਾ ਬੇੜਾ ਗਰਕ ਗਿਆ ਤਾਂ ਹੀ ਤੇਰੇ ਪਿੰਡ ਦਾ ਬੇੜਾ ਗਰਕ ਗਿਆ ਤੇ ਤਾਂ ਹੀ ਤੇਰਾ ਸਮਾਜ ਐਡਾ ਭੈੜਾ ਹੋ ਗਿਆ ਕਿਉਂਕਿ ਤੂੰ ਭੈੜਾ ਹੋ ਗਿਆ ਤੇਰਾ ਸਮਾਜ ਤਾਂ ਨਿਕੰਮਾ ਤੂੰ ਨਿਕੰਮਾ ਹੋ ਗਿਆ ਮੈਂ ਤਾਂ ਮੇਰਾ ਸਮਾਜ ਨਿਕੰਮਾ ਮੈਂ ਨਿਕੰਮਾ ਮੇਰੇ ਪਿੰਡ ਦਾ ਬੇੜਾ ਤਾਂ ਗਰਕ ਗਿਆ ਮੇਰਾ ਬੇੜਾ ਗਰਕ ਗਿਆ ਤੇ ਜਿੱਦਣ ਅਸੀਂ ਸਾਰੇ ਗਾਵਾਂਗੇ ਗਾਉਣਾ ਕੀ ਹੈ ਫਰਜ਼ ਨਿਭਾਉਣਾ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਤੇ ਗਾਓ ਫਰਜ਼ ਨਿਭਾਓ ਜਿੱਥੇ ਜਿਹੜੀ ਡਿਊਟੀ ਲਾਈ ਹੈ ਨਾ ਜਿੱਥੇ ਰੱਖਿਆ ਜਿੱਥੇ ਡਿਊਟੀ ਲੱਗੀ ਹੈ ਉੱਥੇ ਰਹਿ ਆਪਾਂ ਕਹਿੰਦੇ ਜਿੱਥੇ ਰੱਬ ਨੇ ਰੱਖਿਆ ਉੱਥੇ ਰਹਿਣਾ ਹੈ ਮਤਲਬ ਜਿੱਥੇ ਤੈਨੂੰ ਡਿਊਟੀ ਲਾਈ ਹੈ ਤੇਰੀ ਜਿੱਥੇ ਡਿਊਟੀ ਲਾ ਕੇ ਰੱਖਿਆ ਇੱਥੇ ਰਹਿ ਫਰਜ਼ ਨਿਭਾ ਜ਼ਿੰਮੇਵਾਰੀਆਂ ਨਿਭਾ ਆਪਣੀਆਂ ਤੇ ਜ਼ਿੰਦਗੀ ਸੋਹਣੀ ਬਣ ਜਾਏ ਫਿਰ ਪਤਾ ਲੱਗਦਾ ਨਾ ਰੈਣ ਦਿਨਸ ਪ੍ਰਭਾਤ ਤੂੰ ਹੈ ਹੀ
ਗਾਵਨ
ਬੋਲੋ ਬੋਲੋ ਰੈਣ ਦਿਨਸ ਪ੍ਰਭਾਤ ਤੂੰ ਹੈ ਹੀ
ਗਾਵਨ
ਮੈਂ ਦਿਨ ਰਾਤ ਸਵੇਰ ਸ਼ਾਮ ਮੈਂ ਤੈਨੂੰ ਗਾਵਾਂ ਤੈਨੂੰ ਗਾਉਣਾ ਕੀ ਹੈ ਤੇਰੇ ਨਿਜਮਾਂ ਨੂੰ ਸਮਝ ਹਾਂਜੀ ਮੇਰੇ ਵੀਰੋ ਜਿਹੜੀ ਆਪਾਂ ਗੱਲ ਕਰਦੇ ਸੀ ਵੀ ਰੱਬ ਨਿਜਮਾਂ ਦੇ ਰੂਪ ਵਿੱਚ ਸਾਰੇ ਪਾਸੇ ਸਮਾਇਆ ਹੋਇਆ ਸਭੈ ਘਟ ਰਾਮ ਲਓ ਫਿਰ ਪੰਕਤੀਆਂ ਸੁਣ ਲੈਂਦੇ ਆਪਾਂ ਪੂਰਾ ਸ਼ਬਦ ਸੁਣੋ ਇੱਕ ਵਾਰ ਸਾਰੇ ਟਿਕਾ ਬਣਾ ਕੇ ਰੱਖਿਓ ਬੜੇ ਧਿਆਨ ਨਾਲ ਸੁਣ ਰਹੇ ਹੋ ਸ਼ੁਕਰ ਹੈ ਆ ਗੱਲ ਨੂੰ ਜੇ ਸਮਝ ਲਓ ਫਾਰਮੂਲਾ ਦਿਮਾਗ 'ਚ ਆ ਜਾਏ ਇੱਕ ਵਾਰੀ ਅੱਗੇ ਆਪੇ ਸਮਝ ਆ ਜਾਂਦੀ ਹੈ ਇੱਕ ਫਾਰਮੂਲੇ ਸਮਝ ਲਓ ਬਸ ਰੱਬ ਕੀ ਹੈ ਰੱਬ ਨੂੰ ਮਿਲਣਾ ਕਿੱਦਾਂ ਹੈ ਰੱਬ ਨਾਲ ਇੱਕਮਿਕ ਕਿੱਦਾਂ ਹੋਈਏ ਇਹ ਕਨਸੈਪਟ ਬਹੁਤ ਜ਼ਰੂਰੀ ਸਮਝਣਾ ਚਾਹੀਦਾ ਹੈ ਉਲਝਾ ਕੇ ਰੱਖ ਲਿਆ ਪੁਜਾਰੀਆਂ ਨੇ ਨਕਲੀ ਧਾਰਮਿਕਤਾ ਨੇ ਉਲਝਾਇਆ ਹੈ ਸਾਨੂੰ ਜੇ ਸਾਡੇ ਦਿਮਾਗ 'ਚ ਸਾਰੀਆਂ ਗੱਲਾਂ ਆ ਜਾਣ ਇੱਕ ਵਾਰੀ ਕਿਰਪਾ ਕਰਕੇ ਧਿਆਨ ਨਾਲ ਹਾਜ਼ਰ ਹੋ ਕੇ ਸੁਣੋ ਤੇ ਸਮਝੋ ਹਾਂਜੀ
ਸਭੈ ਘਟ ਰਾਮ ਬੋਲੇ ਰਾਮ ਬੋਲੇ ਰਾਮ ਬਿਨਾ ਕੋ ਬੋਲੇ ਰੇ ਏਕਲ ਮਤੀ ਕੁੰਜਰ ਚੀਟੀ ਭਾਜਨ ਹੈ ਬਹੁ ਨਾਨਾ ਰੇ अस्थावर जंगम कीट पतंगम कट कट राम समाना रे एकल चिंता राख अनंता और तजो सब आसारे प्रण वै नामा पै नहीं कामा को ठाकुर को दासारे
बस वो सारियां विच बसे है अपने निजमां दे रूप विच
मेरी फेर फेर भी सुनो
वो जेड़ा निजम है उनु समझना पैंदा समझना पैना पूजना नहीं पैना ਉਹਨਾਂ ਨਿਜਮਾਂ ਨੂੰ ਸਮਝਣਾ ਪੈਣਾ ਹੈ ਰੱਬ ਕੀ ਹੈ ਕੁਦਰਤੀ ਨਿਜਮ ਜਿਹੜੇ ਪੱਤੇ ਵਿੱਚ ਵੀ ਕੰਮ ਕਰਦਾ ਹੈ ਪੱਤਾ ਹਰਾ ਹੈ ਇਹ ਨਿਜਮ ਮੁਤਾਬਕ ਹੈ ਪੱਤਾ ਛੋਟਾ ਹੈ ਇਹ ਨਿਜਮ ਮੁਤਾਬਕ ਹੈ ਵੱਡਾ ਹੋ ਰਿਹਾ ਨਿਜਮ ਮੁਤਾਬਕ ਹੈ ਇੱਕ ਦਿਨ ਸੁੱਕ ਗਿਆ ਇਹ ਕੁਦਰਤੀ ਨਿਜਮ ਦੇ ਵਿੱਚ ਹੈ ਤੇ ਸਾਡਾ ਰੱਬ ਕੀ ਹੈ ਨਿਜਮ ਨਿਜਮਾਂ ਦੇ ਰੂਪ ਵਿੱਚ ਸਾਰੇ ਪਾਸੇ ਕੁਦਰਤੀ ਕਾਨੂੰਨ ਤੇ ਅਸੀਂ ਉਹਨਾਂ ਨਿਜਮਾਂ ਨੂੰ ਸਮਝੀਏ ਆ ਸਮਾਜ ਕਿੰਨਾ ਸੋਹਣਾ ਹੋ ਗਿਆ ਨਿਜਮਾਂ ਨੂੰ ਸਮਝ ਕੇ ਹੁਣ ਸਾਡੇ ਕੀ ਸੀ ਹਵਾ ਨੂੰ ਪੂਜ ਲਓ ਜੀ ਪਵਨ ਦੇਵਤਾ ਅਗਨ ਦੇਵਤਾ ਅਗਨ ਵੀ ਦੇਵਤਾ ਹਵਾ ਵੀ ਦੇਵਤਾ ਇਦਾਂ ਹੀ ਕਹਿੰਦੇ ਸੀ ਨਾ ਸਾਰੇ ਪਰ ਜਦੋਂ ਹਵਾ ਦੇ ਨਿਜਮ ਨੂੰ ਸਮਝਿਆ ਲੋਕਾਂ ਨੇ ਦਿਮਾਗ ਵਰਤਿਆ ਵਿਚਾਰ ਕੀਤੀ ਵਿਚਾਰ ਮਨ ਪੀਵੇ ਸੁਣ ਸ਼ਬਦ ਵਿਚਾਰਾ ਮਨ ਮਨ ਪੀਏਗਾ ਉਦੋਂ ਜਦੋਂ ਵਿਚਾਰ ਕਰੋਗੇ ਡਿਸਕਸ਼ਨ ਹਰ ਤਰ੍ਹਾਂ ਦੀ ਜ਼ਿੰਦਗੀ 'ਚ ਹੋਣੀ ਚਾਹੀਦੀ ਹੈ ਦਿਮਾਗ ਨੂੰ ਖੋਲ੍ਹਣ ਵਾਸਤੇ ਤੇ ਹਵਾ ਦੇ ਪ੍ਰੈਸ਼ਰ ਨੂੰ ਵੇਖਿਆ ਹਵਾ ਕੰਮ ਕਿੱਦਾਂ ਕਰਦੀ ਹੈ ਕਿਸੇ ਨੇ ਉਹ ਨਿਜਮ ਨੂੰ ਸਮਝਿਆ ਤੇ ਨਿਜਮ ਨੂੰ ਹਵਾ ਦੇ ਨਿਜਮ ਨੂੰ ਸਮਝ ਕੇ ਨਿਜਮ ਨਾਲ ਇੱਕਮਿਕ ਹੋਣਾ ਰੱਬ ਨਾਲ ਇੱਕਮਿਕ ਹੋਣਾ ਹੁੰਦਾ ਉਹ ਨਿਜਮ ਨੂੰ ਸਮਝ ਕੇ ਅਗਲੇ ਨੇ ਟਾਇਰਾਂ 'ਚ ਪਾ ਦਿੱਤੀ ਤੇ ਹੁਣ ਗੱਡੀਆਂ ਸਾਰੀਆਂ ਹਵਾ ਦੇ ਸਿਰ ਤੇ ਹੀ ਨੇ ਨਾ ਉਹ ਟਾਇਰਾਂ 'ਚ ਹਵਾ ਪਾਈ ਹੈ ਤੇ ਕਿਵੇਂ ਸਪੀਡ ਫੜ ਗਈਆਂ ਲੱਕੜ ਦੇ ਟਾਇਰ ਹੁੰਦੇ ਸੀ ਜਦੋਂ ਗੱਡਿਆਂ ਦੇ ਉਦੋਂ ਕਿਵੇਂ ਸੀ ਤੇ ਹੁਣ ਹਵਾ 'ਚ ਹਵਾ ਪਾਤੀ ਟਾਇਰਾਂ ਦੇ ਵਿੱਚ ਤੇ ਉਹ ਨਿਜਮ ਨੂੰ ਸਮਝ ਕੇ ਸਾਇੰਸਦਾਨਾਂ ਨੇ ਦਿਮਾਗ ਕੰਮ ਕੀਤਾ ਇਹਨੂੰ ਵਿਚਾਰਿਆ ਇਹਨੂੰ ਖੋਲ੍ਹਿਆ ਤੇ ਜਿਹਨੂੰ ਦੇਵਤਾ ਕਹਿੰਦੇ ਸੀ ਅਗਲੇ ਨੇ ਦੇਵਤਾ ਹਵਾ 'ਚ ਪਾ ਦਿੱਤਾ ਹਵਾ ਟਾਇਰਾਂ 'ਚ ਪਾ ਦਿੱਤਾ ਦੇਵਤਾ ਕਹਿੰਦੇ ਸੀ ਆਹ ਇਹ ਵੀ ਦੇਵਤਾ ਅਗਲਿਆਂ ਨੇ ਟਾਇਰਾਂ 'ਚ ਪਾ ਦਿੱਤਾ ਉਹ ਨਿਜਮ ਨੂੰ ਸਮਝ ਗਏ ਅਗਲੇ ਦਿਮਾਗ ਖੋਲ੍ਹਿਆ ਤੇ ਮੈਂ ਪਿੱਛੇ ਜੇ ਮਲੌਦ ਦੀਵਾਨ ਵਿੱਚ ਬੇਨਤੀ ਕੀਤੀ ਸੀ ਮੈਂ ਕਿਹਾ ਸੀ ਬਿਜਲੀ ਲਿਸ਼ਕਦੀ ਹੈ ਇੱਕ ਐਨਰਜੀ ਹੈ ਨੈਗੇਟਿਵ ਪੋਜ਼ਿਟਿਵ ਐਨਰਜੀ ਹੈ ਜਦੋਂ ਉੱਪਰ ਇਕੱਠੀ ਹੁੰਦੀ ਹੈ ਨੈੱਟ ਤੇ ਵੇਖੋਗੇ ਤੁਸੀਂ ਵੀ ਬਿਜਲੀ ਕਿਵੇਂ ਲਿਸ਼ਕਦੀ ਹੈ ਉਹ ਨੈਗੇਟਿਵ ਐਨਰਜੀ ਪੋਜ਼ਿਟਿਵ ਐਨਰਜੀ ਜਦੋਂ ਆਪਸ ਵਿੱਚ ਭਿੜਦੀਆਂ ਇਕੱਠੀਆਂ ਹੁੰਦੀਆਂ ਤੇ ਲਿਸ਼ਕੋਰ ਵੱਜਦੀ ਹੈ ਉੱਪਰਲੀ ਨੈਗੇਟਿਵ ਐਨਰਜੀ ਥੱਲੇ ਪੋਜ਼ਿਟਿਵ ਐਨਰਜੀ ਹੋਵੇ ਜਾਂ ਥੱਲੇ ਪੋਜ਼ਿਟਿਵ ਐਨਰਜੀ ਹੋਵੇ ਉੱਪਰ ਨੈਗੇਟਿਵ ਸੱਪ ਦੇ ਉੱਤੇ ਕਈ ਵਾਰੀ ਥੱਲੇ ਡਿੱਗਦੀ ਹੈ ਬਿਜਲੀ ਆ ਕੇ ਉਹ ਇੱਕ ਦੂਜੇ ਦੇ ਆਪੋਜ਼ਿਟ ਹੁੰਦਾ ਹੈ ਇੱਕ ਸਿਸਟਮ ਹੈ ਹੁਣ ਅਗਲਿਆਂ ਨੇ ਦਿਮਾਗ ਵਰਤ ਲਏ ਕਿਤੇ ਸੱਪ ਦੇ ਉੱਤੇ ਬਿਜਲੀ ਆ ਡਿੱਗਦੀ ਹੈ ਸਾਡਿਆਂ ਘਰਾਂ ਵਿੱਚ ਬਿਜਲੀ ਆ ਡਿੱਗਦੀ ਸੀ ਛੱਤਾਂ ਪਾੜ ਦਿੰਦੀ ਸੀ ਆਉਂਦੀ ਸੀ ਥੱਲੇ ਪਤਾ ਨਹੀਂ ਸੀ ਲੱਗਦਾ ਨਿਕਲਦੀ ਸੀ ਛੱਤਾਂ ਪਾੜ ਜਾਂਦੀ ਸੀ ਘਰ ਪਾੜ ਜਾਂਦੇ ਸੀ ਆਪਣੇ ਹੁਣ ਸਾਨੂੰ ਕੀ ਸਮਝਾਇਆ ਸੀ ਸਾਨੂੰ ਇਹ ਸਮਝਾਤਾ ਇਹ ਜੀ ਕੰਸ ਨੇ ਉਹ ਜਦੋਂ ਆਪਣੀ ਕ੍ਰਿਸ਼ਨ ਨੂੰ ਮਾਰਨ ਵਾਸਤੇ ਕੰਸ ਆਇਆ ਕਹਿੰਦੇ ਕੰਸ ਦੇ ਪਿਤਾ ਉਹਨਾਂ ਨੂੰ ਲੈ ਕੇ ਕ੍ਰਿਸ਼ਨ ਜੀ ਦੇ ਪਿਤਾ ਜੀ ਲੈ ਕੇ ਚਲੇ ਗਏ ਉੱਥੇ ਉੱਥੋਂ ਬੱਚੀ ਨੂੰ ਲੈ ਆਂਦਾ ਬੱਚੀ ਨੂੰ ਲਿਆ ਕੇ ਇਦਾਂ ਰੱਖਿਆ ਕੰਸ ਆਇਆ ਤੇ ਕੰਸ ਲੱਗਿਆ ਆਪਣੇ ਭਾਣਜੇ ਨੂੰ ਉੱਪਰ ਮਾਰਨ ਸਮਝ ਕੇ ਕ੍ਰਿਸ਼ਨ ਮਾਰਨ ਲੱਗਿਆ ਉਹ ਉੱਪਰ ਨੂੰ ਉੱਡ ਗਈ ਉਹ ਕਹਿੰਦੇ ਫਿਰ ਬਿਜਲੀ ਬਣ ਗਈ ਫਿਰ ਜਿੱਥੇ ਮਾਮਾ ਭਾਣਜਾ ਇਕੱਠੇ ਹੁੰਦੇ ਉੱਥੇ ਡਿੱਗ ਪੈਂਦੀ ਹੈ ਇਹ ਕਹਿੰਦੇ ਹੁੰਦੇ ਸੀ ਨਾ ਸਾਡੇ ਤੇ ਆਪਣੇ ਵਰਗੇ ਬੰਦੇ ਹਾਂਜੀ ਹਾਂਜੀ ਸਤ ਬਚਨ ਕਰੀ ਗਏ ਅਸੀਂ ਉਹ ਬਿਜਲੀ ਕਿਵੇਂ ਬਣਦੀ ਹੈ ਉਹ ਨਿਜਮ ਨੂੰ ਸਮਝੇ ਨਾ ਤੇ ਸਾਇੰਟਿਸਟ ਆਏ ਦਿਮਾਗ ਵਰਤੇ ਉਹਨਾਂ ਨੇ ਕੁਝ ਬੰਦੇ ਇਦਾਂ ਦੇ ਜਿਨ੍ਹਾਂ ਨੇ ਦਿਮਾਗ ਨੂੰ ਵਰਤਿਆ ਕਹਿੰਦੇ ਓਏ ਲੋਕਾਂ ਦੀਆਂ ਸੁਣੋ ਨਾ ਵਿਚਾਰੋ ਤੇ ਸਹੀ ਇਹ ਤਾਂ ਬੁੱਧੂ ਬਣਾਈ ਜਾਂਦਾ ਮਾਮਾ ਭਾਣਜਾ ਨਾਲ ਇਕੱਠੇ ਹੋਵੇ ਇਹ ਕੀ ਗੱਲ ਬਣੀ ਉਹ ਸੱਪ ਤੇ ਡਿੱਗ ਪਈ ਬਿਜਲੀ ਆ ਕੇ ਇਹ ਕਿਹੜੇ ਮਾਮੇ ਭਾਣਜੇ ਇਕੱਠੇ ਹੋਏ ਆ ਉੱਥੇ ਅਗਲਿਆਂ ਨੇ ਦਿਮਾਗ ਵਰਤਿਆ ਸੋਚਿਆ ਇਹਨੂੰ ਖੋਲਿਆ ਆ ਦਿਮਾਗ ਵਰਤਿਆ
ਫਿਰ ਕੀ ਕੀਤਾ
ਉਹਨਾਂ ਨੇ ਕਿਹਾ ਅਰਥ ਕਰ ਦਿਓ ਅਰਥ ਕਰਤਾ
ਤਾਂਬੇ ਦੇ ਨਾਲ ਅਰਥ ਕਰ ਦਿੱਤਾ
ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾ ਦਿੱਤੀਆਂ 200 ਮੰਜ਼ਲਾਂ ਦੀਆਂ ਬਿਲਡਿੰਗਾਂ ਬਣਾ ਦਿੱਤੀਆਂ 200 ਮੰਜ਼ਲਾਂ ਦੀਆਂ ਬਿਲਡਿੰਗਾਂ ਬਣਾ ਦਿੱਤੀਆਂ ਕੋਈ ਚਿੰਤਾ ਨਹੀਂ ਹੁਣ ਨਹੀਂ ਬਿਜਲੀ ਕਹਿੰਦੇ ਡਿੱਗਦੀ ਕਿਉਂ ਕਿਉਂਕਿ ਅਰਥ ਕਰਤਾ ਉਹ ਨਿਜਮਾਂ ਨੂੰ ਸਮਝ ਗਏ ਹੁਣ ਵੱਡੀਆਂ ਵੱਡੀਆਂ ਕੋਠੀਆਂ ਬਣਦੀਆਂ ਉਹ ਅਰਥ ਕਰ ਦਿੱਤਾ ਹੈ ਤਾਂਬੇ ਦੀ ਤਾਰ ਪਾਤੀ ਹੁਣ ਨਹੀਂ ਡਿੱਗਦੀ ਦਿਮਾਗ ਨੂੰ ਖੋਲੋ ਮਾੜਾ ਜਿਹਾ ਆਪਣੇ ਨੂੰ ਸਾਡੇ ਵਰਗਿਆਂ ਨੂੰ ਇਹੀ ਸਮਝਾਇਆ ਜਾਂਦਾ ਸੀ ਵੀ ਮਾਮੇ ਭਾਣਜੇ ਇਕੱਠੇ ਨਾ ਹੋਇਓ ਅਰਥ ਲਾ ਕੇ ਅਰਥ ਪਾ ਦਿਓ ਤਾਂਬੇ ਦੀ ਤਾਰ ਪਾ ਦਿਓ ਵੱਡੀਆਂ ਵੱਡੀਆਂ ਕੋਠੀਆਂ ਇਦਾਂ ਹੀ ਬਣੀਆਂ ਤੇ ਮਾਮੇ ਭਾਣਜੇ ਸਾਰੀ ਦੁਨੀਆਂ ਦੇ ਇਕੱਠੇ ਕਰ ਲਓ ਫਿਰ ਨਹੀਂ ਬਿਜਲੀ ਡਿੱਗ ਸਕਦੀ ਸਮਝ ਆ ਗਈ ਤੇ ਪਹਿਲਾਂ ਕਿੰਨੀ ਦੁਨੀਆ ਮਰ ਗਈ ਇਹਨਾਂ ਚੱਕਰਾਂ 'ਚ ਦਿਮਾਗ ਵਰਤਿਆ ਨਹੀਂ ਇਦਾਂ ਹੀ ਡਰਦੇ ਰਹੇ ਤੇ ਕਿੰਨੇ ਲੋਕ ਮਰੇ ਕਿੰਨਾ ਨੁਕਸਾਨ ਹੋਇਆ ਹੁਣ ਦਿਮਾਗ ਚੱਲ ਪਏ ਇਹਨੂੰ ਵਿਚਾਰੋ ਇਹਨੂੰ ਸੋਚੋ ਇਹ ਕੁਦਰਤ ਦੇ ਨਿਜਮਾਂ ਨਾਲ ਇੱਕਮਿਕ ਹੋਈ ਜਾਵਾਂਗੇ ਸੌਖੇ ਹੋਈ ਜਾਵਾਂਗੇ ਜਿੰਨਾ ਨਿਜਮਾਂ ਨੂੰ ਸਮਝੋਗੇ ਓਨੇ ਸੌਖੇ ਹੋਵੋਗੇ ਨਿਜਮਾਂ ਨੂੰ ਸਮਝਣਾ ਰੱਬ ਨੂੰ ਸਮਝਣਾ ਹੈ ਕੁਦਰਤੀ ਨਿਜਮ ਕੰਮ ਕਿੱਦਾਂ ਕਰਦੇ ਹੈ ਨਿਜਮਾਂ ਨਾਲ ਇੱਕਮਿਕ ਹੋ ਗਿਆ ਰੱਬ ਨਾਲ ਇੱਕਮਿਕ ਹੋ ਗਿਆ ਰੱਬ ਨਾਲ ਮਿਲ ਕੇ ਸੁਖੀ ਹੁੰਦਾ ਬੰਦਾ ਨਿਜਮਾਂ ਨਾਲ ਮਿਲ ਕੇ ਸੁਖੀ ਹੁੰਦਾ ਨਿਜਮਾਂ ਨੂੰ ਜਾਣਿਆ ਨਹੀਂ ਦੁੱਖ ਪਾਏਗਾ ਨਿਜਮਾਂ ਨੂੰ ਜਿੰਨਾ ਜਾਣੇਗਾ ਓਨਾ ਸੁਖੀ ਹੋਏਗਾ ਨਿਜਮਾਂ ਨੂੰ ਰੱਬ ਕਹੋ ਕੁਦਰਤ ਦਾ ਕਾਨੂੰਨ ਨਿਜਮ ਸਾਰੇ ਨਿਜਮ ਕੰਮ ਕਿੱਦਾਂ ਕਰਦੇ ਆ ਇਹਨਾਂ ਨੂੰ ਸਮਝੋ ਬਸ ਜਿਵੇਂ ਜਿਵੇਂ ਸਮਝਦੇ ਜਾਵਾਂਗੇ ਹੁਣ ਕਿਸੇ ਬੰਦੇ ਨੇ ਦਿਲ ਦਾ ਆਪਰੇਸ਼ਨ ਕਰ ਦਿੱਤਾ ਕਿਵੇਂ ਸਰੀਰ ਦੇ ਨਿਜਮ ਕੰਮ ਕਰਦੇ ਆ ਉਹਨਾਂ ਨਿਜਮਾਂ ਨੂੰ ਸਮਝਿਆ ਦਿਲ ਕੱਢ ਕੇ ਬਾਹਰ ਰੱਖ ਦਿੰਦੇ ਆ ਫਿਰ ਬੰਦੇ 'ਚ ਪਾ ਦਿੰਦੇ ਆ ਕਿਸੇ ਦੀ ਕਿਡਨੀ ਦੂਜੇ ਬੰਦੇ 'ਚ ਪੈ ਜਾਂਦੀ ਹੈ ਕਿਸੇ ਦਾ ਬਲੱਡ ਦੂਜੇ ਬੰਦੇ ਨੂੰ ਚੜ੍ਹਦਾ ਹੈ ਇਹ ਸਰੀਰ ਦੇ ਸਰੀਰ ਕੰਮ ਕਿੱਦਾਂ ਕਰਦਾ ਇਹ ਨਿਜਮਾਂ ਨੂੰ ਸਮਝ ਕੇ ਹੋਇਆ ਸਾਰਾ ਕੁਛ ਨਿਜਮਾਂ ਨੂੰ ਸਮਝ ਕੇ ਅੱਜ ਸੌਖੇ ਹੋ ਗਏ ਲੋਕ ਵੱਡੇ ਵੱਡੇ ਡਾਕਟਰ ਬਣ ਗਏ ਸਰੀਰਕ ਨਿਜਮਾਂ ਨੂੰ ਸਮਝਿਆ ਬਾਹਰੀ ਨਿਜਮਾਂ ਨੂੰ ਸਮਝਿਆ ਸਰੀਰਕ ਨਿਜਮਾਂ ਨੂੰ ਸਮਝ ਕੇ ਡਾਕਟਰਾਂ ਨੇ ਕਮਾਲ ਕਰ ਦਿੱਤੀ ਕਿੰਨਾ ਕੁਝ ਬਣਾ ਲਿਆ ਤਾਂ ਕਰਕੇ ਪਿਆਰਿਓ ਨਿਜਮਾਂ ਨਾਲ ਇੱਕਮਿਕ ਹੋਣਾ ਰੱਬ ਨਾਲ ਇੱਕਮਿਕ ਹੋਣਾ ਪੁਰਾਣੇ ਵੇਲਿਆਂ ਵਿੱਚ ਨਿਜਮਾਂ ਦੀ ਘੱਟ ਸਮਝ ਸੀ ਰੱਬ ਤੋਂ ਲੋਕ ਦੂਰ ਸੀ ਅੱਜ ਨਿਜਮਾਂ ਦੀ ਸਮਝ ਵੱਧ ਰਹੀ ਹੈ ਕੁਦਰਤੀ ਨਿਜਮਾਂ ਨੂੰ ਸਮਝ ਵੱਧ ਰਹੀ ਹੈ ਉਹਨਾਂ ਸਮਝ ਲਓ ਰੱਬ ਦੇ ਨੇੜੇ ਹੋ ਰਹੇ ਹਨ ਨਿਜਮਾਂ ਨਾਲ ਇੱਕਮਿਕ ਹੋਵੋ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰੋ ਆਹ ਦਿਮਾਗ ਖੋਲੋ ਮਾੜਾ ਜਿਹਾ ਆਪਣਾ ਤੇ ਜਿਵੇਂ ਜਿਵੇਂ ਦਿਮਾਗ ਖੁੱਲਦਾ ਜਾਣਾ ਹੈ ਓਨੀ ਓਨੀ ਸੰਤੁਸ਼ਟੀ ਕਿਉਂਕਿ ਜਿੰਨੀਆਂ ਮਰਜ਼ੀ ਸਹੂਲਤਾਂ ਬਾਹਰੀ ਪੈਦਾ ਹੋ ਰਹੀਆਂ ਹਿਊਮਨ ਸਾਈਕੀ ਕਿੱਦਾਂ ਕੰਮ ਕਰਦੀ ਹੈ ਕੁਦਰਤੀ ਨਿਜਮ ਦਿਮਾਗ ਕਿੱਦਾਂ ਕੰਮ ਕਰਦਾ ਇਹਨੂੰ ਸਮਝਣਾ ਪੈਣਾ ਹੈ ਮੈਂ ਸ਼ਾਂਤ ਕਿੱਦਾਂ ਰਹਿਣਾ ਹੈ ਮੈਂ ਟਿਕਾਅ ਵਿੱਚ ਕਿੱਦਾਂ ਰਹਿਣਾ ਹੈ ਇਹ ਸਮਝਣਾ ਪੈਣਾ ਤਾਂ ਕਰਕੇ ਦਿਨ ਰਾਤ ਗੁਣ ਗਾਈਏ ਉਹਦੇ ਨਿਜਮਾਂ ਵਿੱਚ ਚੱਲੀਏ ਉਹਦੇ ਹੁਕਮ ਵਿੱਚ ਚੱਲੀਏ ਜਿਵੇਂ ਆਪਾਂ ਪੜ੍ਹਦੇ ਸੀ ਗੁਣ ਗਾਵਾਂ ਦਿਨ ਰਾਤ ਮੈਂ ਦਿਨ ਰਾਤ ਤੇਰੇ ਗੁਣ ਗਾਵਾਂ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ
ਵਿਸਰ ਨਾਹੀ ਦਾਤਾ ਆਪਣਾ ਨਾਮ ਦੇਹੋ ਵਿਸਰ ਨਾਹੀ ਦਾਤਾ ਆਪਣਾ ਨਾਮ ਦੇਹੋ ਜੀ ਵਿਸਰ ਨਾਹੀ ਦਾਤਾ ਆਪਣਾ ਨਾਮ ਦੇਹੋ 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 ਵਿਸਰ ਨਾਹੀ ਦਾਤਾ ਆਪਣਾ ਨਾਮ ਵਿਸਰ ਨਾਹੀ ਦਾਤਾ ਆਪਣਾ ਨਾਮ ਦੇਹੋ ਵਿਸਰ ਨਾਹੀ ਦਾਤਾ ਆਪਣਾ ਨਾਮ ਦੇਹੋ ਵਿਸਰ ਨਾ
ਦਾਤਾਰ ਆਪਣਾ ਨਾਮ ਦੇ
ਬਣੋ
ਵਿਸਰਨਾ ਹੀ ਦਾਤਾ
ਨਾਮ ਦਾ ਅਰਥ ਗਿਆਨ
ਗੁਣ ਗਾਵਾ ਸੇਨ ਗੁਣ ਗਾਵਾ ਸੇਨ ਗਾਵਾ ਦਿਨ ਰਾ ਗੁਣ ਗਾਵਾ ਸੇਨ ਗੁਣ ਗਾਵਾ ਸੇਨ ਰਾ ਗੁਣ ਗਾਵਾ ਸੇਨ ਰਾ ਗਾਵਾ ਦਿਨ ਰਾ ਗਾਵਾ ਦਿਨ ਰਾ
ਸਮਝ ਲੈਣ ਲਈ ਤਿਆਰ ਹੈ, ਕੁਦਰਤ ਤੇ ਤਿਆਰੀ ਬੈਠੀ ਹੈ, ਤੇਰੀ ਤਿਆਰੀ ਦੀ ਲੋੜ ਹੈ। ਆ ਜਿੰਨੇ ਸ਼ਬਦ ਆਉਂਦੇ ਨੇ ਮੈਂ ਤੇਰੇ ਗੁਣ ਗਾਵਾਂ ਤੂੰ ਮੇਰੇ ਤੇ ਕਿਰਪਾ ਕਰ ਦੇ, ਮਤਲਬ ਤਿਆਰ ਹੋ ਚੁੱਕਿਆ ਮੈਂ, ਇੱਥੇ ਲਿਆਉਣਾ ਪੈਣਾ ਆਪਣੇ ਆਪ। ਜੇ ਆ ਸ਼ਬਦ ਪੜ੍ਹਨੇ ਨੇ ਵੀ ਮੈਂ ਗੁਣ ਗਾਵਾਂ, ਉਹਦੇ ਲਈ ਮੈਂ ਤਿਆਰ ਹਾਂ ਤੇਰੇ ਗੁਣਾਂ ਨੂੰ ਸਮਝਣ ਵਾਸਤੇ, ਜ਼ਿੰਦਗੀ ਵਿੱਚ ਜਿਉਣ ਵਾਸਤੇ। ਤੇਰਾ ਨਾਮ ਮਿਲੇ ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇਹੋ, ਮਤਲਬ ਗਿਆਨ ਮਿਲੇ ਮੈਨੂੰ, ਗਿਆਨ ਮਿਲੇ, ਸਮਝ ਮਿਲੇ। ਤੇ ਜਿਹੜੇ ਬੰਦੇ ਗਿਆਨ ਨੂੰ ਧਿਆਨ ਵਿੱਚ ਰੱਖ ਕੇ ਜ਼ਿੰਦਗੀ ਜਿਉਂਦੇ ਹੈ ਜੀ, ਧਿਆਨ ਨਾਲ ਸੁਣੋ, ਜਿਹੜੇ ਬੰਦੇ ਗਿਆਨ ਮੁਤਾਬਕ ਜ਼ਿੰਦਗੀ ਜਿਉਂਦੇ, ਹਰ ਵੇਲੇ ਦਿਮਾਗ ਚਲਾਉਣ ਦੀ ਕੋਸ਼ਿਸ਼ ਕਰਦੇ ਆ, ਇਹਨੂੰ ਵਰਤਣਾ ਵਰਤਣਾ, ਮੈਂ ਵਰਤਣਾ ਦਿਮਾਗ ਚਲਾਉਣਾ। ਗਿਆਨ ਨੂੰ ਧਿਆਨ ਚ ਰੱਖਿਆ ਜਿਨ੍ਹਾਂ ਨੇ, ਸਾਰੀ ਜ਼ਿੰਦਗੀ ਗਿਆਨ ਨਾਲ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕੀਤੀ ਹੈ, ਉਹ ਬੰਦੇ ਇਕੱਲੇ ਆਪ ਹੀ ਨਹੀਂ ਆਪਣਾ ਭਲਾ ਕਰਦੇ, ਗਿਆਨ ਨੂੰ ਧਿਆਨ ਚ ਰੱਖਦੇ ਹੈ। ਜਿਨ੍ਹੀ ਨਾਮ ਗਿਆਨ ਨੂੰ ਜਿਨ੍ਹਾਂ ਨੇ ਧਿਆਨ ਵਿੱਚ ਰੱਖਿਆ, ਫਿਰ ਉਹਨਾਂ ਨੇ ਧਿਆਨ ਚ ਰੱਖਿਆ, ਫਿਰ ਮਿਹਨਤ ਵੀ ਬਹੁਤ ਕਰਨੀ ਪੈਂਦੀ, ਕਿਉਂਕਿ ਗਿਆਨ ਲੈ ਕੇ ਜ਼ਿੰਦਗੀ ਜਿਉਣੀ ਮਿਹਨਤ ਬਹੁਤ ਹੈ, ਸਮਝ ਕੇ ਜ਼ਿੰਦਗੀ ਜਿਉਣੀ ਬਹੁਤ ਮਿਹਨਤ ਹੈ। ਕਮਲਿਆਂ ਵਾਂਗੂ ਜ਼ਿੰਦਗੀ ਜਿਉਣੀ ਉਹ ਨਹੀਂ ਜਦੋਂ ਗਿਆਨ ਨਾਲ ਜ਼ਿੰਦਗੀ ਜਿਉਣੀ ਹੈ, ਹਾਰਡ ਹੈ ਬਹੁਤ। ਹਰ ਜ਼ਿੰਦਗੀ ਦਾ ਜਿਹੜਾ ਵੀ ਕੰਮ ਕਰਨਾ ਸਮਝ ਕੇ ਕਰਨਾ, ਦਿਮਾਗ ਨਾਲ ਕਰਨਾ, ਔਖਾ ਬਹੁਤ ਹੈ। ਸਿੱਖੀ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਇੰਨਾ ਸੌਖਾ ਨਹੀਂ। ਧਿਆਨ ਨਾਲ ਸੁਣੋ ਜੀ, ਜਿਨ੍ਹਾਂ ਨੇ ਗਿਆਨ ਨੂੰ ਧਿਆਨ ਵਿੱਚ ਰੱਖ ਕੇ ਜ਼ਿੰਦਗੀ ਨੂੰ ਜਿਉਂਿਆ ਹੈ, ਉਹਨਾਂ ਨੇ ਫਿਰ ਮਿਹਨਤ ਕੀਤੀ ਹੈ, ਗਏ ਮਸਕਤ ਮਿਹਨਤ ਕੀਤੀ ਹੈ। ਪਰ ਕਮਾਲ ਦੀ ਗੱਲ ਇਹ ਹੈ, ਜਿਨ੍ਹਾਂ ਨੇ ਗਿਆਨ ਨੂੰ ਧਿਆਨ ਚ ਰੱਖ ਕੇ ਮਿਹਨਤ ਕੀਤੀ, ਮਸਕਤ ਘਾਲੀ, ਨਾਨਕ ਤੇ ਮੁਖ ਉਹ ਤੇ ਸੁਖੀ ਹੋਏ, ਉਜਲੇ ਹੋਏ ਨੇ। ਕੇਤੀ ਕੇਤੀ ਮਤਲਬ ਕਈਆਂ ਨੂੰ ਛੁੱਟੀ ਛੁਡਾਤਾ, ਆਪਣੇ ਨਾਲ ਕਈਆਂ ਦਾ ਭਲਾ ਕਰਤਾ। ਕਿਵੇਂ? ਹੁਣ ਕਿਸੇ ਬੰਦੇ ਨੇ ਦਿਮਾਗ ਗਿਆਨ ਨਾਲ ਧਿਆਨ ਰੱਖ, ਗਿਆਨ ਨੂੰ ਧਿਆਨ ਚ ਰੱਖ ਕੇ ਵੀ ਮੈਂ ਆਪਰੇਸ਼ਨ ਕਰਨਾ ਸਿੱਖਣਾ, ਦਿਲ ਕਿਵੇਂ ਕੰਮ ਕਰਦਾ, ਮੈਂ ਉਹਨੇ ਵੇਖ ਲਿਆ ਵੀ ਬੰਦਾ ਅਟੈਕ ਨਾਲ ਮਰ ਜਾਂਦਾ, ਅਟੈਕ ਆ ਜਾਂਦਾ ਬੰਦੇ ਤੇ। ਹੁਣ 50 ਸਾਲ ਪਹਿਲਾਂ 100 ਸਾਲ ਪਹਿਲਾਂ ਇੱਕ ਬੰਦਾ ਦਿਮਾਗ ਵਰਤਦਾ ਰਿਹਾ, ਗਿਆਨ ਨੂੰ ਧਿਆਨ ਚ ਰੱਖਿਆ, ਧਿਆਨ ਚ ਰੱਖਿਆ, ਮਿਹਨਤ ਕੀਤੀ ਤੇ ਮਿਹਨਤ ਕਰਕੇ ਐਦਾਂ ਦਿਲ ਨੂੰ ਬਾਹਰ ਰੱਖ ਕੇ ਉਹਦੇ ਵਾਲ ਪਾਉਣੇ ਸ਼ੁਰੂ ਕਰ ਦਿੱਤੇ, ਬਾਈਪਾਸ ਸਰਜਰੀ ਕਰਨੀ ਸ਼ੁਰੂ ਕਰ ਦਿੱਤੀ। ਓਪਨ ਹਾਰਟ ਸਰਜਰੀ ਹੁੰਦੀ ਹੈ, ਓਪਨ ਹਾਰਟ ਸਰਜਰੀ ਅੱਜ ਕੱਲ੍ਹ ਸਟੰਟ ਪਾਉਣ ਲੱਗ ਗਏ। ਉਹ ਬੰਦੇ ਨੇ ਦਿਮਾਗ ਵਰਤਿਆ, ਗਿਆਨ ਨੂੰ ਧਿਆਨ ਚ ਰੱਖ ਕੇ ਮੱਥਾ ਮਾਰਦਾ ਰਿਹਾ, ਮਾਰਦਾ ਰਿਹਾ, ਮਸਕਤਾਂ ਘਾਲਦਾ ਰਿਹਾ, ਮਿਹਨਤ ਕਰਦਾ ਰਿਹਾ ਤੇ ਇੱਕ ਨਾ ਇੱਕ ਦਿਨ ਉਹਦਾ ਇਲਾਜ ਲੱਭ ਲਿਆ, ਨਿਯਮ ਨੂੰ ਸਮਝਿਆ, ਮੱਥਾ ਮਾਰਿਆ। ਉਹ ਨਿਯਮ ਕੁਦਰਤੀ ਨਿਯਮ, ਰੱਬ ਜਿਹੜਾ ਨਿਯਮਾਂ ਦੇ ਰੂਪ ਵਿੱਚ ਇਹਦੇ ਵਿੱਚ ਬੈਠਾ ਹੈ, ਕਿਵੇਂ ਉਹਨੂੰ ਸਮਝਿਆ, ਉਹਦੇ ਨਾਲ ਇੱਕਮਿਕ ਹੋਇਆ ਤੇ ਇੱਕਮਿਕ ਹੋ ਕੇ ਇਲਾਜ ਕੱਢ ਲਿਆ। ਆਪਣਾ ਤੇ ਮੁੱਖ ਉਜਲਾ ਹੋਇਆ ਹੀ ਹੈ, ਕਰੋੜਾਂ ਦਾ ਹੀ ਇਲਾਜ ਹੋ ਗਿਆ। ਕਈਆਂ ਨੇ ਕਈਆਂ ਦੀ ਜਾਨ ਸੌਖੀ ਕਰਤੀ ਆ, ਖੁਸ਼
ਸਤਨਾਮ।
ਕਾਹਦੇ ਨਾਲ? ਗਿਆਨ ਨੂੰ ਧਿਆਨ ਚ ਰੱਖ ਕੇ ਮਿਹਨਤ ਕਰਕੇ। ਹੁਣ ਜਿਹੜੇ ਬੰਦੇ ਨੇ ਦਿਮਾਗ ਵਰਤਣਾ ਸ਼ੁਰੂ ਕੀਤਾ ਹੋਣਾ, ਜਹਾਜ਼ ਬਣਾਉਣਾ, ਜਹਾਜ਼ ਬਣਾਉਣਾ, ਜਹਾਜ਼ ਬਣਾਉਣਾ, ਮੱਥਾ ਮਾਰਦਾ ਰਿਹਾ, ਮਾਰਦਾ ਰਿਹਾ, ਇੱਕ ਨਾ ਇੱਕ ਦਿਨ ਉਹਨਾਂ ਨੇ ਆਵਿਸ਼ਕਾਰ ਕਰ ਦਿੱਤਾ, ਕਰਾਮਾਤ ਵਰਤ ਗਈ। ਆ ਦਿਮਾਗ ਦੀ ਕਰਾਮਾਤ, ਇਹਦੀ ਕਰਾਮਾਤ ਬਹੁਤ ਵੱਡੀ ਹੈ। ਆ ਸਾਊਂਡ ਸੁਣ ਰਹੇ ਹੋ, ਇਹ ਕਾਹਦੀ ਕਰਾਮਾਤ ਹੈ ਜੀ? ਇਹਦੀ, ਦਿਮਾਗ। ਇਹ ਮਿਹਨਤ ਦਾ ਨਤੀਜਾ ਹੈ, ਕਿਸੇ ਬੰਦੇ ਨੇ ਮਿਹਨਤ ਕੀਤੀ ਤੇ ਆਪਣਾ ਤੇ ਮੁੱਖ ਉਹਦਾ ਉਜਲਾ ਹੋਣਾ ਹੀ ਹੈ ਵੀ ਮੈਂ ਕਰ ਲਿਆ। ਆ ਸਾਡੀ ਜਾਨ ਕਿੰਨੀ ਸੌਖੀ ਕਰਤੀ, 50,000 ਬੰਦਾ ਸੁਣ ਲੈ, ਲੱਖ ਬਹਿ ਕੇ ਸੁਣ ਲੈ, ਸਪੀਕਰ ਹੀ ਸਪੀਕਰ ਲਾ ਦਿਓ, ਹਰ ਇੱਕ ਬੰਦੇ ਤੱਕ ਆਵਾਜ਼ ਜਾ ਰਹੀ ਹੈ, ਕਿੰਨਿਆਂ ਨੂੰ ਸੌਖਾ ਕਰਤਾ ਉਹਨੇ। ਇੰਟਰਨੈਟ ਦੀ ਖੋਜ ਕੀਤੀ ਬੰਦੇ ਨੇ, ਮਿਹਨਤ ਕੀਤੀ, ਬਣਾ ਲਿਆ, ਦਿਮਾਗ ਚਲਾਇਆ ਆਪਣਾ, ਖੋਲਿਆ ਆਪਣੇ ਆਪ ਨੂੰ। ਉਹ ਬੰਦੇ ਜਿਹੜੇ ਗਿਆਨ ਨੂੰ ਧਿਆਨ ਚ ਰੱਖ ਕੇ ਜ਼ਿੰਦਗੀ ਜਿਉਂਦੇ ਐ, ਨਾਮ ਮਤਲਬ ਗਿਆਨ, ਗਿਆਨਵਾਨ ਹੋ ਕੇ ਜ਼ਿੰਦਗੀ ਜਿਉਂਦੇ ਐ, ਆਪ ਵੀ ਸੌਖੇ ਹੁੰਦੇ ਐ, ਸਾਰਾ ਟੱਬਰ ਸੌਖਾ ਕਰ ਦਿੰਦੇ ਐ, ਸਮਾਜ ਨੂੰ ਸੌਖਾ ਕਰ ਦਿੰਦੇ ਐ। ਕਈ ਤੇ ਇੰਨੇ ਗਿਆਨ ਨੂੰ ਧਿਆਨ ਚ ਰੱਖ ਕੇ ਜ਼ਿੰਦਗੀ ਜਿਉਂਦੇ ਐ ਕਿ ਸਾਰੀ ਦੁਨੀਆ ਨੂੰ ਸੁੱਖ ਦੇ ਦਿੰਦੇ, ਸਾਰੀ ਦੁਨੀਆ ਨੂੰ। ਚਲੋ ਕਈ ਥੋੜਾ ਗਿਆਨ ਰੱਖਦੇ ਐ, ਆਪਣਾ ਪਰਿਵਾਰ ਸੌਖਾ ਕਰਕੇ ਰੱਖਦੇ, ਕਈ ਥੋੜੇ ਜਿਹੇ ਜ਼ਿਆਦਾ ਗਿਆਨ ਨੂੰ ਧਿਆਨ ਚ ਰੱਖਦੇ ਆ ਪਿੰਡ ਨੂੰ, ਪਰ ਕਈ ਸਾਰੀ ਦੁਨੀਆ ਨੂੰ ਉਹ ਸਹੂਲਤ ਦੇ ਦਿੰਦੇ ਆ। ਅਗਲੇ ਨੇ ਦਿਮਾਗ ਵਰਤ ਕੇ ਜਹਾਜ਼ ਬਣਾਇਆ, ਲੱਖਾਂ ਲੋਕ ਸੌਖੇ ਕਰਦੇ, 8-8 ਮਹੀਨੇ ਲੱਗਦੇ ਸੀ ਅਮਰੀਕਾ ਜਾਣ ਤੇ, ਅਗਲਾ 8 ਘੰਟਿਆਂ ਚ ਜਾਣ ਲੱਗ ਗਿਆ, ਸ਼ਿਪਾਂ ਤੇ ਤੁਰੇ ਫਿਰਦੇ 3 ਮਹੀਨਿਆਂ ਚ ਪਹੁੰਚਦੇ ਸੀ, ਉਹ ਹੁਣ 8 ਘੰਟਿਆਂ ਵਿੱਚ ਇੰਗਲੈਂਡ ਜਾ ਪਹੁੰਚਦੇ ਆ। ਇਹ ਕੀ ਹੈ? ਦਿਮਾਗ ਵਰਤਿਆ। ਹੁਣ ਗੱਡਿਆਂ ਦੇ ਟਾਇਰ ਕਿੱਦਾਂ ਦੇ ਸੀ ਤੇ ਅੱਜ ਹਵਾ ਵਾਲੇ ਵੇਖੋ, ਅੱਜ ਟਾਇਰ ਕਿੱਦਾਂ ਦੇ ਆ ਗਏ। ਇਹ ਹੈ ਮਿਹਨਤ ਕੀਤੀ, ਗਏ ਮਸਕਤ ਘਾਲ, ਤੇ ਇਹ ਮਿਹਨਤ ਕੌਣ ਨਹੀਂ ਕਰ ਸਕਦਾ, ਸਾਰੇ ਕਰ ਸਕਦੇ ਆ। ਮਿਹਨਤ ਕਰਨ, ਦਿਮਾਗ ਵਰਤਣ, ਆਪਣਾ ਆਪ ਵੀ ਸੌਖੇ ਹੋਣ, ਆਲੇ ਦੁਆਲੇ ਨੂੰ ਵੀ ਸੌਖਾ ਕਰਨ, ਆਲੇ ਦੁਆਲੇ ਨੂੰ ਸੌਖਾ ਕਰਨ, ਆਪ ਵੀ ਸੌਖੇ ਹੋਣ, ਇਹਨੂੰ ਖੋਲਣ, ਦਿਮਾਗ ਨੂੰ ਮਾੜਾ ਜਿਹਾ ਵਰਤੀਏ, ਤਾਂ ਕਰਕੇ ਆਪਣੇ ਫਰਜ਼ਾਂ ਨੂੰ ਨਿਭਾਉਣਾ, ਅਸਲ ਚ ਗੁਣ ਗਾਉਣਾ। ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੇ ਵੇਲੇ ਨਾ ਇੱਕ ਵੈਦ ਸੁਜਾਨ ਚੰਦ ਆਇਆ ਮਿਲਣ, ਤੇ ਬੰਦਾ ਵੈਦ ਸੀ ਬੜਾ ਤਕੜਾ, ਤੇ ਤੁਹਾਨੂੰ ਪਤਾ ਵੀ ਜਿਹੜੇ ਬੰਦੇ ਵੈਦ ਤਕੜੇ ਵੈਦ ਹੈ ਨਾ, ਉਹ ਤੇ ਨਬਜ਼ ਫੜ ਕੇ ਦੱਸ ਦਿੰਦੇ ਐ ਵੀ ਤੈਨੂੰ ਬਿਮਾਰੀ ਕੀ ਹੈ, ਨਬਜ਼ ਫੜ ਕੇ, ਕਿਉਂਕਿ ਤਜਰਬਾ ਹੁੰਦਾ, ਸਿਖਾਇਆ ਜਾਂਦਾ। ਹਾਰਟ ਬੀਟ ਵੇਖ ਕੇ, ਉਹਦੀ ਸਪੀਡ ਵੇਖ ਕੇ, ਇਹਦਾ ਸਰੀਰ ਕਿਵੇਂ ਦਾ,
ਵਾਏ ਵਾਲਾ ਸਰੀਰ ਹੈ ਇਹਦਾ ਕਿਸ ਤਰ੍ਹਾਂ ਦਾ ਇਹਦਾ ਸਰੀਰ ਆ ਨੂੰ ਪਤਾ ਲੱਗ ਜਾਂਦਾ ਉਹ ਵੈਦ ਤੇ ਬੜਾ ਤਕੜਾ ਹੈ ਕਹਿੰਦੇ ਪਰ ਮਨ ਉਹਦਾ ਸ਼ਾਂਤ ਨਹੀਂ ਰਹਿੰਦਾ ਕਦੇ ਕਿਸੇ ਕੋਲ ਬਹਿ ਕਦੇ ਕਿਸੇ ਕੋਲ ਬਹਿ ਰੱਬ ਬਾਰੇ ਦੱਸੋ ਕੰਮ ਵਾਲੇ ਪਾਸੇ ਧਿਆਨ ਨਾ ਦਿਆ ਕਰੇ ਕਦੇ ਕਿਸੇ ਪੰਡਿਤ ਕੋਲ ਬਹਿ ਜਾ ਕਦੇ ਕਿਸੇ ਕੋਲ ਬਹਿ ਜਾ ਰੱਬ ਵਾਲੇ ਬਾਰੇ ਜਾਣਕਾਰੀ ਦਿਓ ਸਪਿਰਚੁਐਲਿਟੀ ਅਧਿਆਤਮਕਤਾ ਇਦਾਂ ਬੜੇ ਬੰਦੇ ਹੁੰਦੇ ਆ ਜਿਹੜੇ ਅਧਿਆਤਮਕ ਰੂਹਾਨੀਅਤ ਕੀ ਹੈ ਜੀ ਅਧਿਆਤਮਕਤਾ ਕੀ ਹੈ ਸਪਿਰਚੁਐਲਿਟੀ ਕੀ ਹੈ ਜੇ ਸਾਰੇ ਬੰਦੇ ਆਪਣੇ ਫਰਜ਼ ਨਿਭਾਉਣ ਲੱਗ ਜਾਣ ਸਪਿਰਚੁਅਲੀ ਸਾਰੇ ਪਾਸੇ ਅਧਿਆਤਮਕਤਾ ਹੀ ਅਧਿਆਤਮਕਤਾ ਹੋਰ ਕਿਹੜੀ ਅਧਿਆਤਮਕਤਾ ਸਾਰੇ ਪਾਸੇ ਸ਼ਾਂਤੀ ਸ਼ਾਂਤੀ ਹੋ ਜਾਏਗੀ ਜੇ ਫਰਜ਼ ਨਿਭਾਈ ਜ਼ਿੰਮੇਵਾਰੀਆਂ ਨਿਭਾਈ ਅਧਿਆਤਮਕਤਾ ਕੀ ਹੈ ਬੜੇ ਬੰਦੇ ਇਦਾਂ ਲੱਭਦੇ ਫਿਰਦੇ ਰਹਿੰਦੇ ਆ ਕੋਈ ਸਾਨੂੰ ਦੱਸੇ ਕੋਈ ਸਾਨੂੰ ਢੰਗ ਤਰੀਕਾ ਦੱਸੇ ਤੇ ਵੈਦ ਸੁਜਾਨ ਚੰਦ ਸ਼ਾਂਤ ਇਹਨੇ ਸੁਭਾਅ ਹੋਣਾ ਹੈ ਕਦੇ ਕਿਸੇ ਨੂੰ ਪੁੱਛਦਾ ਰਹਿੰਦਾ ਕਦੇ ਕਿਸੇ ਨੂੰ ਪੁੱਛਦਾ ਰਹਿੰਦਾ ਜਿਹੜਾ ਕੰਮ ਕਰਨਾ ਹੈ ਜਿਹੜੀ ਵੈਦਗੀ ਜਾਣਦਾ ਉਧਰ ਧਿਆਨ ਦੇਣਾ ਦਿੰਦਾ ਨਹੀਂ ਕੰਮ ਵਾਲੇ ਪਾਸੇ ਧਿਆਨ ਨਹੀਂ ਦਿੰਦਾ ਦੁਖੀ ਰਹਿੰਦਾ ਪਰੇਸ਼ਾਨ ਰਹਿੰਦਾ ਕਦੇ ਕਿਸੇ ਨੂੰ ਪੁੱਛ ਕਦੇ ਕਿਸੇ ਨੂੰ ਪੁੱਛ ਤੇ ਇੱਕ ਕਵੀ ਇਹਦਾ ਯਾਰ ਸੀ ਬੜਾ ਤਕੜਾ ਪਿਆਰ ਸੀ ਉਹਦੇ ਨਾਲ ਕਵੀ ਦਾ ਕਵੀ ਗਿਆ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਇਹਦਾ ਯਾਰ ਇੱਕ ਕਵੀ ਉਹ ਗੇੜਾ ਲਾ ਕੇ ਆਇਆ ਉਹ ਬੜਾ ਖੁਸ਼ ਹੋ ਗਿਆ ਕਹਿੰਦਾ ਮੈਂ ਗਿਆ ਆਨੰਦਪੁਰ ਸਾਹਿਬ ਉੱਥੇ ਮੇਰਾ ਜੀ ਬੜਾ ਲੱਗਾ ਮੈਂ ਗੁਰੂ ਗੋਬਿੰਦ ਸਿੰਘ ਨੂੰ ਮਿਲ ਕੇ ਆਇਆ ਮੈਂ ਉਹਨਾਂ ਦੇ ਦਰਸ਼ਨ ਕਰਕੇ ਆਇਆ ਸਤਿਗੁਰ ਦਾ ਦਰਬਾਰ ਤੱਕ ਕੇ ਸਤਿਗੁਰ ਦਾ ਸਤਿਕਾਰ ਤੱਕ ਕੇ ਉੱਥੋਂ ਦੀ ਸਿਫਤ ਕਹੀ ਨਹੀਂ ਜਾਂਦੀ ਬੜਾ ਹੀ ਮਨ ਨਿਹਾਲ ਹੋਇਆ ਮੇਰਾ ਮਨ ਖੁਸ਼ ਹੋ ਗਿਆ ਮੇਰਾ ਚਾਹ ਨਹੀਂ ਚੁੱਕਿਆ ਜਾਂਦਾ ਮੈਂ ਭਾਗਾਂ ਵਾਲਾ ਜੀ ਦਰਸ਼ਨ ਹੋ ਗਏ ਦਰਸ਼ਨ ਹੋ ਗਏ ਭਾਗਾਂ ਵਾਲਾ ਜੀ ਦਰਸ਼ਨ ਹੋ ਗਏ ਦਰਸ਼ਨ ਹੋ ਗਏ ਮੈਂ ਭਾਗਾਂ ਵਾਲਾ ਜੀ ਦਰਸ਼ਨ ਹੋ ਗਏ ਦਰਸ਼ਨ ਹੋ ਗਏ ਮੈਂ ਭਾਗਾਂ ਵਾਲਾ ਜੀ ਦਰਸ਼ਨ ਹੋ ਗਏ ਦਰਸ਼ਨ ਹੋ ਗਏ ਮੈਂ ਭਾਗਾਂ ਵਾਲਾ ਜੀ ਦਰਸ਼ਨ ਹੋ ਗਏ ਪੜੋ 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 ਮੈਂ ਭਾਗਾਂ ਵਾਲਾ ਜੀ ਮੈਂ ਕਰਮਾਂ ਵਾਲਾ ਜੀ ਦਰਸ਼ਨ ਹੋ ਗਏ ਕਰਮਾਂ ਵਾਲਾ ਜੀ ਦਰਸ਼ਨ ਹੋ ਗਏ ਦਰਸ਼ਨ ਹੋ ਗਏ ਮੈਂ ਕਰਮਾਂ ਵਾਲਾ ਜੀ ਦਰਸ਼ਨ ਹੋ ਗਏ ਦਰਸ਼ਨ ਹੋ ਗਏ ਮੈਂ ਕਰਮਾਂ ਵਾਲਾ ਜੀ ਦਰਸ਼ਨ ਹੋ ਗਏ ਬੋਲੋ ਜੀ ਬੋਲੋ ਮੈਂ ਕਰਮਾਂ ਵਾਲਾ ਜੀ ਹੋ ਗਏ ਮੈਂ ਕਰਮਾਂ ਵਾਲਾ ਦਰਸ਼ਨ ਹੋ ਗਏ ਮੇਲੇ ਹੋ ਗਏ ਦਰਸ਼ਨ ਹੋ ਗਏ ਮੇਲੇ ਦਰਸ਼ਨ ਹੋ ਗਏ ਮੇਲੇ ਹੋ ਗਏ 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 ਮੇਲਾ ਹੋਇਆ ਮੇਲਾ ਹੋਇਆ ਮੇਲਾ ਹੋਇਆ ਮੇਲਾ ਮੇਲਾ ਹੋਇਆ 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 ਕਰਮਾਂ ਵਾਲਾ ਜੀ ਮੈਂ ਕਰਮਾਂ ਵਾਲਾ ਜੀ ਦਰਸ਼ਨ ਹੋ ਗਏ ਦਰਸ਼ਨ ਭਾਗਾਂ ਵਾਲਾ ਜੀ ਦਰਸ਼ਨ ਹੋ ਗਏ ਦਰਸ਼ਨ ਹੋ ਗਏ ਮੈਂ ਭਾਗਾਂ ਵਾਲਾ ਜੀ ਦਰਸ਼ਨ ਹੋ ਗਏ ਦਰਸ਼ਨ ਹੋ ਗਏ ਮੈਂ ਕਰਮਾਂ ਵਾਲਾ ਜੀ ਦਰਸ਼ਨ ਹੋ ਗਏ ਦਰਸ਼ਨ ਹੋ ਗਏ ਮੈਂ ਕਰਮਾਂ ਵਾਲਾ ਜੀ ਹਾਂ ਮੈਂ ਦਰਸ਼ਨ ਮੇਲੇ ਇਹ ਸ਼ਬਦ ਕਹਿਣ ਵਿੱਚ ਆ ਜਾਂਦਾ ਜੀ ਦਰਸ਼ਨ ਮੇਲੇ ਪਰ ਅਸਲੀ ਦਰਸ਼ਨ ਤੇ ਸੁਰਤ ਨੂੰ ਹੋਣੇ ਆ ਗਿਆਨ ਦੇ ਗੁਰੂ ਦੇ ਗੁਰੂ ਸਾਡਾ ਗਿਆਨ ਹੈ
ਤੇ ਗਿਆਨ ਜਦੋਂ ਸੁਰਤ ਨੂੰ ਹੋ ਜਾਂਦਾ ਦਿਮਾਗ ਖੁੱਲਦਾ ਜਦੋਂ ਉਹ ਅਸਲੀ ਸਤਿਗੁਰੂ ਦੇ ਦਰਸ਼ਨ ਹੈ ਸੱਚਾ ਗਿਆਨ ਮੇਰੀ ਜ਼ਿੰਦਗੀ 'ਚ ਆਇਆ ਉਦੋਂ ਸਤਿਗੁਰੂ ਦੇ ਦਰਸ਼ਨ ਹੋਏ ਪਰ ਜਦੋਂ ਆਪਾਂ ਇਦਾਂ ਮਿਲਦੇ ਆ ਦਰਸ਼ਨ ਮੇਲੇ ਆਪਾਂ ਕਹਿੰਦੇ ਹੁੰਦੇ ਬੜੇ ਦਰਸ਼ਨ ਮੇਲੇ ਹੋਏ ਅੱਜ ਅੱਜ ਬੜੇ ਦਰਸ਼ਨ ਹੋਏ ਉਹ ਕਹਿੰਦਾ ਮੈਂ ਭਾਈ ਮੇਰੀ ਬੇਨਤੀ ਹੈ ਭੈਣਾਂ ਨੂੰ ਵੀ ਬੇਨਤੀ ਹੈ ਵੀਰਾਂ ਨੂੰ ਵੀ ਥੋੜਾ ਜਿਹਾ ਟਕਾ ਬਣਾਈ ਰੱਖੋ ਤੇ ਚੰਗਾ ਹੈ 10 ਵਜ ਕੇ ਤੇ 5 ਮਿੰਟ ਹੋ ਗਏ ਤਕਰੀਬਨ 2 ਘੰਟੇ ਹੋ ਹੀ ਚੱਲੇ ਆ ਟਕਾ ਬਣਾ ਕੇ ਰੱਖੋ ਭੈਣਾਂ ਨੂੰ ਵੀ ਬੇਨਤੀ ਹੈ ਵੀਰਾਂ ਨੂੰ ਵੀ ਬਹੁਤ ਵੱਡੀ ਗਿਣਤੀ ਵਿੱਚ ਤੁਸੀਂ ਬੈਠੇ ਹੋ ਤੇ ਆਪਾਂ ਕੋਸ਼ਿਸ਼ ਕਰੀਏ ਵੀ ਹਾਜ਼ਰ ਹੋ ਕੇ ਸੁਣੀਏ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਜ਼ਿੰਮੇਵਾਰੀਆਂ ਪਛਾਣੋ ਆਪਣੀਆਂ ਲੱਤਾਂ ਤੇ ਭਾਰ ਪਾਈਏ ਆਪਣੀਆਂ ਤੇ ਮਿਹਨਤ ਕਰੀਏ ਜਿਹੜੇ ਜਿਹੜੇ ਕੰਮ ਕਰਦੇ ਆ ਚਾਅ ਨਾਲ ਸ਼ੌਂਕ ਨਾਲ ਕਰੀਏ ਆਪਣੇ ਕਰਮ ਨੂੰ ਧਰਮ ਸਮਝੀਏ ਇਹਦੇ ਤੇ ਜ਼ੋਰ ਦੇਣਾ ਕੰਮ ਨੂੰ ਧਰਮ ਬਣਾਓ ਕਰਮ ਨਾਲੋਂ ਧਰਮ ਕੋਈ ਵੱਖਰਾ ਨਹੀਂ ਅਸਲ 'ਚ ਤੇਰਾ ਕੰਮ ਚਾਅ ਨਾਲ ਕਰਨਾ ਹੀ ਧਰਮ ਕਮਾਉਣਾ ਸ਼ੌਂਕ ਨਾਲ ਕਰਨਾ ਜਿਹੜਾ ਕੰਮ ਕਰਦਾ ਸ਼ੌਂਕ ਨਾਲ ਚਾਅ ਨਾਲ ਸ਼ਿੱਦਤ ਨਾਲ ਕਰ ਤੇਰਾ ਕਰਮ ਹੀ ਤੇਰਾ ਧਰਮ ਹੈ ਤੇ ਜੇ ਅੱਜ ਸਾਰੀ ਦੁਨੀਆ ਧਰਮ ਕਮਾਵੇ ਇੱਥੇ ਤੇ ਕਮਾਲ ਬਣ ਜਾਏ ਕੰਮ ਨੂੰ ਧਰਮ ਸਮਝ ਲੈਣ ਆਪਣੇ ਲੋਕ ਵਿਦੇਸ਼ਾਂ ਦੇ ਵਿੱਚ 10-10 ਘੰਟੇ ਕੰਮ ਕਰਦੇ ਐ 5 ਦਿਨ ਹੀ ਕਰਦੇ ਐ ਪਰ ਸ਼ੌਂਕ ਨਾਲ ਕਰਦੇ 5 ਦਿਨ ਹੀ ਕਰਨ ਭਾਵੇਂ ਚਾਅ ਨਾਲ ਕਰਦੇ ਐ 2 ਦਿਨ ਛੁੱਟੀ ਐ ਉਹ ਵੀ ਰੀਝ ਨਾਲ ਪਰ ਜਦੋਂ ਕੰਮ ਕਰਨਾ ਹੈ ਫਿਰ ਮਰੂ ਮਰੂ ਨਹੀਂ ਕਰਦੇ ਦੁਖੀ ਹੋ ਕੇ ਨਹੀਂ ਕਰਦੇ ਤਿਉੜੀ ਪਾ ਕੇ ਨਹੀਂ ਕਰਦੇ ਜਦੋਂ ਕੰਮ ਕਰਦੇ ਆ ਫਿਰ ਕੰਮ ਕਰਦੇ ਆ ਜਿੱਦਣ ਸਾਡਾ ਕਰਮ ਸਾਡਾ ਧਰਮ ਬਣ ਗਿਆ ਜਿੱਦਣ ਸਾਡੇ ਫਰਜ਼ ਸਾਡਾ ਧਰਮ ਬਣ ਗਿਆ ਜਿੱਦਣ ਸਾਡੀ ਜ਼ਿੰਮੇਵਾਰੀ ਸਾਡਾ ਧਰਮ ਬਣ ਗਿਆ ਉਦੋਂ ਨਕਸ਼ਾ ਹੀ ਕੁਝ ਹੋਰ ਹੋ ਜਾਏਗਾ ਧਰਮ ਸਾਡੀ ਜ਼ਿੰਦਗੀ ਦਾ ਹਿੱਸਾ ਬਣਿਆ ਕਰਮ ਸਾਡਾ ਧਰਮ ਬਣੇ ਚੇਤਾ ਰੱਖਿਓ ਤਾਂ ਕਰਕੇ ਭੈਣੋ ਵੀਰੋ ਟਿਕਾ ਰੱਖੋ ਜਰਾ ਕੁ ਹਾਜ਼ਰ ਹੋ ਕੇ ਸੁਣੋ ਵੈਦ ਸੁਜਾਨ ਚੰਦ ਦਾ ਯਾਰ ਆਇਆ ਕਲਗੀ ਵਾਲੇ ਸੱਚੇ ਪਾਤਸ਼ਾਹ ਨੂੰ ਮਿਲ ਕੇ ਕਹਿੰਦਾ ਆਨੰਦਪੁਰੋਂ ਆਇਆ ਜੀ ਬੜਾ ਲੱਗਾ ਉੱਥੇ ਜੀ ਬੜਾ ਲੱਗਾ ਮੇਰਾ ਕਹਿੰਦੇ ਤੇਰਾ ਜੀ ਕਿਉਂ ਲੱਗਾ ਉਹ ਆਂਦਾ ਇਸ ਕਰਕੇ ਮੇਰਾ ਮਨ ਲੱਗਾ ਉੱਥੇ ਕੋਈ ਜਾਤ ਨਹੀਂ ਕੁਛ ਆਨੰਦਪੁਰ ਇੱਕ ਐਸਾ ਪਿੰਡ ਹੈ ਐਸਾ ਸ਼ਹਿਰ ਹੈ ਐਸਾ ਨਗਰ ਹੈ ਜਿੱਥੇ ਕੋਈ ਇਹ ਨਹੀਂ ਪੁੱਛਦਾ ਵੀ ਤੂੰ ਕੌਣ ਹੈ ਬੰਦਾ ਬੰਦਾ ਹੈ ਬਸ ਉੱਥੇ ਬੰਦੇ ਦੀ ਕੋਈ ਜਾਤ ਨਹੀਂ ਕੋਈ ਹੰਕਾਰ ਨਹੀਂ ਕਮਾਲ ਦੀ ਗੱਲ ਨਹੀਂ ਆਪਾਂ ਸਾਰੇ ਕਹਿੰਦੇ ਹਾਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਬੋਲੋ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੈਂ ਬੇਨਤੀ ਕਰਦਾ ਹੁੰਦਾ ਵੀ ਗ੍ਰੰਥ ਜ਼ਰੀਆ ਗਿਆਨ ਗੁਰੂ ਅਸੀਂ ਜ਼ਰੀਏ ਤੱਕ ਤੇ ਪਹੁੰਚ ਗਏ ਜਿੱਥੋਂ ਸਾਨੂੰ ਗਿਆਨ ਮਿਲਣਾ ਸੀ ਪਰ ਅਜੇ ਗਿਆਨ ਤੱਕ ਨਹੀਂ ਪਹੁੰਚੇ ਆਪਾਂ ਹਰ ਪਿੰਡ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਦੇਹ ਹੈ ਦੇਹ ਗ੍ਰੰਥ ਹੈ ਗਿਆਨ ਗੁਰੂ ਹੈ ਹਰ ਪਿੰਡ ਵਿੱਚ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਦਾ ਪਰ ਮੈਨੂੰ ਦੱਸੋ ਜੀ ਗੁਰੂ ਗ੍ਰੰਥ ਸਾਹਿਬ ਜਾਤ ਪਾਤ ਮੰਨਦੇ ਆ ਕਿ ਨਹੀਂ ਮੰਨਦੇ ਬੋਲੋ ਬੋਲੋ ਨਹੀਂ ਮੰਨਦੇ ਆਪਾਂ ਮੰਨਦੇ ਨਾ ਇੱਕ ਪਿੰਡ ਇਹੋ ਜਿਹਾ ਹੈ ਜਿੱਥੇ ਜਾਤ ਪਾਤ ਨਾ ਹੋਵੇ ਨਹੀਂ ਇੱਕ ਪਿੰਡ ਨਹੀਂ ਪੰਜਾਬ ਦਾ ਪਰ ਕਰਤਾਰਪੁਰ ਐਸਾ ਗੁਰੂ ਨਾਨਕ ਦਾ ਵਸਾਇਆ ਹੋਇਆ ਸੀ ਜਿੱਥੇ ਕੋਈ ਜਾਤ ਪਾਤ ਹੈ ਨਹੀਂ ਸੀ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਦਾ ਵਸਾਇਆ ਉੱਥੇ ਕੋਈ ਜਾਤ ਪਾਤ ਹੈ ਨਹੀਂ ਸੀ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਦਾ ਵਸਾਇਆ ਸੀ ਉੱਥੇ ਕੋਈ ਜਾਤ ਪਾਤ ਨਹੀਂ ਸੀ ਅੰਮ੍ਰਿਤਸਰ 'ਚ ਕੋਈ ਜਾਤ ਪਾਤ ਨਹੀਂ ਸੀ ਤਰਨ ਤਾਰਨ ਵਿੱਚ ਕੋਈ ਜਾਤ ਪਾਤ ਨਹੀਂ ਸੀ ਕੀਰਤਪੁਰ ਵਿੱਚ ਕੋਈ ਜਾਤ ਪਾਤ ਨਹੀਂ ਸੀ ਇਦਾਂ ਹੀ ਆਨੰਦਪੁਰ ਦੇ ਵਿੱਚ ਕੋਈ ਜਾਤ ਪਾਤ ਥੋੜਾ ਸੀ ਇੱਕ ਪਿੰਡ ਇਦਾਂ ਦਾ ਨਹੀਂ ਲੱਭਦਾ ਜਿੱਥੇ ਜਾਤ ਪਾਤ ਨਾ ਹੋਵੇ ਦੇਹ ਦੇ ਨੇੜੇ ਤੇ ਸਾਰੇ ਹੀ ਆ ਗਿਆਨ ਤੱਕ ਕੋਈ ਨਹੀਂ ਅਪੜਿਆ ਅਪੜੇ ਹੁੰਦੇ ਜਾਤਾਂ ਪਾਤਾਂ ਬਾਹਰ ਨਾ ਕੱਢ ਦਿੰਦੇ ਚੁੱਕ ਕੇ ਪੁਜਾਰੀ ਮੰਨਦਾ ਦੱਸੋ ਪੁਜਾਰੀ ਢਾਂਚਾ ਮੰਨੂਵਾਦੀ ਸੋਚ ਜਾਤ ਪਾਤ ਮੰਨਦੀ ਹੈ ਕਿ ਨਹੀਂ ਮੰਨਦੀ ਹੈ ਆਪਾਂ ਗੁਰੂ ਗ੍ਰੰਥ ਸਾਹਿਬ ਜਾਤ ਪਾਤ ਮੰਨਦੇ ਕਿ ਨਹੀਂ ਨਹੀਂ ਮੰਨਦੇ ਆਪਾਂ ਮੰਨਦੇ ਹਾਂ ਇਹਦਾ ਮਤਲਬ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨਹੀਂ ਅਸੀਂ ਮੰਨੂਵਾਦੀ ਹਾਂ ਹਿੰਦੂ ਹਾਂ
ਸਿੱਖ ਕਿਹੜੇ ਪਾਸਿਓਂ ਹੋ ਗਏ ਫਿਰ ਅਸੀਂ ਜਾਤ ਪਾਤ ਨਹੀਂ ਮੰਨਦੇ ਤਾਂ ਸਿੱਖ ਪਰ ਆਪਣੇ ਵਿੱਚ ਤੇ ਜਾਤਾਂ ਪਾਤਾਂ ਸਾਰਾ ਕੁਝ ਢਾਂਚਾ ਇਦਾਂ ਦਾ ਬਣਿਆ ਫਿੱਟ ਹੋ ਗਿਆ ਸਾਡੇ ਦਿਮਾਗ ਹੁਣ ਅਨੰਦਪੁਰ ਸਾਹਿਬ ਕਿਉਂ ਚੰਗਾ ਲੱਗਦਾ ਸੀ ਉੱਥੇ ਜਾਤ ਥੋੜਾ ਪੁੱਛਦਾ ਸੀ ਕੋਈ ਕਿਹੜੀ ਜਾਤ ਦਾ ਕਿਹੜੀ ਬਰਾਦਰੀ ਦਾ ਬੰਦਾ ਬੰਦਾ ਹੈ ਬਸ ਹੁਣ ਜਦੋਂ ਤੁਸੀਂ ਜਾਓਗੇ ਕੌਣ ਹੁੰਦੇ ਹੋ ਜੀ ਤੁਸੀਂ ਕੌਣ ਹੁੰਦੇ ਹੋ ਕੀ ਦੱਸੀਏ ਕੌਣ ਹੁੰਦੇ ਆ ਤੈਨੂੰ ਅੰਨਾ ਤੈਨੂੰ ਦੇ ਤਾਂ ਬੰਦੇ ਹੁੰਦੇ ਆ ਸਾਹਮਣੇ ਖੜਿਆ ਤੇਰੇ ਬੰਦਾ ਵਾ ਪਰ ਅਗਲਾ ਪੁੱਛਦਾ ਕੌਣ ਹੁੰਦੇ ਹੋ ਜੀ ਦੱਸੋ ਐਦਾਂ ਪੁੱਛਦਾ ਜਾਤ ਪਾਤ ਖਤਮ ਨਹੀਂ ਹੋਈ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਮੈਂ ਤਾਂ ਕਹਿੰਦਾ ਅੱਜ ਬੜਾ ਰੌਲਾ ਪੈਂਦੇ ਪਾਉਂਦੇ ਵੀ ਇਹ ਕਹਿੰਦੇ ਆ ਜੀ ਜਰੀਆ ਕਹਿੰਦੇ ਆ ਭਾਈ ਦੇ ਗ੍ਰੰਥ ਗ੍ਰੰਥ ਦੇ ਗਿਆਨ ਗੁਰੂ ਜਿੱਦਣ ਗਿਆਨ ਤੱਕ ਪਹੁੰਚਾਂਗੇ ਉਦਣ ਗੁਰੂ ਤੱਕ ਪਹੁੰਚਾਂਗੇ ਦੇ ਤੱਕ ਤੇ ਸਾਰੇ ਹੀ ਪਹੁੰਚੇ ਫਿਰਦੇ ਆ ਆਪਾਂ ਸਰੂਪ ਨੂੰ ਸਿਰ ਤੇ ਵੀ ਚੁੱਕਦੇ ਆ ਆ ਵੱਡੇ ਵੱਡੇ ਲੀਡਰ ਜਿਹੜੇ ਲੁੱਟ ਕੇ ਖਾ ਗਏ ਸਰੂਪ ਇਹਨਾਂ ਨੇ ਵੀ ਚੁੱਕੇ ਆ ਬੜੀ ਵਾਰੀ ਦੇ ਨਾਲ ਦੇਹ ਜੁੜੀ ਹੈ ਜਥੇਦਾਰਾਂ ਵਰਗੇ ਰੋਜ਼ ਗੁਰੂ ਗ੍ਰੰਥ ਸਾਹਿਬ ਦੇ ਕੋਲ ਹੀ ਬੈਠੇ ਹੁੰਦੇ ਆ ਐ ਚੌਰ ਕਰਦੇ ਆ ਪਤਾ ਨਹੀਂ ਕਿੰਨੀ ਕੁ ਵਾਰੀ ਕੀਤਾ ਹੈ ਸਾਡੇ ਵਰਗਿਆਂ ਨੇ ਕਦੇ ਪਾਲਕੀ ਨੂੰ ਮੋਢਾ ਨਹੀਂ ਲਾਇਆ ਹੋਣਾ ਇਹਨਾਂ ਨੇ ਹੱਥ ਲਾਇਆ ਰੋਜ਼ ਪਰ ਦੇਹ ਤੱਕ ਦੇਹ ਪਹੁੰਚੀ ਹੈ ਗਿਆਨ ਤੱਕ ਜੇ ਸੁਰਤ ਤੇ ਪਹੁੰਚੀ ਹੋਈ ਨਹੀਂ ਆਖੋ ਸਤਨਾਮ ਸੁਰਤਾਂ ਗਿਆਨ ਤੱਕ ਪਹੁੰਚਾਉਣੀਆਂ ਹੈ ਗੁਰੂ ਤੱਕ ਪਹੁੰਚਣਾ ਹੈ ਦੇਹ ਤੱਕ ਨਹੀਂ ਗੁਰੂ ਤੱਕ ਚੱਲੀਏ ਗਿਆਨ ਗੁਰੂ ਹੈ ਸਾਡੇ ਤੇ ਇੱਥੇ ਗੋਲਕ ਰੱਖ ਕੇ ਮੱਥਾ ਟੇਕ ਲਿਆ ਬਸ ਪਹੁੰਚ ਗਏ ਜੀ ਪਹੁੰਚ ਗਏ ਹੋ ਗਈ ਜੀ ਕਿਰਪਾ ਐ ਨਹੀਂ ਹੁੰਦੀ ਗਿਆਨ ਤੱਕ ਪਹੁੰਚੋ ਆਪਾਂ ਬੇਨਤੀ ਗੁਰਸਭਾ ਐਵ ਨਾ ਪਾਈਏ ਨਾ ਨੇੜੇ ਨਾ ਦੂਰ ਐਦਾਂ ਨਹੀਂ ਗੁਰੂ ਦੀ ਸਭਾ ਮਿਲ ਜਾਂਦੀ ਵੀ ਨੇੜੇ ਪਹੁੰਚ ਗਏ ਨਹੀਂ ਜਿੰਨਾ ਚਿਰ ਮਨ ਨਹੀਂ ਨੇੜੇ ਆਉਂਦਾ ਮਨ ਨਹੀਂ ਹਾਜ਼ਰ ਹੁੰਦਾ ਮਨ ਨਹੀਂ ਸਮਝਦਾ ਮਨ ਨਹੀਂ ਬਦਲਦਾ ਗਿਆਨ ਤੱਕ ਸੁਰਤ ਜਾਏ ਮਨ ਜਾਏ ਸਾਡਾ ਕਹਿੰਦੇ ਆਨੰਦ ਬੜਾ ਆਇਆ ਕਿਵੇਂ ਆਇਆ ਕਹਿੰਦੇ ਅਨੰਦਪੁਰ ਸਾਹਿਬ ਜਾਂਦੇ ਆ ਕਹਿੰਦੇ ਉੱਥੇ ਜਾਤ ਥੋੜਾ ਪੁੱਛਦਾ ਕੋਈ
ਜਿੱਥੇ ਕਦਰ ਪਵੇ ਬੇਕਦਰਾਂ ਦੀ
ਵੈਦ ਸੁਜਾਨ ਚੰਦ ਕਹਿੰਦਾ ਅੱਛਾ ਫਿਰ ਮੈਂ ਵੀ ਜਾਵਾਂ
ਜਿੱਥੇ ਕਦਰ ਪਵੇ ਬੇਕਦਰਾਂ ਦੀ ਜਿੱਥੇ ਕਦਰ ਪਵੇ ਮਨ ਚੱਲ ਅਨੰਦਪੁਰ ਵੱਲ ਤੁਰ ਚੱਲੀਏ ਚੱਲ ਅਨੰਦਪੁਰ ਵੱਲ ਤੁਰ ਚੱਲੀਏ ਚੱਲ ਅਨੰਦਪੁਰ ਵੱਲ ਤੁਰ ਚੱਲੀਏ ਮਨ ਚੱਲ ਅਨੰਦਪੁਰ ਵੱਲ ਤੁਰ ਚੱਲੀਏ ਕਦਰ ਪਵੇ ਚੱਲ ਅਨੰਦਪੁਰ ਵੱਲ ਤੁਰ ਚੱਲੀਏ ਮਨ ਚੱਲ ਅਨੰਦਪੁਰ ਵੱਲ ਤੁਰ ਚੱਲੀਏ ਕਦਰ ਪਵੇ ਬੇ ਕਦਰਾਂ ਦੀ ਕਦਰ ਪਵੇ ਬੇ ਕਦਰਾਂ ਦੀ ਮਨ ਚੱਲ ਅਨੰਦਪੁਰ ਵੱਲ ਤੁਰ ਚੱਲੀਏ ਮਨ ਚੱਲ ਅਨੰਦਪੁਰ ਵੱਲ ਜਿੱਥੇ ਕਦਰ ਪਵੇ ਬੇ ਕਦਰਾਂ ਚੱਲ ਅਨੰਦਪੁਰ ਵੱਲ ਤੁਰ ਚੱਲੀਏ ਮਨ ਚੱਲ ਅਨੰਦਪੁਰ ਵੱਲ ਤੁਰ ਚੱਲੀਏ ਕਦਰ ਪਵੇ ਜਿੱਥੇ ਰਹਿੰਦੇ ਬੇਪਰਵਾਹ ਜਿੱਥੇ ਰਹਿੰਦੇ ਬੇਪਰਵਾਹ ਰਹਿੰਦੇ ਬੇਪਰਵਾਹ ਜਿੱਥੇ ਰਹਿੰਦੇ ਬੇਪਰਵਾਹ ਮਨ ਚੱਲ ਅਨੰਦਪੁਰ ਵੱਲ ਰਹਿੰਦੇ ਬੇਪਰਵਾਹ ਚੱਲ ਅਨੰਦਪੁਰ ਵੱਲ ਤੁਰ ਚੱਲੀਏ ਮਨ ਚੱਲ ਅਨੰਦਪੁਰ ਵੱਲ ਤੁਰ ਚੱਲੀਏ
ਵੈਦ ਸੁਜਾਨ ਚੰਦ ਦਾ ਮਨ ਹੋਇਆ ਕਹਿੰਦੇ ਚੱਲੀਏ ਤੇ ਸੁਜਾਨ ਚੰਦ ਨੇ ਤਿਆਰੀ ਕਰ ਲਈ ਪਰਿਵਾਰ ਵਾਲੇ ਪੁੱਛਦੇ ਕਿੱਥੇ ਚੱਲਾਂ ਕਹਿੰਦਾ ਚੱਲਿਆ ਬਸ ਇੰਨੇ ਕੁ ਪੈਸੇ ਹੈ ਐ ਖਰਚਾ ਤੁਹਾਡਾ ਚੱਲੀ ਜਾਣਾ ਆਏਗਾ ਕਦੋਂ ਵਿਆਹ ਵੀ ਹੋਇਆ ਬੱਚਾ ਵੀ ਹੈ ਅੰਦਰੋਂ ਦੁਖੀ ਰਹਿੰਦਾ ਦੁਖੀ ਕਹਿੰਦਾ ਮੈਂ ਸੁੱਖ ਲੈਣ ਚੱਲਿਆ ਬੜਿਆਂ ਨੂੰ ਮਿਲਿਆ ਹੁਣ ਮੈਂ ਆਨੰਦਪੁਰ ਚ ਜਾ ਕੇ ਵੇਖਾਂ ਲਓ ਆਨੰਦਪੁਰ ਸਾਹਿਬ ਵੱਲ ਚੱਲਿਆ ਪਰਿਵਾਰ ਵਾਲਿਆਂ ਨੂੰ ਕਹਿੰਦਾ ਪਤਾ ਨਹੀਂ ਕਦੋਂ ਮੁੜਾਂਗਾ ਬਸ ਜਾਣਾ ਹੈ ਉਪਰਾਮ ਹੋਇਆ ਪਿਆ ਮਨ ਦੁਖੀ ਹੋਇਆ ਤੇ ਹੁਣ ਜੀ ਜਦੋਂ ਆਨੰਦਪੁਰ ਸਾਹਿਬ ਜਾਂਦਾ ਉੱਥੇ ਦਾ ਮਾਹੌਲ ਵੇਖਦਾ ਬੜਾ ਮਨ ਸ਼ਾਂਤ ਹੋਇਆ ਮਾਹੌਲ ਵੇਖ ਕੇ ਸ਼ਾਂਤ ਹੋਇਆ ਕਿਹੜੇ ਦਫ਼ਤਰ ਦਾ ਮਾਹੌਲ ਵੇਖ ਕੇ ਮਨ ਸ਼ਾਂਤ ਹੁੰਦਾ ਭਲਾ ਜਿਹੜੇ ਦਫ਼ਤਰ ਵਿੱਚ ਪੀਐਮ ਤੋਂ ਲੈ ਕੇ ਕਰਮਚਾਰੀ ਤੋਂ ਲੈ ਕੇ ਚਾਹ ਦੇਣ ਵਾਲੇ ਤੋਂ ਪਾਣੀ ਵਾਲੇ ਤੋਂ ਲੈ ਕੇ ਸਫਾਈ ਵਾਲੇ ਤੋਂ ਲੈ ਕੇ ਵੱਡੇ ਆਫੀਸਰ ਸਾਰੇ ਦੇ ਸਾਰੇ ਵਧੀਆ ਢੰਗ ਨਾਲ ਫਰਜ਼ ਨਿਭਾਉਂਦੇ ਹੋਣ ਅਟੈਂਡ ਕਰਦੇ ਹੋਣ ਜਨਤਾ ਨੂੰ ਤੁਹਾਡਾ ਉਸ ਦਫ਼ਤਰ 'ਚ ਜਾ ਕੇ ਮਨ ਲੱਗੇ ਕਿ ਨਹੀਂ ਕਿਉਂ ਮਨ ਲੱਗਦਾ ਕਿਸੇ ਵੀ ਮਹਿਕਮੇ 'ਚ ਚਲੇ ਜਾਓ ਪਾਣੀ ਪਿਆਉਣ ਵਾਲੇ ਤੋਂ ਲੈ ਕੇ ਵੱਡੇ ਆਫੀਸਰ ਤੱਕ ਵਧੀਆ ਤਰੀਕੇ ਨਾਲ ਜਿੱਥੇ ਅਟੈਂਡ ਕੀਤਾ ਜਾਂਦਾ ਤੁਹਾਡਾ ਉੱਥੇ ਜੀ ਲੱਗੇਗਾ ਕਿਹੜੇ ਸਕੂਲ ਵਿੱਚ ਜੀ ਲੱਗਦਾ ਬੜਾ ਜਿੱਥੇ ਵਧੀਆ ਪੜ੍ਹਾਈ ਹੋਵੇ ਸਾਰੇ ਮਾਸਟਰ ਸਾਰੇ ਟੀਚਰ ਪੂਰਾ ਪੜ੍ਹਾਉਂਦੇ ਹੋਣ ਡਿਸਿਪਲਿਨ ਹੋਵੇ ਮਰਿਆਦਾ ਹੋਵੇ ਤੁਹਾਡਾ ਉਸ ਸਕੂਲ 'ਚ ਜਾ ਕੇ ਮਨ ਲੱਗੇ ਜਿੱਥੇ ਨਿਆਣੇ ਕਲਾਸਾਂ 'ਚ ਸੁੱਤੇ ਪਏ ਹੋਣ ਤੇ ਟੀਚਰ ਸਾਰੇ ਦਫ਼ਤਰ 'ਚ ਸੁੱਤੇ ਪਏ ਹੋਣ ਤੇ ਪ੍ਰਿੰਸੀਪਲ ਆਇਆ ਹੀ ਨਾ ਹੋਵੇ ਉਹ 15 ਦਿਨ ਛੁੱਟੀ ਤੇ ਗਿਆ ਹੋਵੇ ਉੱਥੇ ਕੀ ਜੀ ਲੱਗਣਾ ਤੁਹਾਡਾ ਕਿਸੇ ਮਹਿਕਮੇ 'ਚ ਚਲੇ ਜਾਓ ਆਨੰਦਪੁਰ ਫਿਰ ਜੀ ਕਿਉਂ ਲੱਗਦਾ ਸੀ ਸਿੱਖਾਂ ਦਾ ਜਾ ਕੇ ਕਿਉਂਕਿ ਉੱਥੇ ਸਾਰੇ ਫਰਜ਼ ਨਿਭਾਉਂਦੇ ਸੀ ਜ਼ਿੰਮੇਵਾਰਾਂ ਦਾ ਸੀ ਆਨੰਦਪੁਰ ਫਰਜ਼ਾਂ ਵਾਲਿਆਂ ਦਾ ਵਿਹਲੜਾਂ ਦਾ ਨਹੀਂ ਸੀ ਨਿਕੰਮਿਆਂ ਦਾ ਨਹੀਂ ਸੀ ਮੈਂ ਤੁਹਾਨੂੰ ਬੇਨਤੀ ਕਰਦਾ ਕਿਸੇ ਵੀ ਮਹਿਕਮੇ 'ਚ ਚਲੇ ਜਾਓ ਤੁਸੀਂ ਕਿਸੇ ਗੁਰਦੁਆਰੇ 'ਚ ਚਲੇ ਜਾਓ ਸਰਾਂ ਵਾਲੇ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹੁਣ ਸਫਾਈਆਂ ਵਾਲੇ ਆਪਣੀ ਨਿਭਾ ਰਹੇ ਹੁਣ ਪਹਿਰੇਦਾਰ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੁਣ ਲਾਂਗਰੀ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੁਣ ਤੁਹਾਡਾ ਜੀ ਲੱਗਣਾ ਉੱਥੇ ਫਰਜ਼ ਨਿਭਾਏ ਜਾ ਰਹੇ ਕਿਹੜੇ ਘਰ 'ਚ ਜਾ ਕੇ ਜੀ ਲੱਗਦਾ ਹੁਣ ਘਰ 'ਚ ਆ ਜਾਓ ਜਿਹੜੀ ਭੈਣ ਨੇ ਘਰ ਦੀ ਸਫਾਈ ਕੀਤੀ ਹੋਵੇ ਰੋਟੀ ਪਾਣੀ ਬਣਾਇਆ ਹੋਵੇ ਨਿਆਣਿਆਂ ਨੇ ਆਪਣੇ ਬੈਗ ਸਾਂਭ ਕੇ ਰੱਖੇ ਹੋਣ ਬੂਟ ਬਾਟ ਸਾਂਭ ਕੇ ਰੱਖੇ ਹੋਣ ਕੋਈ ਖਲਾਰਾ ਨਾ ਹੋਵੇ ਕੋਈ ਗੰਦਮੰਦ ਨਾ ਹੋਵੇ ਹਰ ਚੀਜ਼ ਸਹੀ ਟਿਕਾਣੇ ਤੇ ਪਈ ਹੋਵੇ ਮੱਝਾਂ ਦੀਆਂ ਖੁਰਲੀਆਂ 'ਚ ਪੱਠੇ ਟਾਈਮ ਤੇ ਪਾਏ ਹੋਣ ਗੋਹਾ ਸਾਂਭਿਆ ਗੋਹਾ ਚੱਕ ਕੇ ਸਹੀ ਥਾਂ ਤੇ ਸਿੱਟਿਆ ਹੋਵੇ ਧਾਰਾਂ ਕੱਢਣੀਆਂ ਸਾਰੇ ਕੰਮ ਐ ਟਿਚਨ ਹੋਵੇ ਸਾਰਾ ਕੁਝ ਉਸ ਘਰ 'ਚ ਜਾ ਕੇ ਜੀ ਆਪ ਹੀ ਲੱਗਦਾ ਨਿਕੰਮਿਆਂ ਦੇ ਘਰ 'ਚ ਜਾ ਕੇ ਕਿਆ ਕਰੋਗੇ ਆਨੰਦਪੁਰ ਲੋਕਾਂ ਦਾ ਜੀ ਤਾਂ ਲੱਗਦਾ ਸੀ ਆਨੰਦਪੁਰ ਫਰਜ਼ ਪਛਾਣਨ ਵਾਲਿਆਂ ਦਾ ਸ਼ਹਿਰ ਹੈ ਉੱਥੇ ਬਾਜਾਂ ਵਾਲਾ ਰਹਿੰਦਾ ਜਿਹੜਾ ਆਪ ਫਰਜ਼ ਪਛਾਣਦਾ ਆਪਣੇ ਜਿਹਨੂੰ ਪਤਾ ਮੇਰੀ ਜ਼ਿੰਮੇਵਾਰੀ ਕੀ ਹੈ ਸਾਰਿਆਂ ਨੂੰ ਪਤਾ ਸਾਡੇ ਫਰਜ਼ ਕੀ ਹੈ ਸਾਡੀ ਜ਼ਿੰਮੇਵਾਰੀ ਕੀ ਹੈ ਤਾਂ ਆਨੰਦਪੁਰ ਸਾਹਿਬ ਸੋਹਣਾ ਹੈ ਹੁਣ ਆ ਜਾਓ ਅੱਗੇ ਨੂੰ ਚੱਲੋ ਕੈਨੇਡਾ ਜਾਣ ਨੂੰ ਸਾਰਿਆਂ ਦਾ ਜੀ ਭਲਾ ਕਿਉਂ ਕਰਦਾ ਉੱਥੇ ਤੁਹਾਨੂੰ ਇਕੱਲੇ ਇਕੱਲੇ ਬੰਦੇ ਫਰਜ਼ ਨਿਭਾਉਂਦੇ ਦਿਸਦੇ ਆ ਜਿਹੜੇ ਰਾਹ 'ਚ ਗੱਡੀ ਜੇ ਸੱਜੇ ਜੇ ਖੱਬੇ ਚੱਲਣੀ ਹੈ ਤੇ ਖੱਬੇ ਹੀ ਚੱਲਦੀ ਹੈ ਕਿ ਨਹੀਂ ਮੋੜਦਾ ਕੋਈ ਸੱਜੇ ਓਵਰਟੇਕ ਕਰਦਾ ਕੋਈ ਬੋਲੋ ਬਈ ਬੱਤੀ ਕ੍ਰੋਸ ਕਰਦਾ ਲਾਲ ਬੱਤੀ ਹੋ ਗਈ ਲੰਘਦਾ ਕੋਈ ਸਾਰੀ ਜਨਤਾ ਆਪਣੇ ਫਰਜ਼ ਨਿਭਾਉਂਦੀ ਹੈ ਇੱਥੇ ਲੋਕੀ ਤਰਸਦੇ ਯਾਰ ਅਸੀਂ ਵੀ ਕੈਨੇਡਾ ਚੱਲੀਏ ਅਮਰੀਕਾ ਚੱਲੀਏ ਨਿਆਣਿਆਂ ਨੂੰ ਭੇਜੀਏ ਕਿਉਂ ਕਿਉਂਕਿ ਉਹ ਕੰਟਰੀ ਆਪਣੇ ਫਰਜ਼ ਨਿਭਾ ਰਹੀ ਹੈ ਪਛਾਣਦੀ ਹੈ ਇੱਥੇ ਸਾਡੇ ਵਾਲਿਆਂ ਨੂੰ ਲੈਣ 'ਚ ਲਾ ਕੇ ਵਿਖਾਓ ਤੇ ਜਦੋਂ ਫਰਜ਼ ਨਿਭਾਉਂਦੇ ਆ ਉਹ ਅਗਲੇ ਆ ਸਾਡੇ 'ਚੋਂ ਜਿਹਦਾ ਵੀਜ਼ਾ ਲੱਗਦਾ ਹੈ ਕਲਾਸਾਂ ਨਹੀਂ ਲਾਉਣੀਆਂ ਪੈਣੀਆਂ ਏਅਰਪੋਰਟ 'ਤੇ ਜਾ ਕੇ ਲਾਈਨ 'ਚ ਲੱਗ ਜਾਂਦੇ ਜਿਹੜੇ ਇੱਥੇ ਕਦੇ ਲਾਈਨ 'ਚ ਨਹੀਂ ਲੱਗੇ ਇੱਥੇ 80 ਸਾਲ ਦੇ ਬਾਪੂ ਨੂੰ ਵੀਜ਼ਾ ਲਾ ਕੇ ਭੇਜੋ ਕੈਨੇਡਾ ਨੂੰ ਲਾਈਨ 'ਚ ਲੱਗ ਜਾਂਦਾ ਜਾਣ ਸਾਰ ਸਿਆਣਿਆਂ 'ਚ ਜਾ ਕੇ ਬੰਦਾ ਬੋਲੋ ਬੋਲੋ ਸਿਆਣਾ ਹੋ ਜਾਂਦਾ ਤੇ ਕਮਲਿਆਂ 'ਚ ਕਮਲਾ ਆ ਜਿਹੜੇ ਕੈਨੇਡਾ ਤੋਂ ਆਉਂਦੇ ਆ ਜਦੋਂ ਦਿੱਲੀ ਤੋਂ ਬੱਸ 'ਚ ਗੱਡੀ 'ਚ ਬਹਿੰਦੇ ਆ ਆਪਣੇ ਨਾਲ ਮਾਰ ਮਾਰ ਹਾਰਨ ਛੇਤੀ ਪਹੁੰਚਾ ਉੱਥੇ ਹਾਰਨ ਉਹ ਵੀ ਮਾਰ ਕਮਲਿਆਂ ਜਾ ਕੇ ਉਹ ਵੀ ਕਮਲੇ ਹੋ ਜਾਂਦੇ ਇੱਥੇ ਆ ਕੇ ਸਾਰੇ ਡਿਸਿਪਲਿਨ ਭੁੱਲ ਜਾਂਦੇ ਇੱਥੇ ਆ ਕੇ ਭਜਾ ਭਜਾ ਚੱਲ 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 ਛੇਤੀ ਕਿਉਂ ਉਹਨੂੰ ਪਤਾ ਕਮਲੇ ਹੀ ਨੇ ਇੱਥੇ ਮੈਂ ਵੀ ਕਮਲਾ ਹੀ ਠੀਕ ਹਾਂ ਇੱਥੇ ਕਿਹੜਾ ਪੁੱਛਦਾ ਤੇ ਡਿਸਿਪਲਿਨ ਵਿੱਚ ਜਾ ਕੇ ਬੰਦਾ
ਆਪੇ ਡਿਸਪਲਿਨ ਚ ਆ ਜਾਂਦਾ ਹੈ। ਕਲਾਸਾਂ ਥੋੜਾ ਲੱਗਦੀਆਂ ਹੈ, ਜ਼ਿੰਦਗੀ ਬਦਲ ਜਾਂਦੀ ਹੈ ਭਾਈ। ਆਪਾਂ ਵਧੀਆ ਬਣ ਕੇ ਰਹੋ, ਆਪਣਾ ਸਿਸਟਮ, ਆਪਣੇ ਘਰ ਦਾ ਮਾਹੌਲ ਵਧੀਆ ਰੱਖੋ। ਆਉਣ ਵਾਲੇ ਨਿਆਣੇ ਲਈ ਨਾ ਤੁਸੀਂ ਮਾਹੌਲ ਵਧੀਆ ਰੱਖੋ, ਤੁਹਾਡਾ ਨਿਆਣਾ ਆਪੇ ਡਿਸਪਲਿਨ ਚ ਆ ਜਾਏਗਾ। ਚੇਤਾ ਰੱਖੋ ਨਾ, ਆਉਣ ਵਾਲੇ 30 ਸਾਲਾਂ ਵਿੱਚ ਲੱਖ ਬੱਚਾ ਆ ਰਿਹਾ, ਇਹ ਮੰਨ ਲਓ ਵੀ ਲੱਖ ਬੱਚਾ ਆਏਗਾ, ਤੇ ਆਪਾਂ ਆਪਣੇ ਘਰਾਂ ਦਾ ਮਾਹੌਲ ਲੜਾਈ ਵਾਲਾ ਨਹੀਂ ਰੱਖਣਾ, ਗਾਲਾਂ ਵਾਲਾ ਨਹੀਂ ਰੱਖਣਾ, ਕਲੇਸ਼ ਵਾਲਾ ਨਹੀਂ ਰੱਖਣਾ। ਸਾਡੇ ਘਰ ਦੇ ਵਿੱਚ ਕੰਮਾਂ ਦਾ, ਜ਼ਿੰਮੇਵਾਰਾਂ ਦਾ ਮਾਹੌਲ ਹੋਏਗਾ। ਮਾਂ ਆਪਣੇ ਫਰਜ਼ ਨਿਭਾਏਗੀ, ਪਿਓ ਆਪਣੇ ਨਿਭਾਏਗਾ। ਗਾਲਾਂ ਗੂਲਾਂ ਕੱਢਣੀਆਂ ਬੰਦ, ਮਾੜੇ ਕੰਮ ਕਰਨੇ ਬੰਦ ਕਰੀਏ, ਇਮਾਨਦਾਰੀ ਲਿਆਈਏ, ਸਫਾਈ ਕਰੀਏ, ਆਪੋ ਆਪਣਾ ਕੰਮ ਕਰਾਂਗੇ, ਫਰਜ਼ ਨਿਭਾਵਾਂਗੇ। ਜਿਹੜੇ ਨਿਆਣੇ ਆਉਣਗੇ ਉਹ ਵੇਖ ਕੇ ਫਿਰ ਚੰਗੇ ਆਪੇ ਹੀ ਬਣ ਜਾਣਗੇ। ਜਿਵੇਂ ਨਵੇਂ ਕੰਟਰੀ 'ਚ ਜਾਂਦੇ ਹਾਂ ਆਪਾਂ ਬਦਲ ਜਾਂਦੇ, ਹੁਣ ਜਦੋਂ ਸਾਡੇ ਘਰ 'ਚ ਆ ਕੇ ਵੇਖਦੇ ਆ ਵੀ ਇਹ ਤੇ ਜੁੰਡ ਮਜੁੰਡੀ ਹੋਏ ਆ, ਦੋਨੇ ਨਿਆਣਾ ਆ ਕੇ ਵੇਖਦਾ ਵੀ ਪੰਜਾਂ ਕੁ ਸਾਲਾਂ ਦਾ ਵੇਖ ਲੈਂਦਾ ਵੀ ਆਹ ਜੁੰਡ ਮਜੁੰਡੀ, ਇਹ ਗਾਲਾਂ ਗੁਆਂਢਣ। ਮੇਰੀ ਮਾਂ ਕੋਲ ਬੈਠੀ ਹੁੰਦੀ, ਮਾਂ ਮੇਰੀ ਕਹਿੰਦੀ ਕਿੰਨੀ ਚੰਗੀ ਭੈਣ ਤੂੰ ਤੂੰ ਆਇਆ ਕਰ, ਜਦੋਂ ਉੱਠ ਕੇ ਜਾਂਦੀ ਹੈ ਉਹਦੀ ਕਹਿੰਦੀ ਇਹ ਤੇ ਕੱਪੜੇ ਵਿਖਾਉਂਦੀ ਫਿਰਦੀ ਹੈ ਤੇ ਆਪਣੇ ਸੂਟ ਵਿਖਾਉਣ ਆਉਂਦੀ ਹੈ ਮੈਨੂੰ। ਉਹ ਬੱਚਾ ਸਿੱਖਦਾ ਨਹੀਂ ਵੀ ਮੂੰਹ ਤੇ ਕੁਝ ਹੋਰ ਹੈ, ਬਾਅਦ ਵਿੱਚ ਕੁਝ ਹੋਰ ਹੈ। ਆ ਨਿਆਣੇ ਸਾਡੇ ਵੱਲ ਵੇਖ ਕੇ ਨਿਕੰਮਿਆਂ, ਸਾਡੇ ਨਿਕੰਮਿਆਂ ਵੱਲ ਵੇਖ ਵੇਖ ਕੇ ਸਾਡੇ ਨਿਆਣੇ ਵੀ ਨਿਕੰਮੇ ਬਣਦੇ ਆ। ਵਿਹਲੜਾਂ ਵੱਲ ਵੇਖ ਕੇ ਸਾਡੇ ਨਿਆਣੇ ਵਿਹਲੜ ਬਣਦੇ ਆ। ਯਾਰ ਬਾਪੂ ਲੱਤ ਤੇ ਲੱਤ ਧਰ ਕੇ ਪਿਆ ਹੀ, ਬੇਬੇ ਨੂੰ ਕਹਿੰਦਾ, ਘਰ ਵਾਲੀ ਨੂੰ ਆਵਾਜ਼ਾਂ ਬਾਜਾਂ ਮਾਰਦਾ ਵੀ ਲਿਆ ਪਾਣੀ ਲੈ ਕੇ ਆ, ਪਾਣੀ ਲੈ, ਚਾਹ ਲਿਆ, ਚਾਹ ਰੋਟੀ ਲਿਆ, ਤੇ ਨਿਆਣਾ ਵੀ ਫਿਰ ਉੱਦਾਂ ਹੀ ਲੰਮਾ ਪੈ ਕਹਿੰਦਾ ਬੀਬੀ ਲਿਆ ਰੋਟੀ, ਉਹ ਵੀ ਉੱਥੇ ਹੀ ਪੈਂਦਾ ਮੰਜੇ ਤੇ। ਤੇ ਜਦੋਂ ਨਿਆਣਾ ਤੁਹਾਡਾ ਵੇਖੇਗਾ ਵੀ ਬਾਪੂ ਤੇ ਆਪ ਉੱਠ ਕੇ ਗਿਆ, ਉਹ ਲਿਆਇਆ ਆਪੇ ਚਾਹ ਪਾ ਲਈ, ਆਪੇ ਰੋਟੀ ਬਣੀ ਬਣਾਈ ਸੀ ਥਾਲ ਵਿੱਚ ਪਾ ਕੇ, ਰੋਟੀਆਂ ਪਾਣੀ ਪੂਣੀ ਰੱਖ ਕੇ ਰੋਟੀ ਖਾ ਕੇ ਆਪਣੇ ਭਾਂਡੇ ਵੀ ਚੁੱਕ ਕੇ ਉਹ ਰੱਖਦੇ। ਤੇ ਬੱਚਾ ਵੇਖੇਗਾ ਵੀ ਆਪਣੇ ਕੰਮ ਤੇ ਆਪ ਕਰਨੇ ਚਾਹੀਦੇ, ਨਿਆਣਾ ਆਪੇ ਕਰੇਗਾ। ਬਾਪੂ ਨੇ ਆਪਣੀ ਜੁੱਤੀ ਉਹ ਸਾਂਭ ਕੇ ਰੱਖੀ ਹੈ, ਜੇ ਕੱਪੜੇ ਲਾਏ ਆ, ਕੱਪੜੇ ਬਦਲੇ ਆ, ਕੱਪੜੇ ਤਹਿ ਲਾ ਕੇ ਅਲਮਾਰੀ 'ਚ ਰੱਖੇ ਆ, ਬੈੱਡ ਤੇ ਨਹੀਂ ਸੁੱਟੇ, ਤੇ ਤੁਹਾਡੇ ਨਿਆਣੇ ਨੇ ਵੀ ਤੁਹਾਡੀ ਕਾਪੀ ਕਰਨੀ, ਆਪਣੇ ਕੰਮ ਆਪ ਕਰੇਗਾ। ਤੂੰ ਆਪਣੇ ਟੱਬਰ ਤੇ ਬੋਝ ਨਹੀਂ ਸੀ, ਤੇਰਾ ਬੱਚਾ ਤੇਰੇ ਟੱਬਰ ਤੇ ਬੋਝ ਨਹੀਂ ਬਣੇਗਾ। ਤੇ ਜਦੋਂ ਬੋਝ ਨਾ ਬਣਿਆ, ਅੱਜ ਬੱਚਾ ਮਾਂ ਤੇ ਬੋਝ ਨਹੀਂ, ਪਿਓ ਤੇ ਬੋਝ ਨਹੀਂ, ਦਾਦੇ ਦਾਦੀ ਤੇ ਬੋਝ ਨਹੀਂ, ਜਦੋਂ ਇਹ ਕਿਤੇ ਚੰਗਾ ਮੰਤਰੀ ਬਣਿਆ ਫਿਰ ਇਹ ਸਾਡੇ ਪੰਜਾਬ ਤੇ ਬੋਝ ਨਹੀਂ ਬਣੇਗਾ। ਇਹ ਜਿੰਨੇ ਬੋਝ ਬਣੇ, ਮੰਤਰੀ ਹੈ, ਲੀਡਰ ਹੈ, ਇਹ ਮਾਂ ਪਿਓ ਤੇ ਬੋਝ ਬਣੇ ਆ। ਬੋਝ ਪਾਉਣ ਵਾਲਾ ਬੰਦਾ ਵੱਡੇ ਅਹੁਦੇ ਤੇ ਜਾਏਗਾ ਜਦੋਂ ਉੱਥੇ ਵੀ ਬੋਝ ਬਣ ਜਾਂਦਾ। ਪਰ ਜਿਹੜੇ ਬੰਦੇ ਜ਼ਿੰਮੇਵਾਰ ਹੈ, ਫਰਜ਼ ਪਛਾਣਦੇ ਆ, ਸਾਡੇ ਸਾਨੂੰ ਨਹੀਂ ਇਹ ਗੱਲ ਸਮਝ ਆਉਣੀ। ਬਾਹਰਲਿਆਂ ਦੇਸ਼ਾਂ ਵਿੱਚ ਵੇਖੋ, 4 ਸਾਲ ਦਾ ਬੱਚਾ ਏਅਰਪੋਰਟ ਤੇ ਮਾਂ ਪਿਓ ਦੇ ਨਾਲ ਆਪਣਾ ਬੈਗ ਚੁੱਕ ਕੇ ਲਜਾਂਦਾ। ਸਾਡੇ ਵਾਲੀਆਂ 4 ਸਾਲ ਦੇ ਨਿਆਣੇ ਨੂੰ ਵੀ ਚੁੱਕਦੀਆਂ ਨੇ, ਉਹਦਾ ਬੈਗ ਵੀ ਚੁੱਕਦੀਆਂ ਨੇ, ਬੱਚਾ ਤੋਰਦੀਆਂ ਨਹੀਂ। ਬਾਹਰਲੇ ਬਚਪਨ ਤੋਂ ਹੀ ਇੱਦਾਂ ਕਰਦੇ, 4 ਸਾਲ ਦੇ ਬੱਚੇ ਨੂੰ ਕਹਿਣਗੇ ਤੁਰ ਆਪ ਤੁਰ, ਤੈਨੂੰ ਨਹੀਂ ਚੁੱਕਣਾ ਹੁਣ 4 ਸਾਲ ਦਾ। ਤੇ ਨਿੱਕੇ ਜੇ ਬੱਚੇ ਦਾ 20 ਕਿਲੋ ਦਾ ਨਿਆਣਾ ਹੁੰਦਾ ਬੱਚਾ, ਤੇ 10 ਕਿਲੋ ਦਾ ਬੈਗ ਕੜੀਸਦਾ ਏਅਰਪੋਰਟਾਂ ਤੇ। ਤੇ ਮੈਂ ਪਹਿਲਾਂ ਜਦੋਂ ਜਾਇਆ ਕਰਾਂ ਬਾਹਰ, ਮੈਂ ਵੇਖਿਆ ਕਰਾਂ ਨਿੱਕੇ ਨਿੱਕੇ ਨਿਆਣਿਆਂ ਨੂੰ ਏਡੇ ਏਡੇ ਬੈਗ ਚੁਕਾਏ ਆ। ਹੁਣ ਸਮਝ ਆਉਂਦੀ ਹੈ ਵੀ ਅਗਲੇ ਜ਼ਿੰਮੇਵਾਰ ਬਣਾ ਰਹੇ ਆ, ਲੱਤਾਂ ਤੇ ਭਾਰ ਪਾ ਰਹੇ ਆ, ਬੋਝ ਚੁੱਕ, ਅੱਜ ਇੰਨਾ ਚੁੱਕੇਗਾ, ਵੱਡਾ ਹੋ ਕੇ ਹੋਰ ਚੁੱਕੇਗਾ। ਤੈਨੂੰ ਨਿਕੰਮਾ ਵਿਹਲੜ ਨਹੀਂ ਬਣਾਉਣਾ, ਤੈਨੂੰ ਕੰਮਾਂ ਬਣਾਉਣਾ ਕੰਮਾਂ। ਉਹ ਕਹਿੰਦੇ ਕੱਪੜੇ ਪ੍ਰੈਸ ਕਰ ਆਪਣੇ ਆਪ, ਜੁੱਤੀ ਆਪਣੀ ਚੁੱਕ ਕੇ ਆਪ ਸਾਂਭ, ਬੈਗ ਆਪਣਾ ਆਪ ਧਰ। ਏਦਾਂ ਦੇ ਨਿਆਣੇ ਉਹ ਫਿਰ ਆਦਤ ਪੈ ਗਈ ਬੱਚੇ ਨੂੰ, ਵੱਡਾ ਹੋ ਕੇ ਫਿਰ ਆਪੇ ਕੰਮ ਕਰਦਾ, ਫਰਜ਼ ਪਛਾਣਦਾ। ਆਪਾਂ ਫਿਰ ਕੀ ਕਰਦੇ ਹਾਂ, ਆਪਣੀ ਪੈਂਟ ਕਿਤੇ ਸਿੱਟ ਦੇਣੀ ਸਕੂਲੋਂ ਆ ਕੇ, ਜੁੱਤੀ ਸਵੇਰੇ ਲੱਭ, ਮਾਂ ਸਾਂਭੇ ਨਾ ਸਾਂਭੇ, ਬੈਗ ਵੀ ਨਹੀਂ ਕਿਤਾਬਾਂ ਵਾਲਾ ਸੀ ਤੇ ਸਾਂਭਦੇ ਆਪਣਾ, ਜਿੱਥੇ ਜੀ ਕੀਤਾ ਵਗਾ ਕੇ ਮਾਰਿਆ। ਤੇ ਸਵਾਹ ਡਿਸਿਪਲਨ ਹੋਣਾ ਸੀ ਸਾਡੀ ਜ਼ਿੰਦਗੀ 'ਚ। ਆਹ ਨਿਕੰਮਿਆਂ ਦਾ ਸਮਾਜ ਹੈ ਸਾਡਾ, ਆਪਾਂ ਉਹਨਾਂ ਵਿੱਚ ਆ। ਪਰ ਜਿੱਦਣ ਅਸੀਂ ਸਮਾਜ ਸੋਹਣਾ ਬਣਾਉਣਾ ਹੈ, ਏਦਾਂ ਬਣਨਾ ਹੈ। ਨਿੱਕਿਆਂ ਨਿੱਕਿਆਂ ਕੰਮਾਂ ਤੋਂ ਸਟਾਰਟ ਕਰਨਾ ਪੈਣਾ ਸਾਨੂੰ ਇੱਥੇ ਸਟੇਜ ਤੇ ਵੱਡੇ ਵੱਡੇ ਲੈਕਚਰ ਮੈਂ ਜਿੰਨੇ ਮਰਜ਼ੀ ਦੇਈ ਜਾਂ ਕੋਈ ਅਰਥ ਨਹੀਂ ਇਹਦਾ ਤੁਹਾਨੂੰ ਤੁਹਾਡੇ ਨਿਆਣਿਆਂ ਨੂੰ ਖੁਦ ਸਿਖਾਉਣਾ ਪੈਣਾ ਹੈ ਤੇ ਤੂੰ ਨਿਆਣੇ ਨੂੰ ਤਾਂ ਸਿਖਾਏਗਾ ਜੇ ਆਪਣੀ ਚਾਹ ਆਪ ਬਣਾ ਕੇ ਪੀ ਲਏਗਾ ਆਪਣੇ ਭਾਂਡੇ ਆਪ ਚੁੱਕ ਸਕਦਾ ਹੈ ਤਾਂ ਤੇਰਾ ਨਿਆਣਾ ਜ਼ਿੰਮੇਵਾਰ ਬਣਨਾ ਲਿਖ ਕੇ ਲੈ ਲਓ ਆਪਣੇ ਕੱਪੜੇ ਆਪ ਚੱਕ ਸਕਦਾ ਆਪਣਾ ਬਿਸਤਰਾ ਆਪ ਤਹਿ ਲਾ ਸਕਦਾ ਆਪਣਾ ਕੰਬਲ ਆਪ ਚੱਕ ਸਕਦਾ ਹੈ ਆਪਣੇ ਕੱਪੜੇ ਧੋ ਸਕਦਾ ਹੈ ਤਾਂ ਤੁਹਾਡੇ ਨਿਆਣੇ ਇਦਾਂ ਦੇ ਬੰਨੇ ਆ ਨਹੀਂ ਤੇ ਨਕੰਮਿਆਂ ਦੇ ਬੱਚੇ ਨਕੰਮੇ ਹੋਣਗੇ ਸਮਾਜ ਨਹੀਂ ਬਦਲ ਸਕਦਾ ਲਿਖ ਕੇ ਲੈ ਲਓ ਜਿੱਥੇ ਲਿਖਾਣਾ ਹੈ ਅੱਜ ਕਹਿੰਦੇ ਆ ਨਾ ਵੀ ਜਥੇਦਾਰ ਇਦਾਂ ਲੁੱਟ ਕੇ ਫਲਾਣਾ ਇਦਾਂ ਖਾ ਗਿਆ ਇਹਨਾਂ ਨੂੰ ਲਾ ਦਿਓ ਨਵੇਂ ਲਾ ਦਿਓ ਨਵੇਂ ਵੀ ਨਕੰਮੇ ਹੀ ਹੋਣਗੇ ਕਿਉਂਕਿ ਸਾਡੇ ਹੀ ਧੀਆਂ ਪੁੱਤ ਨੇ ਨਕੰਮੇ ਨੇ ਅਜੇ ਉਹ ਪਰ ਜੇ ਸਮਾਜ ਬਦਲਿਆ 30 ਸਾਲ ਦੇ ਵਿੱਚ ਆਉਣ ਵਾਲੇ ਬੱਚਿਆਂ ਲਈ ਅੱਗੇ ਤੁਸੀਂ ਇਦਾਂ ਦਾ ਢਾਂਚਾ ਬਣਾ ਕੇ ਰੱਖੋ ਉਹਨ 30 ਸਾਲ ਤੋਂ ਬਾਅਦ 50% ਬੱਚੇ ਸੁਧਰ ਸਕਦੇ ਆ ਉਹਦੇ ਚੋਂ ਲਿਆਇਓ ਲੀਡਰਸ਼ਿਪ ਭਾਵੇਂ ਜਥੇਦਾਰ ਬਣਾ ਦਿਓ ਭਾਵੇਂ ਮੰਤਰੀ ਬਣਾ ਦਿਓ ਮੁੱਖ ਮੰਤਰੀ ਬਣਾ ਦਿਓ ਪ੍ਰਧਾਨ ਮੰਤਰੀ ਬਣਾ ਦਿਓ ਪੰਚ ਬਣਵਾਇਓ ਸਰਪੰਚ ਬਣਾਇਓ ਉਹਨਾਂ ਦੇ ਅੰਦਰ ਬੇਈਮਾਨੀ ਨਹੀਂ ਹੋਣੀ ਉਹ ਹੋਣਗੇ ਅੱਜ ਜਿਹੜਾ ਮਰਜ਼ੀ ਜਿਹਨੂੰ ਮਰਜ਼ੀ ਲਾ ਦਿਓ ਜਿਹਨੂੰ ਮਰਜ਼ੀ ਲਾ ਦਿਓ ਇਹ ਇੱਕੋ ਹੀ ਕੌਲੀ ਦੇ ਚੱਟੇ ਵੱਡੇ ਐ ਸਾਰੇ ਚੱਲੇ ਹੋਏ ਕਾਰਤੂਸ ਐ ਸਾਰੇ ਕੋਈ ਨਹੀਂ ਜਿਹੜਾ ਤੁਹਾਨੂੰ ਲੱਗੇ ਵੀ ਤੁਹਾਡੇ ਅੱਗੇ ਲੈ ਜਾਏਗਾ ਸਾਰੀ ਕੰਟਰੀ ਨੂੰ ਚੁੱਕ ਕੇ ਪੰਜਾਬ ਨੂੰ ਅੱਗੇ ਲੈ ਜਾਏਗਾ ਸਿੱਖੀ ਨੂੰ ਅੱਗੇ ਲੈ ਜਾਏਗਾ ਨਹੀਂ ਇਹ ਮੇਰੇ ਵਰਗੇ ਨਕੰਮਿਆਂ ਕੁਝ ਨਹੀਂ ਕਰ ਸਕਦੇ ਸਾਰੇ ਦਾ ਸਾਰਾ ਢਾਂਚਾ ਬਦਲਣਾ ਪੈਣਾ ਅੱਜ ਦੇ ਸਮਾਜ ਵਿੱਚੋਂ ਤੁਹਾਨੂੰ ਇਦਾਂ ਦੇ ਬੰਦੇ ਨਹੀਂ ਲੱਭ ਸਕਦੇ ਜਿਹੜੇ ਇਮਾਨਦਾਰੀ ਨਾਲ ਅੱਗੇ ਲੈ ਜਾਣਗੇ ਬਹੁਤ ਘੱਟ ਨੇ ਨਹੀਂ ਲੱਭਣੇ ਤੁਹਾਨੂੰ ਅੱਜ ਤੋਂ ਸਟਾਰਟ ਕਰਨਾ ਪੈਣਾ ਹੈ ਵੀ ਆਉਣ ਵਾਲੀ 30 ਸਾਲ ਤੱਕ ਵੀ ਆਪਣੇ ਬੱਚੇ ਇਦਾਂ ਦੇ ਪੈਦਾ ਹੋ ਜਾਣ ਪਰ ਉਹ ਤਾਂ ਪੈਦਾ ਹੋਣਗੇ ਜੇ ਆਉਂਦਿਆਂ ਨੂੰ ਅਸੀਂ ਤਿਆਰ ਬੈਠਾਂਗੇ ਮੈਂ ਨਕੰਮਾ ਆਪਣੀ ਭੈੜੀਆਂ ਆਦਤਾਂ ਛੱਡਾਂ ਮੈਂ ਆਪਣਾ ਸੁਭਾਅ ਬਦਲਾਂ ਮੈਂ ਆਪਣੀ ਮਾਂ ਤੇ ਬੋਝ ਨਾ ਬਣਾ ਪਿਓ ਤੇ ਬੋਝ ਨਾ ਬਣਾ ਘਰ ਵਾਲੀ ਤੇ ਬੋਝ ਨਾ ਬਣਾ ਬੱਚਿਆਂ ਤੇ ਬੋਝ ਨਾ ਬਣਾ ਜਿੰਨਾ ਚਿਰ ਮੇਰਾ ਸਾਹ ਚੱਲਦਾ ਸਰੀਰ ਚੱਲਦਾ ਉਹਨਾਂ ਚਿਰ ਮੈਂ ਆਪਣਾ ਬਿਸਤਰਾ ਤਹਿ ਲਾਉਂ ਜਿੰਨਾ ਚਿਰ ਮੇਰੇ ਸਾਹ ਚੱਲਦੇ ਐ ਮੈਂ ਆਪਣੇ ਭਾਂਡੇ ਮਾਂਜ ਲਾਂਗਾ ਜਿੰਨਾ ਚਿਰ ਮੇਰੇ 'ਚ ਸਾਹ ਚੱਲਦੇ ਐ ਮੈਂ ਤੁਰ ਸਕਦਾ ਉਹਨਾਂ ਚਿਰ ਮੈਂ ਪਾਣੀ ਆਪੇ ਭਰ ਕੇ ਪੀਵਾਂਗਾ ਜਿੰਨਾ ਚਿਰ ਮੇਰੇ 'ਚ ਸਾਹ ਚੱਲਦੇ ਐ ਮੈਂ ਆਪਣੀ ਰੋਟੀ ਆਪੇ ਖਾਵਾਂਗਾ ਮੈਂ ਕਿਸੇ ਤੇ ਬੋਝ ਨਹੀਂ ਨਾ ਆਪਣੀ ਮਾਂ ਤੇ ਨਾ ਆਪਣੀ ਘਰ ਵਾਲੀ ਤੇ ਨਾ ਆਪਣੀ ਨੂੰਹ ਤੇ ਨਾ ਆਪਣੀ ਧੀ ਤੇ ਮੈਂ ਬੋਝ ਨਹੀਂ ਮੈਂ ਭਾਰ ਪਾਉਣ ਨਹੀਂ ਆਇਆ ਸਮਾਜ ਵਿੱਚ ਮੈਂ ਭਾਰ ਚੱਕਣ ਆਇਆ ਇੱਥੇ ਲਿਆਉਣਾ ਪੈਣਾ ਆਪਣੇ ਆਪ ਨੂੰ ਮੈਂ ਬੋਝ ਵੰਡਾਉਣ ਆਇਆ ਮੈਂ ਭਾਰ ਪਾਉਣ ਨਹੀਂ ਆਇਆ ਇੱਥੇ ਮੈਂ ਬੋਝ ਪਾਉਣ ਨਹੀਂ ਆਇਆ ਮੈਂ ਧਿਆਨ ਨਾਲ ਖਾਵਾਂਗਾ ਯਾਰ ਮੈਂ ਬਿਮਾਰ ਹੋ ਗਿਆ ਬੈੱਡ ਮੱਲ ਲਾਂਗਾ ਡਾਕਟਰ ਤੇ ਅੱਗੇ ਹੀ ਘੱਟ ਨੇ ਬਿਮਾਰੀਆਂ ਤੇ ਹੋਰ ਬਹੁਤ ਨੇ ਬੈੱਡ ਮੱਲ ਕੇ ਬਹਿ ਜਾਗਾ ਮੈਂ ਆਪਣੇ ਆਪ ਨੂੰ ਕੰਟਰੋਲ 'ਚ ਰੱਖਣਾ ਵੀ ਮੈਂ ਬੋਝ ਨਾ ਬਣਾ ਇੱਦਾਂ ਆਪਣੇ ਆਪ ਨੂੰ ਸਮਝਣਾ ਪੈਣਾ ਫਿਰ ਜਾ ਕੇ ਸਮਾਜ ਬਦਲੇਗਾ ਨਹੀਂ ਤੇ ਜੇ ਅਸੀਂ ਇੱਦਾਂ ਗੱਲਾਂ ਮਾਰੀ ਜਾਈਏ ਹੋ ਜੇ ਚੇਂਜ ਹੋ ਜੇ ਕੁਛ ਨਹੀਂ ਹੋਣਾ ਕੋਈ ਬਦਲਾਵ ਨਹੀਂ ਆ ਸਕਦਾ ਜਿਹਨੂੰ ਮਰਜ਼ੀ ਲਾ ਦਿਓ ਜਿਹਨੂੰ ਮਰਜ਼ੀ ਲਾ ਦਿਓ ਕੋਈ ਫਰਕ ਨਹੀਂ ਪੈਣਾ ਤਾਂ ਕਰਕੇ ਭਾਈ ਡਿਸਿਪਲਨ ਵਿੱਚ ਜਾ ਕੇ ਬੰਦਾ ਆਪੇ ਹੀ ਡਿਸਿਪਲਨ 'ਚ ਆ ਜਾਂਦਾ ਬਾਹਰਲਿਆਂ ਦੇਸ਼ਾਂ 'ਚ ਜਾ ਕੇ ਵੇਖੋ ਫਰਜ਼ ਨਿਭਾਉਣ ਵਾਲਿਆਂ ਦੇ ਦੇਸ਼ਾਂ 'ਚ ਜਾਣ ਨੂੰ ਜੀ ਕਰਦਾ ਕਿ ਨਹੀਂ ਕਰਦਾ ਕਰਦਾ ਹੈ ਜਿਹੜੇ ਘਰਾਂ 'ਚ ਫਰਜ਼ ਨਿਭਾਏ ਜਾਂਦੇ ਉਹਨਾਂ ਘਰਾਂ 'ਚ ਜਾਣ ਨੂੰ ਜੀ ਕਰਦਾ ਤਾਂ ਕਰਕੇ ਭਾਈ ਫਰਜ਼ ਨਿਭਾਈਏ ਜ਼ਿੰਮੇਵਾਰੀਆਂ ਨਿਭਾਈਏ ਜੀ ਆਪਣੀਆਂ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਜ਼ਿੰਮੇਵਾਰ ਬਣੋ ਕਹਿੰਦੇ ਮਨ ਚੱਲ ਅਨੰਦਪੁਰ ਨੂੰ ਤੁਰ ਚੱਲੀਏ ਜਿੱਥੇ ਰਹਿੰਦੇ ਬੇਪਰਵਾਹ ਵੈਦ ਸੁਜਾਨ ਚੰਦ ਮਨ ਦੀ ਸ਼ਾਂਤੀ ਵਾਸਤੇ ਇਹ ਵੀ ਤੁਰ ਪਿਆ ਤੇ ਜਦੋਂ ਉੱਥੇ ਅਨੰਦਪੁਰ ਸਾਹਿਬ ਗਿਆ ਅਨੰਦਪੁਰ ਚੰਗਾ ਬੜਾ ਲੱਗਦਾ ਤੇ ਮੈਂ ਗੱਲ ਕਰਦਾ ਸੀ ਵੀ ਕਿਉਂ ਚੰਗਾ ਲੱਗਦਾ ਕਿਉਂਕਿ ਉੱਥੇ ਸਾਰੇ ਫਰਜ਼ ਨਿਭਾਉਂਦੇ ਆ ਜ਼ਿੰਮੇਵਾਰ ਹੈ ਜੀ ਤਾਂ ਲੱਗਦਾ ਉੱਥੇ ਕਿਸੇ ਮਹਿਕਮੇ 'ਚ ਚਲੇ ਜਾਓ ਜੇ ਜ਼ਿੰਮੇਵਾਰ ਸਾਰੇ ਬੰਦੇ ਤੇ ਉੱਥੇ ਜੀ ਲੱਗਦਾ ਹੁਣ ਚਾਹ ਚੜ ਗਿਆ ਮਹਾਰਾਜ ਦੇ ਦਰਸ਼ਨ ਕੀਤੇ ਇਦਾਂ ਸਾਰੀ ਸੰਗਤ ਮਿਲਦੀ ਹੈ ਇਹਦੀ ਵੀ ਵਾਰੀ ਆਈ ਗੱਲਬਾਤ ਹੋਈ ਕਹਿੰਦੇ ਕੀ ਚਾਹੁੰਦਾ ਹੈ ਕਹਿੰਦਾ ਜੀ ਮਨ ਸ਼ਾਂਤ ਨਹੀਂ ਹੁੰਦਾ ਕੰਮ ਸੋਹਣਾ ਹੈ ਕਾਰੋਬਾਰ ਸਮਝ ਲਓ ਮੇਰਾ ਜੋ ਮੈਂ ਕਰਦਾ ਵਧੀਆ ਬੱਚਾ ਵੀ ਹੈ ਵਿਆਹਿਆ ਵੀ ਹੈ ਜਾਇਦਾਦ ਵੀ ਹੈ ਪੈਸਾ ਵੀ ਹੈ ਘਾਟਾ ਕੋਈ ਨਹੀਂ ਜਾਨ ਬੜੀ ਔਖੀ ਹੈ ਮਹਾਰਾਜ ਕਹਿੰਦੇ ਹੋਇਆ ਕੀ ਕਹਿੰਦਾ ਜੀ ਬਸ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਕੋਈ ਆਨੰਦ ਆਵੇ ਕੋਈ ਸ਼ਾਂਤੀ ਆਵੇ ਉੱਥੇ ਫਿਰ ਮਹਾਰਾਜ ਕਹਿੰਦੇ ਕਰਤਾ ਕਹਿੰਦਾ ਮੈਨੂੰ ਕਰਨਾ ਕੀ ਪਏਗਾ ਇਹ ਦੱਸੋ ਮਨ ਦੀ ਸ਼ਾਂਤੀ ਲਈ ਮੈਨੂੰ ਕਰਨਾ ਕੀ ਪਏਗਾ ਮਹਾਰਾਜ ਕਹਿੰਦੇ ਕਰਦਾ ਕੀ ਹੈ ਕਹਿੰਦਾ ਜੀ ਵੈਦ ਆ ਵੈਦ ਹਾਂਜੀ ਨਬਜ਼ ਫੜ ਕੇ ਦੱਸ ਦੇਣਾ ਬਿਮਾਰੀ ਕੀ ਹੈ ਪੈਸੇ ਲਈ ਕੀਤਾ ਅੱਜ ਤੱਕ ਪਰਿਵਾਰ ਲਈ ਕਮਾਇਆ ਪੈਸੇ ਲਈ ਕਮਾਇਆ ਪ੍ਰਾਪਰਟੀ ਬਣਾਈ ਹੈ ਕੋਈ ਪਰਉਪਕਾਰ ਵੀ ਕੀਤਾ ਹੈ ਲੱਭਦਾ ਰੱਬ ਫਿਰਦਾ ਹੈ ਕਦੇ ਕਿਸੇ ਕੋਲ ਕਦੇ ਕਿਸੇ ਕੋਲ ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ ਖਾਂ ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ ਖਾਂ ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ ਕਦੀ ਕਿਸੇ ਵਿਛੜੇ ਨੂੰ ਮਲਾਇਆ ਈ ਤੇ ਦੱਸ ਕਦੀ ਕਿਸੇ ਵਿਛੜੇ ਨੂੰ ਮਲਾਇਆ ਈ ਤੇ ਦੱਸ ਕਦੀ ਕਿਸੇ ਵਿਛੜੇ ਨੂੰ ਮਲਾਇਆ ਈ ਤੇ ਦੱਸ ਕਦੀ ਕਿਸੇ ਵਿਛੜੇ ਨੂੰ ਮਿਲਾਇਆ ਹੀ ਤੇ ਦੱਸ ਕਦੀ ਕਿਸੇ ਭੁੱਖੇ ਨੂੰ ਰਜਾਇਆ ਹੀ ਤੇ ਦੱਸ ਕਦੀ ਕਿਸੇ ਭੁੱਖੇ ਰਜਾਇਆ ਈ ਤੇ ਦੱਸ ਕਦੀ ਕਿਸੇ ਭੁੱਖੇ ਨੂੰ ਰਜਾਇਆ ਈ ਤੇ ਦੱਸ ਕਦੀ ਕਿਸੇ ਭੁੱਖੇ ਨੂੰ ਰਜਾਇਆ ਈ ਤੇ ਦੱਸ ਪਾਟਾ ਹੋਇਆ ਜਖ ਕਦੀ ਵੀ ਨਹੀਂ ਸੀ ਤਾਂ ਪਾਟਾ ਹੋਇਆ ਜਖਮ ਕਦੀ ਵੀ ਨਹੀਂ ਸੀ ਪਾਟਾ ਹੋਇਆ ਜਖਮ ਕਦੀ ਵੀ ਨਹੀਂ ਸੀ ਪਾਟਾ ਹੋਇਆ ਜਖਮ ਕਦੀ ਵੀ ਨਹੀਂ ਸੀ ਐਵੇਂ ਮਾੜਾ ਫੇਰੀ ਤੂੰ ਤੇ ਕੱਖ ਵੀ ਨਹੀਂ ਕੀਤਾ ਐਵੇਂ ਮਾੜਾ ਫੇਰੀ ਤੂੰ ਤੇ ਕੱਖ ਵੀ ਨਹੀਂ ਐਵੇਂ ਮਾੜਾ ਫੇਰੀ ਤੂੰ ਤੇ ਕੱਖ ਵੀ ਨਹੀਂ ਕੀਤਾ ਐਵੇਂ ਮਾੜਾ ਫੇਰੀ ਤੂੰ ਤੇ ਕੱਖ ਵੀ ਨਹੀਂ ਕੀਤਾ ਕਦੀ ਕਿਸੇ ਰੋਂਦੇ ਨੂੰ ਹਸਾਇਆ ਕਦੀ ਕਿਸੇ ਰੋਂਦੇ ਨੂੰ
ਕਦੀ ਕਿਸੇ ਰੋਂਦੇ ਨੂੰ ਹਸਾਇਆ ਹੀ ਤੇ ਨਾ ਸਿਖਾ ਇੱਧਰ ਲਿਆ ਬੱਚਾ ਗੁੜੀਆ ਹੈ ਕਿਸੇ ਬੱਚੀ ਰੋ ਰਹੀ ਹੈ ਕਿ ਇਹਦੇ ਮਾਤਾ ਪਿਤਾ ਇੱਧਰ ਥੋੜਾ ਜਿਹਾ ਅੱਗੇ ਉੱਚਾ ਉੱਚੀ ਕਰਕੇ ਵਿਖਾ ਦੇ ਬੀਬੀ ਉਹ ਬੱਚਾ ਹੈ ਕਿਸੇ ਦਾ ਰੋਂਦੀ ਹੈ ਗੁੜੀਆ ਹੈ ਕਿਸੇ ਦੀ ਛੋਟੀ ਜਿਹੀ ਹੈ 3 ਕੁ ਸਾਲ ਦੀ ਕੇਸਰੀ ਰੰਗ ਦਾ ਰੁਮਾਲ ਬੰਨਿਆ ਨਾਂ ਕੀ ਹੈ ਇਹਦਾ ਪੁੱਛੋ ਜਰਾ ਚਲੋ ਬੱਚੀ ਹੈ ਛੋਟੀ ਜੀ ਕਿਸੇ ਦੀ ਕੇਸਰੀ ਰੰਗ ਦਾ ਰੁਮਾਲ ਬੰਨਿਆ ਸਿਰ ਦੇ ਉੱਤੇ ਜਿਹਦੇ ਮਾਤਾ ਪਿਤਾ ਨੇੜੇ ਹੋਣ ਕਿਤੇ ਉਹ ਸਾਹਮਣੇ ਲੈ ਜਾਓ ਜੇ ਉਹ ਗੇਟ ਸਾਹਮਣੇ ਗੇਟ ਦੇ ਕੋਲ ਮੇਰਾ ਖਿਆਲ ਠੀਕ ਰਹੇਗਾ ਇੱਥੇ ਫਿਰ ਜਿਹੜੇ ਵੀ ਮਾਤਾ ਪਿਤਾ ਕਿਤੇ ਵੀ ਹੈ ਬੱਚੀ ਛੋਟੀ ਜਿਹੀ ਹੈ ਉਹ ਲੱਭ ਕੇ ਚਲੋ ਜਾਓ ਫਟਾਫਟ ਫੜਾ ਦਿਓ ਲਓ ਇੱਧਰ ਸੁਣੋ ਧਿਆਨ ਇੱਧਰ ਰੱਖੋ ਹੁਣ ਇੱਧਰ ਰੱਖੋ ਧਿਆਨ ਬਈ ਹਾਜ਼ਰ ਹੋ ਉਹ ਮਿਲ ਲੈਣਗੇ ਤੁਸੀਂ ਇੱਧਰ ਸੁਣੋ ਨਾ ਉਹ ਤੇ ਲੱਭ ਕੇ ਹੁਣ ਬਸ ਇੱਧਰ ਵੇਖੋ ਬਈ ਕਰਦਾ ਕੀ ਆ ਵੈਦ ਸ਼ਾਂਤੀ ਕਿਉਂ ਨਹੀਂ ਪੱਕੀ ਗੱਲ ਹੈ ਜੇ ਮਾਸਟਰ ਨੂੰ ਸ਼ਾਂਤੀ ਨਹੀਂ ਇਹਦਾ ਮਤਲਬ ਇਹ ਹੈ ਵੀ ਡਿਊਟੀ ਨਹੀਂ ਸਹੀ ਕਰਦਾ ਸੱਚੀ ਗੱਲ ਪ੍ਰੋਫੈਸਰ ਜੇ ਸ਼ਾਂਤ ਨਹੀਂ ਤੇ ਡਿਊਟੀ ਨਹੀਂ ਸਹੀ ਕਰਦਾ ਮੇਰੇ ਵਰਗਾ ਪ੍ਰਚਾਰਕ ਜੇ ਸ਼ਾਂਤ ਨਹੀਂ ਇਹਦਾ ਮਤਲਬ ਹੈ ਫਰਜ਼ ਨਹੀਂ ਨਿਭਾਉਂਦਾ ਹੋਣਾ ਸਹੀ ਡਿਊਟੀ ਨਹੀਂ ਕਰਦਾ ਤਾਂ ਨਹੀਂ ਕੋਈ ਵੀ ਬੰਦਾ ਜਿੱਥੇ ਉਹਦੀ ਡਿਊਟੀ ਜਿਹੜੇ ਉਹਦੇ ਫਰਜ਼ ਨੇ ਨਾ ਜੇ ਸਹੀ ਨਹੀਂ ਨਿਭਾਉਂਦਾ ਤੇ ਸ਼ਾਂਤ ਨਹੀਂ ਹੋ ਸਕਦਾ ਕੋਈ ਦੁਨੀਆ ਦਾ ਸਿਮਰਨ ਕਰ ਲਵੇ ਮੈਂ ਸਿਮਰਨ ਕਰ ਲਾਂ ਮੈਂ ਮੈਡੀਟੇਸ਼ਨ ਕਰ ਲਾਂ ਮੈਂ ਧਿਆਨ ਲਾਵਾਂ ਮੈਂ ਅਧਿਆਤਮਕਤਾ ਲੱਭਾਂ ਮੈਂ ਰੂਹਾਨੀਅਤ ਲੱਭਾਂ ਮੈਂ ਵਾਹਿਗੁਰੂ ਵਾਹਿਗੁਰੂ ਕਿੰਨੇ ਘੰਟੇ ਕਰਾਂ ਮੈਨੂੰ ਮਨ ਸ਼ਾਂਤ ਹੋ ਜਾਏ ਨਹੀਂ ਹੋਣਾ ਜਿੰਨਾ ਚਿਰ ਫਰਜ਼ ਨਹੀਂ ਨਿਭਾਉਂਦਾ ਮੈਂ ਗੱਲ ਬਹੁਤ ਵਾਰ ਸਟੇਜ ਤੇ ਕੀਤੀ ਹੈ ਮੇਰੇ ਵੀਰੋ ਐਗਜ਼ੈਂਪਲ ਦੇਣ ਨਾਲ ਛੇਤੀ ਸਮਝ ਚ ਪੈ ਜਾਂਦੀ ਹੈ ਗੱਲ ਐਗਜ਼ੈਂਪਲ ਨਾਲ ਪ੍ਰਮਾਣ ਨਾਲ ਛੇਤੀ ਸਮਝ ਚ ਪੈਂਦੀ ਬੜੀ ਸੌਖੀ ਸਮਝ ਆ ਜੂ ਤੁਹਾਡੇ ਪੜ੍ਹੇ ਲਿਖੇ ਨੌਜਵਾਨ ਉਹ ਬੜੀ ਛੇਤੀ ਪਕੜ ਚਾਹੁੰਦੀ ਹੈ ਮੈਂ ਬਹੁਤ ਵਾਰ ਗੱਲ ਕੀਤੀ ਹੈ ਵੀ ਇੱਕ ਬੰਦਾ ਹੈ ਤੁਸੀਂ ਮੰਨ ਲਓ ਵੀ ਇੱਕ ਬੰਦੇ ਨੇ ਅੰਮ੍ਰਿਤਸਰ ਤੋਂ ਜਹਾਜ਼ ਫੜਨਾ ਹੈ ਜਾਂ ਟ੍ਰੇਨ ਫੜਨੀ ਹੈ ਚਾਹੇ ਜਹਾਜ਼ ਫੜਨਾ ਇੱਕ ਚੀਜ਼ ਕਹਿ ਲਓ ਉਹਨੇ ਸਵੇਰੇ 10 ਵਜੇ ਅੰਮ੍ਰਿਤਸਰ ਪਹੁੰਚਣਾ ਹੈ ਤੇ ਜਿਹੜੇ ਬੰਦੇ ਨੇ 10 ਵਜੇ ਅੰਮ੍ਰਿਤਸਰ ਪਹੁੰਚਣਾ ਹੈ ਉਹਨੂੰ ਇੱਥੋਂ ਕਿੰਨੇ ਵਜੇ ਤੁਰਨਾ ਪਏਗਾ ਫਿਰ 7 ਵਜੇ ਤੁਰਨਾ ਹੈ ਜਾਂ ਕਿਸੇ ਬੰਦੇ ਨੇ 6 ਵਜੇ ਘਰੋਂ ਨਿਕਲਣਾ ਹੈ ਤੇ ਜਿਹੜੇ ਬੰਦੇ ਨੇ 6 ਵਜੇ ਘਰੋਂ ਨਿਕਲਣਾ ਹੈ ਉਸ ਬੰਦੇ ਨੂੰ ਘੱਟ ਤੋਂ ਘੱਟ 4 ਵਜੇ ਉੱਠਣਾ ਪਏਗਾ ਜਿਨੇ 4 ਵਜੇ ਉੱਠਣਾ ਹੈ ਉਹਨੂੰ ਰਾਤ ਨੂੰ 9 ਵਜੇ ਸੌਣਾ ਪਏਗਾ ਤੇ ਜਿਨੇ 9 ਵਜੇ ਸੌਣਾ ਹੈ ਉਹਨੂੰ ਟੀਵੀ ਤੇ ਫੇਸਬੁੱਕ ਦਾ ਖਹਿੜਾ ਛੱਡਣਾ ਪਏਗਾ ਧਿਆਨ ਨਾਲ ਸੁਣਿਓ ਗੱਲ ਪੂਰੀ ਗੱਲ ਦਿਮਾਗ 'ਚ ਵਾੜਿਓ ਇੱਕ ਬੰਦਾ ਹੈ ਸਵੇਰੇ ਉਹਨੇ ਜਹਾਜ਼ ਫੜਨਾ ਹੈ ਟ੍ਰੇਨ ਫੜਨੀ ਹੈ ਅਗਲੇ ਨੇ 10 ਵਜੇ ਪਹੁੰਚਣਾ ਹੈ ਅੰਮ੍ਰਿਤਸਰ 9 ਵਜੇ ਪਹੁੰਚਣਾ ਹੈ 8 ਵਜੇ ਪਹੁੰਚਣਾ ਹੈ ਜਿਹੜਾ ਮਰਜ਼ੀ ਟਾਈਮ ਬਣਾ ਲਓ ਹੁਣ 8 ਵਜੇ ਅੰਮ੍ਰਿਤਸਰ ਪਹੁੰਚਣਾ ਹੈ 6 ਵਜੇ ਘਰੋਂ ਤੁਰਨਾ ਹੈ 4 ਵਜੇ ਉੱਠਣਾ ਪੈਣਾ ਹੈ ਹੁਣ ਬੰਦਾ ਇੱਕ ਆਰਾਮ ਨਾਲ ਸੁੱਤਾ ਸੀ 8 ਵਜੇ 9 ਵਜੇ ਸੁੱਤਾ ਹੁਣ 9 ਵਜੇ ਦਾ ਸੁੱਤਾ 4 ਵਜੇ ਉੱਠਿਆ ਕਿੰਨੇ ਘੰਟੇ ਸੁੱਤਾ 7 ਘੰਟੇ ਉੱਠੇ ਸੁੱਤਾ ਹੈ ਸੈੱਲ ਚਾਰਜ ਹੋ ਗਿਆ ਬੋਡੀ ਦਾ 7 ਘੰਟੇ ਆਰਾਮ ਨਾਲ ਸਰੀਰ ਚਾਰਜ ਹੋ ਜਾਂਦਾ ਐ ਰਿਲੈਕਸ ਤੇ ਵੇਖਿਓ ਜੀ ਜਦੋਂ ਉੱਠਿਆ ਉੱਠ ਕੇ ਨਾ ਬੈੱਡ ਦੇ ਉੱਤੇ ਬੈਠਾ ਬਿਸਤਰੇ ਤੇ ਧੰਨ ਮੇਰੇ ਮਾਲਕਾ ਜਹਿ ਪ੍ਰਸਾਦ ਸੁਖ ਸੇਜ ਸੋਈ ਜਾਏ ਤੇਰੀ ਕਿਰਪਾ ਨਾਲ ਬੈੱਡ ਦੇ ਉੱਤੇ ਆ ਕਈ ਦੁਨੀਆ ਫੁੱਟਪਾਥਾਂ ਤੇ ਪਈ ਹੈ 2-3 ਮਿੰਟ 5 ਮਿੰਟ ਬੈੱਡ ਦੇ ਉੱਤੇ ਇਦਾਂ ਬੈਠਾ ਰਿਹਾ 4 ਵਜੇ ਹੈ 6 ਵਜੇ ਤੁਰਨਾ 2 ਘੰਟੇ ਪਏ ਹੈ ਆਰਾਮ ਨਾਲ 4 ਵਜੇ ਰਿਲੈਕਸ ਹੋ ਕੇ ਉੱਠਿਆ ਤੇ ਉੱਠਣ ਸਾਰ ਉਹ ਬੰਦਾ ਮਾੜਾ ਮੋਟਾ ਡੰਡ ਮਾਰਦਾ ਹੈ ਸਰੀਰ ਖੋਲਦਾ ਹੈ ਸਟ੍ਰੈਚਿੰਗ ਕਰਦਾ ਹੈ ਜਿਵੇਂ ਵੀ ਹੁੰਦਾ ਮਾੜਾ ਮੋਟਾ ਖੋਲ ਲਿਆ ਆਪਣੇ ਆਪ ਨੂੰ 10-15 ਮਿੰਟ ਉਹਨੇ ਜ਼ੋਰ ਲਾਇਆ ਬੈਠਕਾਂ ਮਾਰ ਲਈਆਂ ਮਾੜਾ ਮੋਟਾ ਬੈਠਕਾਂ ਮਾਰੀਆਂ ਕੋਈ ਡੰਡ ਲਾ ਲਏ ਖੋਲ ਲਿਆ ਸਰੀਰ ਉਹਦਾ ਖੁੱਲ ਗਿਆ ਧਿਆਨ ਨਾਲ ਸੁਣਿਓ ਉਦੋਂ ਬਾਅਦ ਉਹ ਤੇਲ ਮਲਦਾ ਚੰਗੀ ਤਰ੍ਹਾਂ ਮਾਲਿਸ਼ ਕਰਕੇ 5 ਮਿੰਟ ਐ ਚੰਗੀ ਤਰ੍ਹਾਂ ਮਾਲਿਸ਼ ਕਰਕੇ ਫਿਰ ਨਹਾਉਂਦਾ ਨਹਾਉਂਦਾ ਵੀ ਆ ਮਾਲਕ ਨੂੰ ਮਾਲਕਾ ਕਿਹਾ ਗੀਜ਼ਰ ਲੱਗੇ ਐ ਸਾਰਾ ਸਹੂਲਤਾਂ ਇਦਾਂ ਧਿਆਨ ਚ ਰੱਖਦਾ ਉਦੋਂ ਬਾਅਦ ਉਹ ਬੰਦਾ
ਹੁਣ ਪੌਣੇ 5 ਵਜੇ ਤੱਕ ਨਹਾ ਧੋ ਕੇ ਵਿਹਲਾ ਹੋ ਕੇ ਫਿਰ ਨਿਤਨੇਮ ਕਰਦਾ ਹੈ, ਬਾਣੀ ਪੜ੍ਹਦਾ ਹੈ, ਅੱਧਾ ਘੰਟਾ ਉਹਨੇ ਉਹਦੇ ਤੇ ਲਾਤਾ। ਹੁਣ 5:15 ਵਜੇ ਐ ਆਰਾਮ ਨਾਲ ਤਿਆਰ ਹੋਇਆ, ਰਿਲੈਕਸ ਹੋ ਕੇ ਚੰਗੀ ਤਰ੍ਹਾਂ ਬ੍ਰਸ਼ ਕੀਤਾ ਹੈ, ਚੰਗੀ ਤਰ੍ਹਾਂ ਦਾੜੀ ਵਾਈ ਹੈ, ਚੰਗੀ ਤਰ੍ਹਾਂ ਆਰਾਮ ਨਾਲ ਟਕਾ ਨਾਲ ਪੱਗ ਬੰਨੀ ਹੈ, ਐ ਆਨੰਦ ਨਾਲ। ਅਜੇ ਪੌਣਾ ਘੰਟਾ ਪਿਆ ਤੇ ਘਰ ਵਾਲੀ ਵੀ 4 ਵਜੇ ਦੀ ਉੱਠੀ ਸੀ, ਉਹਦੀ ਉਹਨੇ ਪਰੌਂਠੇ ਬਣਾਏ ਐ, ਦਹੀਂ ਬਣਾਇਆ, ਲਓ ਜੀ ਛੱਕ ਕੇ ਜਾਇਓ ਕੁਛ ਨਾ ਕੁਛ। ਉਹ ਹੁਣ ਨਾਲੇ ਤੇ ਖਾਂਦਾ ਹੈ, ਨਾਲੇ ਕਹਿੰਦਾ ਪਰੌਂਠੇ ਨਹੀਂ ਤੇਰੇ ਵਰਗੇ ਮਿਲਣੇ ਚੱਲਿਆ ਤੇ ਮੈਂ ਹੈ। ਉਹ ਵੀ ਖੁਸ਼ ਹੋ ਗਈ ਵੀ ਮੈਂ ਵੀ 4 ਵਜੇ ਦੀ ਉੱਠੀ ਆ, ਸੋਹਣੀ ਗੱਲਬਾਤ ਕੀਤੀ ਹੈ, ਹਾਲ ਚਾਲ ਪੁੱਛਿਆ, ਦੁੱਖ ਸੁੱਖ ਕਰਦਾ ਬਹਿ ਕੇ, 15 ਮਿੰਟ ਘਰ ਵਾਲੀ ਨਾਲ ਗੱਲਾਂ ਬਾਤਾਂ ਕਰਦਾ ਹੈ, ਨਾਲੇ ਖਾਣਾ ਖਾਂਦਾ ਹੈ, ਫਿਰ ਬੱਚਿਆਂ ਨੂੰ ਬੁਲਾਉਂਦਾ ਹੈ, ਬੱਚਿਆਂ ਤੋਂ ਹਾਲ ਚਾਲ ਪੁੱਛਦਾ, ਪੜ੍ਹਾਈ ਕਿਵੇਂ ਚੱਲਦੀ ਹੈ, ਟਿਊਸ਼ਨ ਤੇ ਟਾਈਮ ਨਾਲ ਜਾਇਓ, ਧਿਆਨ ਰੱਖਿਓ। 15 ਮਿੰਟ ਬੱਚਿਆਂ ਤੇ ਲਾਏ, ਫਿਰ ਤੁਰਨ ਲੱਗਾ, 5 ਮਿੰਟ ਮੰਮੀ ਮਾਤਾ ਕੋਲ ਬਹਿ ਗਿਆ, ਬੇਬੇ ਦਵਾਈ ਦਾ ਧਿਆਨ ਰੱਖੀ, ਮੈਂ ਆ ਜਾਣਾ 5-10 ਦਿਨ ਹੀ ਲੱਗਣੇ ਆ। ਮਾਂ ਨਾਲ ਵੀ ਗੱਲਾਂ ਬਾਤਾਂ ਕੀਤੀਆਂ ਤੇ ਗੱਡੀ ਦੇ ਵਿੱਚ 6 ਵਜੇ ਬੈਠਾ, ਆਰਾਮ ਨਾਲ 9 ਵਜੇ ਤੱਕ ਅੰਮ੍ਰਿਤਸਰ ਪਹੁੰਚਣਾ ਹੈ। ਆਰਾਮ ਨਾਲ ਗੱਡੀ ਦੇ ਵਿੱਚ ਬਾਣੀ ਸੁਣਦਾ, ਕਥਾ ਸੁਣਦਾ, ਕੀਰਤਨ ਸੁਣਦਾ, ਆਰਾਮ ਨਾਲ ਹੌਲੀ ਹੌਲੀ ਗਿਆ। ਉੱਥੇ ਵੀ ਟਾਈਮ ਖੁੱਲ੍ਹਾ, ਆਰਾਮ ਨਾਲ ਉੱਥੇ ਉਹ ਚਾਹ ਪਾਣੀ ਪੀਂਦਾ ਹੈ। ਫਿਰ ਜਦੋਂ ਟ੍ਰੇਨ 'ਚ ਬੈਠਾ, ਉੱਥੇ ਇੱਕ ਬੰਦਾ ਕਹਿੰਦਾ ਆਜਾ ਸਿਮਰਨ ਕਰੀਏ, ਕਹਿੰਦਾ ਕਾਹਦੇ ਲਈ, ਕਹਿੰਦਾ ਆਨੰਦ ਬੜਾ ਆਉਂਦਾ ਹੈ, ਕਹਿੰਦਾ ਮੈਨੂੰ ਤੇ ਜਦੋਂ ਦਾ ਉੱਠਿਆ ਆਨੰਦ ਹੀ ਆ ਰਿਹਾ, ਜਦੋਂ ਸੁੱਤਾ ਸੀ ਉਦੋਂ ਵੀ ਆਨੰਦ ਹੀ ਸੀ, ਜਦੋਂ ਤੇ ਨਹਾਤਾ ਉਦੋਂ ਵੀ ਆਨੰਦ ਸੀ, ਸਰੀਰ ਖੁੱਲਿਆ ਆਨੰਦ ਹੈ, ਘਰ ਵਾਲੀ ਨੂੰ ਵੇਖਿਆ ਉਹ ਵੀ ਬੜੀ ਖੁਸ਼ ਸੀ ਆਨੰਦ ਸੀ, ਬੱਚਿਆਂ ਦੇ ਚਿਹਰੇ ਖਿੜੇ ਪਏ ਸੀ ਉਹ ਵੀ ਆਨੰਦ ਸੀ, ਬੇਬੇ ਦਾ ਹਾਲ ਚਾਲ ਪੁੱਛ ਕੇ ਆਇਆ ਬੇਬੇ ਵੀ ਆਨੰਦ 'ਚ ਸੀ, ਟਾਈਮ ਨਾਲ ਆਇਆ ਆਨੰਦ ਹੀ ਆਨੰਦ ਹੈ। ਕਹਿੰਦਾ ਆਜਾ 5 ਮਿੰਟ ਸਿਮਰਨ ਕਰੀਏ, ਅੰਦਰ ਦੀ ਸ਼ਾਂਤੀ। ਕਹਿੰਦਾ ਯਾਰ ਅੰਦਰ ਹੀ ਸ਼ਾਂਤ ਹੈ ਮੇਰਾ, ਆਪਾਂ ਸ਼ਾਂਤ ਆ, ਸਾਰੇ ਫਰਜ਼ ਨਿਭਾ ਕੇ ਆਇਆ, ਮਾਂ ਨੂੰ ਮਿਲ ਕੇ ਆਇਆ, ਬੱਚਿਆਂ ਨੂੰ ਮਿਲ ਕੇ ਆਇਆ, ਘਰ ਵਾਲੀ ਨੂੰ ਮਿਲ ਕੇ ਆਇਆ, ਸਰੀਰ ਦਾ ਖਿਆਲ ਹੈ, ਸਿਹਤ ਦਾ ਖਿਆਲ ਹੈ, ਸੁੱਤਾ ਪੂਰਾ ਟਾਈਮ ਤੇ ਆ, ਸਹੀ ਟਾਈਮ ਤੇ ਉੱਠਿਆ, ਛੱਕ ਛਕਾ ਕੇ ਆਇਆ, ਪੂਰਾ ਸਹੀ ਹੈ ਕੰਮ। ਤੂੰ ਕਹਿੰਦਾ ਆਜਾ ਸਿਮਰਨ ਨਾਲ ਮਨ ਸ਼ਾਂਤ ਹੋਣਾ ਹੈ, ਆਨੰਦ 'ਚ ਹਾਂ, ਸੁਖੀ ਹਾਂ, ਆਨੰਦ ਕਿਹੜਾ ਲੱਭਣਾ, ਅੱਜ ਆਨੰਦ 'ਚ ਆ ਬੈਠਾ, ਬਾਣੀ ਪੜ੍ਹਦਾ, ਕੁਝ ਵੀ ਕਿਤਾਬ ਪੜ੍ਹਦਾ, ਸਿਮਰਨ ਹੀ ਕਰਦਾ ਹੈ, ਉਹਨਾਂ ਦਾ ਜੀ ਪਹਿਲਾਂ ਹੀ ਲੱਗਿਆ ਪਿਆ, ਹੋਰ ਲੱਗ ਗਿਆ ਵਾਹਿਗੁਰੂ ਵਾਹਿਗੁਰੂ, ਹੋਰ ਲੱਗ ਗਿਆ ਜੀ। ਅੱਛਾ ਇੱਕ ਦੂਜਾ ਹੈ, ਉਹਨੇ ਨਾ ਜੀ ਫਿਲਮ ਰਾਤ ਵਧੀਆ ਚੱਲਦੀ ਸੀ, 1 ਵਜਾ ਦਿੱਤਾ, ਵੇਖਦੇ ਵੇਖਦੇ ਦੂਜੇ ਦੀ ਗੱਲ ਸੁਣ ਲਓ, ਆਪਾਂ ਜਿਹੜੀ ਕੈਟਾਗਰੀ ਚ ਆਉਂਦੇ ਹਾਂ, ਆਪਾਂ ਸਾਰੇ ਫੇਸਬੁੱਕ ਤੇ ਲੱਗਾ ਰਿਹਾ, ਪਤਾ ਹੀ ਨਹੀਂ ਲੱਗਾ 12 ਵਜੇ, ਫਿਰ ਪੰਗਾ ਲੈਂਦਾ ਸੌਣ ਦਾ, ਹੁਣ ਦਿਮਾਗ 'ਚ ਤੇ ਉਹ ਇੰਨਾ ਕੁਝ ਵੇਖਿਆ ਸੀ, ਟੀਵੀ 'ਚ ਆਇਆ ਤੇ ਦਿਮਾਗ ਸੌਂਦਾ ਨਹੀਂ, ਬੰਦਾ ਸੌਂਦਾ ਹੈ ਪਰ ਦਿਮਾਗ ਨਹੀਂ ਸੌਂਦਾ, 1 ਵਜੇ ਤੱਕ ਨੀਂਦ ਆਈ, 4 ਵਜੇ ਉੱਠਣਾ ਸੀ ਤੇ ਉੱਠਿਆ ਕਿੱਥੇ ਜਾਣਾ ਸੀ, ਜਦੋਂ ਸੁੱਤਾ 1 ਵਜੇ ਤੇ ਜਾਗ ਆਈ 5:30 ਵਜੇ, ਅਲਾਰਮ ਕਰਤਾ ਬੰਦ, ਉਹ 5:30 ਵਜ ਗਏ, ਵਾ ਫੇਰ ਨਹੀਂ ਇਹਨੇ ਫਿਰ ਐਦਾਂ ਪੁੱਠ ਕੇ ਕਹੇਗਾ ਵੀ ਜੈ ਪ੍ਰਸਾਦ ਸੁਖ ਸੇਜ, ਅੱਗ ਲੱਗੀ ਪਈ ਆ, ਛਾਲ ਮਾਰੀ ਗੋਡੇ ਤੇ ਸੱਟ ਲਵਾ ਬੈਠਾ, ਇੱਡੀ ਛਾਲ ਜ਼ੋਰ ਨਾਲ ਵੱਜੀ, ਤੇ ਫਿਰ ਨਹਾਉਣ ਵਾਲਾ ਕੰਮ ਤੇ ਕਹਿੰਦਾ ਰਹਿ ਨਹੀਂ ਦੇ ਮਨਾ, ਛੱਡ ਪਰੇ ਨਹਾਉਣਾ ਰਹਿਣ, ਨਾ ਕੋਈ ਸਟ੍ਰੈਚਿੰਗ ਕੀਤੀ, ਨਾ ਕੋਈ ਡੰਡ ਲਾਏ, ਨਾ ਸਰੀਰ ਖੋਲਿਆ, ਪਹਿਲਾਂ ਤੇ ਦਿਮਾਗ ਹੀ ਚਾਰਜ ਨਹੀਂ, ਸੁੱਤਾ ਹੀ ਨਹੀਂ ਜਦੋਂ 3 ਘੰਟੇ, ਕਿੱਥੇ 7 ਘੰਟੇ, ਅੱਧੀ ਤੇ ਸੁਸਤੀ ਪਈ ਹੈ, ਨਹਾਉਣ ਵਾਲਾ ਕੰਮ ਕਹਿੰਦੇ ਰਹਿਣ ਦਿਓ, ਮਾੜਾ ਮੋਟਾ ਜਿਹਾ ਬੁਰਸ਼ ਕਰਕੇ ਫਟਾਫਟ ਤੇ ਭੱਜ ਲਿਆ। ਘਰ ਵਾਲੀ ਵਿਚਾਰੀ ਉਹ ਵੀ ਕਹਿੰਦੀ ਲਓ ਜੀ ਪ੍ਰਸ਼ਾਦਾ ਮੈਂ ਬਣਾਇਆ, ਪਰੌਂਠੇ ਆਓ, ਪਰੇ ਲੈ ਜਾ ਪਰੌਂਠੇ, ਤੈਨੂੰ ਅੱਗ ਲੱਗੀ ਰੋਟੀਆਂ ਦੀ, ਮੈਂ ਲੇਟ ਹੋ ਗਿਆ, ਤੈਨੂੰ ਪਤਾ ਨਹੀਂ ਪਰੇ ਅੱਗੇ ਰੋਟੀਆਂ ਕਰੀ ਜਾਂਦੀ ਮੇਰੇ, ਮੈਂ ਰੋਟੀਆਂ ਸਵੇਰੇ ਸਵੇਰੇ ਖਾਓ, ਪਰੇ ਲੈ ਜਾ ਤੂੰ। ਉਹ ਪਹਿਲਾਂ ਮੂੰਹ ਸੁੱਜ ਹੋਰ ਸੁੱਜ ਗਈ, ਕਹਿੰਦੀ ਹੱਦ ਹੋ ਗਈ, ਮੈਂ ਸਵੇਰ ਦੀ ਮਰਦੀ ਫਿਰਦੀ ਆ ਵੀ ਤੂੰ ਪਹਿਲਾਂ ਮਰ ਜਾਂਦਾ ਉੱਠ ਪੈਂਦਾ ਜੇ ਤੈਨੂੰ ਅੱਗ ਲੱਗੀ ਸੀ ਨਹੀਂ ਜਾਣਦੀ। ਉਹਨੇ ਡਾਇਲੌਗ ਕਹੀ ਸੁਣਾਤੇ ਵੱਡੇ ਵੱਡੇ, ਤੇਰੇ ਨਾਲ ਮੈਂ ਹੀ ਕੱਟੀ ਆ, ਮਰ ਗਈ ਆ ਮੈਂ ਸਵੇਰ ਦੀ ਲੱਗੀ ਆ, ਨਾਲੇ ਮੈਂ ਨਿਆਣਿਆਂ ਦਾ ਕਰਾਂ ਨਾਲੇ ਤੇਰਾ ਕਰਾਂ, ਉਹ ਗੱਲ ਪੈ ਗਈ ਅੱਗੋਂ। ਸੁਣੋ ਸੁਣ ਲੈ ਸਵੇਰੇ ਸਵੇਰੇ ਸਲੋਕ ਸਵੇਰੇ ਸਵੇਰੇ, ਉਹ ਵੀ ਪਤਾ ਹੀ ਹੈ ਫਿਰ ਉਹ ਕਿਹੜਾ ਹੁਣ ਅਗਲੀ ਵੀ ਕਿਸੇ ਘਰੋਂ ਆਈ ਹੈ, ਉਹ ਕਹਿੰਦੀ ਮੈਂ ਕਿਹੜਾ ਕੱਢੀ ਆ ਘਰੋਂ ਕਿਸੇ ਦੇ, ਮੇਰੇ ਮਾਂ ਪਿਓ ਵੀ ਤੇ ਹੈ ਨੇ, ਉਹ ਗੱਲ ਪੈ ਗਈ ਅੱਗੋਂ। ਸੁਣ ਲੈ ਸਵੇਰੇ ਸਵੇਰੇ ਤੱਤੀਆਂ ਤੱਤੀਆਂ, ਫੇਰ ਬੱਚੇ ਬੱਚਿਆਂ ਦਾ ਤੇ ਪੁੱਛਿਆ ਹੀ ਨਹੀਂ ਨਾ ਵੀ ਨਿਆਣੇ ਕਿੱਥੇ ਨੇ ਤੂੰ ਆਪੇ ਭੱਜ ਲੈ ਤੂੰ ਤੇ ਬੇਬੇ ਬਾਪੂ ਨੂੰ ਕਿਹਨੇ ਪੁੱਛਣਾ ਸੀ ਹਾਲ ਚਾਲ ਓ ਗਿਆ ਰੌਲਾ ਪਾਉਂਦਾ ਪਾਉਂਦਾ ਤੇ ਗੱਡੀ 'ਚ ਬੈਠਾ ਕਿਹੜੀ ਉੱਥੇ ਸਿਮਰਨ ਦੀ ਟੇਪ ਚੰਗੀ ਲੱਗੀ ਨਾ ਕਥਾ ਚੰਗੀ ਲੱਗੀ ਅੱਗ ਤੇ ਲੱਗੀ ਵੀ ਲੇਟ ਹੋ ਗਿਆ ਤੇ ਸਪੀਡ ਕਰ ਲਈ ਜ਼ਿਆਦਾ ਗਾਂ ਪੁਲਿਸ ਵਾਲਿਆਂ ਨੇ ਘੇਰ ਲਿਆ ਕਹਿੰਦੇ ਆ ਜਾ ਗਾਂ ਅਗਲੇ ਖੜੇ ਸੀ ਉਹ ਟ੍ਰੈਫਿਕ ਵਾਲਿਆਂ ਨੇ ਘੇਰ ਕੇ ਚਲਾਨ ਕੱਟਤਾ 1500 ਦੀ ਪਰਚੀ ਹੱਥ 'ਚ ਫੜ ਲਈ ਜਦੋਂ ਗਿਆ ਗਾਂ ਗਾਂ ਟ੍ਰੇਨ ਲੰਘੀ ਫਿਰ ਉਹਨੇ ਸਟੇਸ਼ਨ ਤੇ ਬੈਠਾ ਜੀ ਸਟੇਸ਼ਨ ਤੇ 12 ਵਜੇ ਦੀ ਟਿਕਟ ਫੇਰ ਲਈ 1100 ਹੋਰ ਲੱਗਾ ਟਿਕਟ ਦਾ ਤੇ ਸਟੇਸ਼ਨ ਤੇ ਬੈਠਾ ਪਤਾ ਕੀ ਕਹਿੰਦਾ ਹੁਣ ਨਾ ਮੈਂ ਸਿਮਰਨ ਕਰ ਲਾਂ ਦੱਸੋ ਭਲਾ ਹੁਣ ਲੱਗੇ ਕਹਿੰਦਾ ਮਨ ਸਿਮਰਨ ਜਦੋਂ ਉਹਨੇ ਕਹਿਣਾ ਵਾਹਿਗੁਰੂ ਘਰ ਵਾਲੀ ਦਾ ਇੱਡਾ ਬੂਥਾ ਸਾਹਮਣੇ ਆ ਜਾਣਾ ਵੀ ਉਹ ਤੇ ਸੋਚ ਗਿਆ ਆਕੜ ਗਈ ਉਹਨੂੰ ਮਨਾਉਣਾ ਕਿੱਦਾਂ ਹੁਣ ਫਿਰ ਨਿਆਣਿਆਂ ਨੇ ਕਹਿਣਾ ਵੀ ਤੂੰ ਸਾਨੂੰ ਮਿਲ ਕੇ ਹੀ ਨਹੀਂ ਗਿਆ ਬੇਬੇ ਦੀਆਂ ਦਵਾਈਆਂ ਨਹੀਂ ਪੁੱਛੀਆਂ ਹਾਲ ਚਾਲ ਨਹੀਂ ਪੁੱਛਿਆ ਕੀ ਲਿਆਉਣਾ ਕੀ ਨਹੀਂ ਲਿਆਉਣਾ ਇਹ ਫੋਨ ਕਰ ਦਿੰਦਾ ਅਗਲੇ ਫੋਨ ਕੱਟ ਦਿੰਦੇ ਨੇ ਅੱਗੋਂ ਤੇ ਜਿੱਥੇ ਕੰਮ ਤੇ ਜਾਣਾ ਸੀ ਉਹ ਵੀ ਅਗਲੇ ਨਾਰਾਜ਼ ਹੋਏ ਪਏ ਵੀ ਤੈਨੂੰ ਪਹੁੰਚਣਾ ਸੀ ਤੂੰ 12 ਵਜੇ ਟ੍ਰੇਨ ਤੇਰੀ 12 ਵਜੇ ਆ ਗਈ ਤੂੰ 4 ਵਜੇ ਆ ਵੜਿਆ ਮੀਟਿੰਗ ਹੀ ਲੰਘ ਗਈ ਤੇਰੇ ਜਾਂਦਿਆਂ ਨੂੰ ਤੇ ਹੁਣ ਵੇਖੋ ਉਹ ਨਿਕੰਮੇ ਬੰਦੇ ਦੇ ਸਾਰਾ ਸੱਤਿਆਨਾਸ਼ ਤੇ ਉਹਨੂੰ ਨਾ ਹੁਣ ਕੋਈ ਬੰਦਾ ਆਵੇ ਮੇਰੇ ਵਰਗਾ ਬਾਬਾ ਜੀ ਆ ਜਾ ਤੈਨੂੰ ਮੈਂ ਸਿਮਰਨ ਕਰਾਨਾ ਤੈਨੂੰ ਮੈਂ ਮੈਡੀਟੇਸ਼ਨ ਕਰਨ ਦੇ ਤਰੀਕੇ ਦੱਸਣਾ ਆ ਜਾ ਐਦਾਂ ਸਾਹ ਅੰਦਰ ਵਾਹੇ ਬਾਹਰ ਗੁਰੂ ਇਹਨੂੰ ਤੂੰ ਜੋ ਮਰਜ਼ੀ ਕਰਾ ਲਾ ਇਸ ਨਿਕੰਮੇ ਬੰਦੇ ਨੂੰ ਸ਼ਾਂਤੀ ਜੇ ਆਜੂ ਤੇ ਦੱਸ ਇਹ ਵੇਲਣ ਨੂੰ ਸ਼ਾਂਤੀ ਨਹੀਂ ਆ ਸਕਦੀ ਆ ਪੰਜਾਬ ਨੂੰ ਤੁਸੀਂ ਕਦੇ ਨਹੀਂ ਸੁਧਾਰ ਸਕਦੇ ਜਿਹੜੇ ਮਰਜ਼ੀ ਸਵਾਸ-ਸਵਾਸ ਕਰਾ ਲਓ ਸਿਮਰਨ ਇਹਨਾਂ ਨੂੰ ਜਿੰਨਾ ਚਿਰ ਇਹਨਾਂ ਨੂੰ ਫਰਜ਼ ਨਹੀਂ ਸਿਖਾਉਂਦੇ ਤੁਸੀਂ ਪੰਜਾਬੀਆਂ ਨੂੰ ਕਿਹੜਾ ਸਿਮਰਨ ਕਰਾਉਂਗੇ ਤੁਸੀਂ ਆ ਪੰਜਾਬ ਨੂੰ ਇਸ ਭਾਰਤ ਨੂੰ ਕਿਹੜੇ ਮੈਡੀਟੇਸ਼ਨ ਸਿਖਾਉਂਗੇ ਕਿਹੜੀ ਸਪਿਰਚੁਅਲਿਟੀ ਸਮਝਾਉਂਦੇ ਹੋ ਤੁਸੀਂ ਅਧਿਆਤਮਕਤਾ ਦੀਆਂ ਗੱਲਾਂ ਕਰਦਾ ਕਰ ਲਓ ਰੂਹਾਨੀਅਤ ਦੀਆਂ ਗੱਲਾਂ ਇਹਨਾਂ ਨਾਲ ਜਿੰਨਾ ਚਿਰ ਫਰਜ਼ ਨਹੀਂ ਨਿਭਾਉਣੇ ਸਿਖਾਉਂਦੇ ਜ਼ਿੰਮੇਵਾਰ ਨਹੀਂ ਬਣਾਉਂਦੇ ਲੱਤਾਂ ਤੇ ਭਾਰ ਨਹੀਂ ਇਹਨਾਂ ਦੀਆਂ ਤੇ ਪਾਉਂਦੇ ਕੋਈ ਤੁਹਾਡੇ ਸਵਾਸ-ਵਾਸ ਦੇ ਨਾਲ ਇਹਨਾਂ ਦਾ ਭਲਾ ਨਹੀਂ ਹੋਣ ਲੱਗਿਆ ਸ਼ਾਂਤ ਨਹੀਂ ਹੋਣਾ ਇਹਨਾਂ ਕੰਟਰੀਆਂ ਨੇ ਇਹਨਾਂ ਦੇਸ਼ਾਂ ਨੇ ਇਹ ਉਦੋਂ ਸ਼ਾਂਤ ਹੋਣੇ ਆ ਜਦੋਂ ਇਹਨਾਂ ਨੇ ਜ਼ਿੰਮੇਵਾਰ ਬਣ ਗਏ ਮੋਢਿਆਂ ਤੇ ਭਾਰ ਚੁੱਕ ਲਿਆ ਹਰੇਕ ਮਹਿਕਮਾ ਜ਼ਿੰਮੇਵਾਰ ਬਣ ਗਿਆ ਹਰੇਕ ਬੰਦਾ ਫਰਜ਼ ਪਛਾਣਨ ਲੱਗ ਪਿਆ ਉਦੋਂ ਇਹ ਸ਼ਾਂਤੀ ਫਿਰ ਮੈਡੀਟੇਸ਼ਨ ਕਰਿਓ ਤੇ ਚਾਹੇ ਨਾ ਕਰਿਓ ਫਿਰ ਨਹੀਂ ਲੋੜ ਪੈਣੀ ਫਿਰ ਅਗਲਾ ਕਹਿੰਦਾ ਮੈਂ ਤੇ ਯਾਰ ਜਦੋਂ ਦਾ ਲੱਗਾ ਉਦੋਂ ਹੀ ਆਨੰਦ ਚਾਹ ਤੇ ਜੇ ਫਰਜ਼ ਨਹੀਂ ਨਿਭਾਣੇ ਨਿਭਾ ਲਓ ਮੈਂ ਬੇਨਤੀ ਕਰਦਾ ਇੱਥੇ ਬਾਬੇ ਕਈ ਡਿਗਰੀਆਂ ਦਿੰਦੇ ਆ ਸੰਤ ਦੀ ਡਿਗਰੀ ਬ੍ਰਹਮ ਗਿਆਨੀ ਦੀ ਡਿਗਰੀ ਇਹਦਾ ਸਵਾਸ-ਸਵਾਸ ਸਿਮਰਨ ਚੱਲਦਾ ਇਹਦਾ ਫਲਾਣਾ ਸਿਮਰਨ ਚੱਲਦਾ ਨਿਕੰਮੇ ਨੂੰ ਮੈਂ ਤੇਰੇ ਸਾਹਮਣੇ ਬਣਨਾ ਕਰ ਸ਼ਾਨ ਤੈਨੂੰ ਵੇਲਣ ਨੂੰ ਮੈਂ ਤੇਰੇ ਸਾਹਮਣੇ ਬਣਨਾ ਕਰ ਸ਼ਾਨ ਤੈਨੂੰ ਤੇ ਸਾਡੇ ਵਾਲੇ ਵੇਲਣ ਕਰ ਦੇਣ ਕਹਿਣਗੇ ਛੱਡ ਦੇ ਤੂੰ ਪਰੇ ਘਰ ਦਾ ਕੰਮ ਕਰ ਦੁਨੀਆ ਦੇ ਧੰਦਿਆਂ 'ਚ ਕੁਛ ਨਹੀਂ ਰੱਖਿਆ 2 ਸਾਲ ਸਾਡੇ ਡੇਰੇ ਲਾ ਤੈਨੂੰ ਸੰਤ ਦੀ ਉਪਾਧੀ ਦਈਏ ਉੱਥੋਂ ਕੰਮ ਕਾਰ ਛਡਾ ਕੇ ਡੇਰੇ 2 ਸਾਲ ਬਾ ਲੈਂਦੇ ਨੇ ਸਾਰੇ ਕੰਮ ਪਿੱਛੇ ਰੁਲ ਗਏ ਨਿਆਣੇ ਪਿੱਛੇ ਬੈਠੇ ਐ ਇਹ ਕਹਿੰਦੇ ਤੈਨੂੰ ਸੰਤ ਬਣਾਉਣਾ ਹੈ ਉੱਥੋਂ ਸਤਨਾਮ
ਸ੍ਰੀ ਵਾਹ
ਇਹ ਬਣਾਉਣਗੇ ਸੰਤ ਕਹਿੰਦੇ 2 ਸਾਲਾਂ 'ਚ ਸੰਤ ਬਣਾ ਦੇਵਾਂਗੇ ਜੇ 4 ਸਾਲ ਲਾਏਗਾ ਤੇ ਬ੍ਰਹਮ ਗਿਆਨੀ ਪੱਕਾ ਹੈ ਉੱਥੋਂ ਸਤਨਾਮ ਇਹ ਬ੍ਰਹਮ ਗਿਆਨੀ ਬਣਾਉਣਗੇ ਮੈਂ ਕਹਿੰਦਾ ਲਿਆਉਂਦੇ ਆ ਸੀ ਆ ਨਿਕੰਮੇ ਲੀਡਰਾਂ ਨੂੰ ਤੁਹਾਨੂੰ ਦੇ ਦਿੰਦੇ ਆ ਬਣਾਓ ਬ੍ਰਹਮ ਗਿਆਨੀ ਇਹਨਾਂ ਬਣਾਓ ਇਦਾਂ 4-4 ਸਾਲਾਂ ਦੇ ਕੋਰਸਾਂ ਨਾਲ ਹੁੰਦਾ ਹੈ ਪਿਰਥੀ ਚੰਦ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕੋਲ ਕਿੰਨਾ ਚਿਰ ਰਿਹਾ ਗੁਰੂ ਰਾਮਦਾਸ ਸਾਹਿਬ ਤੋਂ ਕਿਹੜੀ ਵੱਡੀ ਵਾਈਬ੍ਰੇਸ਼ਨ ਦੇ ਦੇਣੀ ਹੈ ਤੁਸੀਂ ਉਹ ਪਿਰਥੀ ਹੀ ਰਹਿ ਗਿਆ ਪਿਰਥੀਆ ਗੁਰੂ ਅਮਰਦਾਸ ਦਾ ਦੋਤਾ ਗੁਰੂ ਰਾਮਦਾਸ ਦਾ ਪੁੱਤ ਗੁਰੂ ਅਰਜਨ ਦੇਵ ਜੀ ਦਾ ਭਰਾ ਗੁਰੂ ਹਰਗੋਬਿੰਦ ਸਾਹਿਬ ਦਾ ਤਾਇਆ ਸ੍ਰੀ ਚੰਦ ਕਿੰਨਾ ਚਿਰ ਗੁਰੂ ਨਾਨਕ ਦੀ ਗੋਦੀ 'ਚ ਰਿਹਾ ਕਿੰਨੇ ਸਾਲ ਰਿਹਾ ਪਰ ਸ੍ਰੀ ਚੰਦ ਰਹਿ ਗਿਆ ਬੰਦਾ ਨਹੀਂ ਜਿੰਨਾ ਚਿਰ ਬਦਲਣਾ ਚਾਹੁੰਦਾ ਉਹਨਾਂ ਚਿਰ ਦੁਨੀਆ ਦੀ ਕੋਈ ਤਾਕਤ ਨਹੀਂ ਉਹਨੂੰ ਬਦਲ ਸਕਦੀ ਜੇ ਮੈਂ ਪਿਰਥੀ ਚੰਦ ਆ ਨਾ ਮੇਰਾ ਪਿਤਾ ਗੁਰੂ ਰਾਮਦਾਸ ਵੀ ਹੋਵੇ ਤਾਂ ਵੀ ਕੁਛ ਨਹੀਂ ਬਣ ਸਕਦਾ ਜੇ ਮੈਂ ਨਿਕੰਮਾ ਗੱਲ ਤੇਰੇ ਤੇ ਖੜੀ ਹੈ ਸਾਰੀ ਜ਼ਿੰਮੇਵਾਰ ਬਣਨਾ ਪੈਣਾ ਫਰਜ਼ ਪਛਾਣਨੇ ਪੈਣਗੇ ਆ ਵੇਲੜਾਂ ਨੂੰ ਨਿਕੰਮਿਆਂ ਨੂੰ ਕਰਾਓ ਸਿਮਰਨ ਕਿਹੜਾ ਕਰਾਉਣਾ ਕਰੋ ਕੇ ਵਿਖਾਓ ਸ਼ੌਸ਼ ਤੇ ਜਿਹੜੇ ਜ਼ਿੰਮੇਵਾਰ ਨੇ ਸਾਰੀਆਂ ਡਿਊਟੀਆਂ ਪੂਰੀਆਂ ਕਰਕੇ ਬੈਠੇ ਆ ਸ਼ਾਂਤ ਨੇ ਆ ਤੁਹਾਡੇ 'ਚ ਹੁਣ ਵੇਖ ਲਓ ਵੀਰੋ ਤੁਹਾਡੇ 'ਚ ਮੈਂ
ਆ ਹੁਣ ਰਾਤ ਨੂੰ ਬੈਠੇ ਹੋ ਕਈ ਬੰਦੇ ਇਦਾਂ ਦੇ ਆ ਜਿਨ੍ਹਾਂ ਨੇ ਮੱਝਾਂ ਦੇ ਪੱਠੇ ਕੱਲ ਵਾਲੇ ਵੀ ਅੱਜ ਹੀ ਵੱਢ ਲਏ ਅੱਜ ਨੇ ਪਤਾ ਉਹਨਾਂ ਨੇ ਕਿਉਂ ਵੱਢ ਲਏ ਸੀ ਕਹਿੰਦੇ ਦੀਵਾਨ ਤੇ ਜਾਣਾ ਤੇ ਕਈ ਤੁਹਾਡੇ ਚ ਬੰਦੇ ਇਦਾਂ ਦੇ ਆ ਰਾਤ ਨੂੰ ਮੱਝਾਂ ਨੂੰ ਬਾਹਰ ਬੰਨਿਆ ਖੁਰਲੀਆਂ ਦੇ ਵਿੱਚ ਪਾ ਕੇ ਆਏ ਆ ਸਵੇਰੇ ਬਸ ਜਾ ਕੇ ਮੱਝਾਂ ਹੀ ਬੰਨਣੀਆਂ ਉਹ ਇੱਥੇ ਰਿਲੈਕਸ ਹੋ ਕੇ ਦੀਵਾਨ ਸੁਣਦੇ ਆ ਵਿਹਲੇ ਆਰਾਮ ਨਾਲ ਵੀ ਚਲੋ ਕੰਮ ਨਿਬੇੜ ਕੇ ਆਏ ਆ ਕਈਆਂ ਬੀਬੀਆਂ ਨੇ ਆਟਾ ਅੱਜ ਹੀ ਗੁੰਨ ਕੇ ਰੱਖ ਦਿੱਤਾ ਕਹਿੰਦੇ ਸਵੇਰੇ ਫੁਲਕੇ ਹੀ ਲਾਣੇ ਸਬਜ਼ੀ ਬਣਾ ਕੇ ਰੱਖ ਕੇ ਆਈਆਂ ਵੀ ਸਵੇਰੇ ਗਰਮੀ ਕਰਨੀ ਹੈ ਬਸ ਕੰਮ ਜਿਹਨਾਂ ਨੂੰ ਪਤਾ ਹੈ ਤੇ ਜਿਹੜੇ ਜਿਹੜੀ ਬੀਬੀ ਨੇ ਜ਼ਿੰਮੇਵਾਰੀ ਨਿਭਾਈ ਹੈ ਭਾਵੇਂ ਰਾਤ ਦੇ 2 ਵਜਣ ਇੱਥੇ ਉਹਨੂੰ ਬੈਠੀ ਰਹਿਣਾ ਉਹਨੇ ਕਹਿਣਾ ਕੋਈ ਨਹੀਂ ਸਵੇਰੇ ਕਰ ਲੈਣਾ ਨਿਬੜ ਜਾਣਾ ਕੰਮ ਤੇ ਜਿਹੜਾ ਨਕੰਮਾ ਜਿਹਦੇ ਸਾਰੇ ਕੰਮ ਵਿੱਚ ਪਏ ਆ ਇੱਥੇ ਸਟ੍ਰੈਸ 'ਚ ਮਰਦਾ ਹੈ ਆਟਾ ਭਿਆਉਣ ਨੂੰ ਬੇਬੇ ਨੇ ਕਿਹਾ ਸੀ ਭਿਆਇਆ ਨਹੀਂ ਬਿੱਲ ਭਰਨ ਨੂੰ ਕਿਹਾ ਸੀ ਭਰਿਆ ਨਹੀਂ ਫਲਾਣਾ ਕੰਮ ਵਿੱਚ ਪਿਆ ਉਹ ਵੀ ਕੰਮ ਵਿੱਚ ਪਿਆ ਆਹ ਵੀ ਕੰਮ 8-10 ਕੰਮ ਪਏ ਨੇ ਉਹਨੂੰ ਕਰਾ ਲਓ ਸਿਮਰਨ ਇੱਥੇ ਵੀ ਸਿਮਰਨ ਕਰਾਉਂਦੇ ਆ ਤੇਰਾ ਐ ਨਹੀਂ ਹੋਣਾ ਉਹਨੂੰ ਇਹ ਸਿਖਾਓ ਪਹਿਲਾਂ ਕੰਮ ਨਿਬੇੜ ਆਪਣਾ ਇੱਕ ਇੱਕ ਫਰਜ਼ ਨਿਭਾਈ ਚੱਲ ਸ਼ਾਂਤ ਹੁੰਦਾ ਜਾਏਗਾ ਆਹ ਨਿਭਾ ਲੈ ਫਿਰ ਦੂਜਾ ਨਿਭਾ ਲੈ ਫਿਰ ਤੀਜਾ ਨਿਭਾ ਲੈ ਵੇਖੋ ਨਾ 5-4 ਨਿਆਣੇ ਹੁੰਦੇ ਜਿੰਨਾ ਚਿਰ ਵਿਆਹਣ ਵਾਲੇ ਸਿਰ ਤੇ ਬੈਠੇ ਆ ਨਹੀਂ ਨਾ ਹੁੰਦੀ ਸ਼ਾਂਤੀ ਜਦੋਂ ਸਾਰੇ ਨਿਭਾ ਲਈਏ ਫਰਜ਼ ਪੁੱਤ ਵੀ ਵਿਆਹ ਤੇ ਮੁੰਡੇ ਵੀ ਵਿਆਹ ਤੇ ਧੀਆਂ ਆਪਣੇ ਘਰ ਪੁੱਤ ਆਪਣੇ ਘਰ ਰਾਜੀ ਨੇ ਸਾਰੇ ਐ ਸੈੱਟ ਨੇ ਤੇ ਹੋ ਨਹੀਂ ਜਾਂਦਾ ਸ਼ਾਂਤ ਬਾਪੂ ਕਹਿੰਦਾ ਹੁਣ ਆਨੰਦ ਆਇਆ ਜਿੰਨਾ ਚਿਰ ਧੀ ਜਵਾਨ ਸਿਰ ਤੇ ਬੈਠੀ ਸੀ ਫਰਜ਼ ਨਹੀਂ ਸੀ ਨਿਭਿਆ ਉਹਨਾਂ ਚਿਰ ਮਨ ਨਹੀਂ ਸੀ ਸ਼ਾਂਤ ਕਿਉਂ ਵੀ ਸੱਚ ਹੈ ਕਿ ਝੂਠ ਫਿਰ ਜ਼ਿੰਮੇਵਾਰ ਬਣਨਾ ਕਿ ਨਹੀਂ ਮੈਡੀਟੇਸ਼ਨ ਸਿਖਾਵਾਂ ਕਿ ਜ਼ਿੰਮੇਵਾਰੀਆਂ ਬੋਲੋ ਸਿਮਰਨ ਕਰਨਾ ਸਿਖਾਵਾਂ ਕਿ ਜ਼ਿੰਮੇਵਾਰੀਆਂ ਕਿੱਦਾਂ ਨਿਭਾਈਏ ਇਹ ਸਿਖਾਈਏ ਜ਼ਿੰਮੇਵਾਰ ਫਰਜ਼ ਇਹ ਸਿੱਖੋ ਤੇਰਾ ਜ਼ਿੰਮੇਵਾਰ ਬਣਨਾ ਤੇਰਾ ਸਿਮਰਨ ਹੈ ਫਰਜ਼ ਨਿਭਾਉਣੇ ਗੁਣ ਗਾਉਣਾ ਹਵਾ ਕਿੱਦਾਂ ਗੁਣ ਗਾਉਂਦੀ ਹੈ ਹਵਾ ਦੇ ਕਿਹੜੀ ਜੀਵ ਲੱਗੀ ਅੱਗ ਕਿਵੇਂ ਗੁਣ ਗਾਉਂਦੀ ਅੱਗ ਤੇ ਕਿਹੜੀ ਜੀਵ ਲੱਗੀ ਪਾਣੀ ਕਿਵੇਂ ਗੁਣ ਗਾਉਂਦਾ ਪਾਣੀ ਤੇ ਕਿਹੜੀ ਜੀਵ ਲੱਗੀ ਹਵਾ ਆਪਣੀ ਡਿਊਟੀ ਨਿਭਾਉਂਦੀ ਹੈ ਫਰਜ਼ ਨਿਭਾ ਰਹੀ ਹੈ ਅੱਗ ਆਪਣੀ ਫਰਜ਼ ਨਿਭਾਈ ਜਾਂਦੀ ਹੈ ਪਾਣੀ ਆਪਣੇ ਫਰਜ਼ ਨਿਭਾਈ ਜਾਂਦਾ ਹੈ ਤੂੰ ਆਪਣੇ ਫਰਜ਼ ਨਿਭਾ ਜੇ ਹਵਾ ਦਾ ਗਾਉਣਾ ਪ੍ਰਵਾਨ ਹੈ ਪਾਣੀ ਦਾ ਗਾਉਣਾ ਪ੍ਰਵਾਨ ਹੈ ਤੇਰਾ ਗਾਉਣਾ ਵੀ ਪ੍ਰਵਾਨ ਹੋ ਜੂ ਤੂੰ ਫਰਜ਼ ਨਿਭਾ ਜ਼ਿੰਮੇਵਾਰੀਆਂ ਨਿਭਾਓ ਆਪਣੀਆਂ ਫਰਜ਼ ਨਿਭਾਓ ਵਿਹਲੜ ਨਾ ਬਣਿਓ ਤੇ ਗੁਰੂ ਗੋਬਿੰਦ ਸਿੰਘ ਨੂੰ ਵੈਦ ਸੁਜਾਨ ਚੰਦ ਕਹਿੰਦਾ ਹੈ ਮੈਂ ਵੈਦ ਹਾਂ ਤੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਸਮਝ ਕੇ ਕਹਿੰਦੇ ਫਰਜ਼ ਨਹੀਂ ਨਿਭਾਉਂਦਾ ਹੁਣ ਕਹਿੰਦਾ ਜੀ ਮੇਰੇ ਮਨ ਨੂੰ ਸ਼ਾਂਤੀ ਕਿਵੇਂ ਆਵੇ ਮਹਾਰਾ ਕਹਿੰਦੇ ਕੰਮ ਕਰ ਕਹਿੰਦੇ ਕਿਹੜਾ ਕਹਿੰਦੇ ਜਿਹੜਾ ਕਰਦਾ ਸੇਵਾ ਕਰ ਕਹਿੰਦਾ ਸੇਵਾ ਕਹਿੰਦੇ ਜਿਹੜਾ ਕੰਮ ਕਰਦਾ ਸੇਵਾ ਸਮਝ ਕੇ ਕਰ ਚਾਹ ਨਾਲ ਕਰ ਸ਼ੌਂਕ ਨਾਲ ਕਰ ਜਦੋਂ ਕਿਸੇ ਨੂੰ ਦਵਾਈ ਦੇਏਗਾ ਉਹਦੇ ਚ ਰੱਬ ਸਮਝ ਕੇ ਕਰ ਵੀ ਰੱਬੇ ਦੇ ਵਿੱਚ ਵਸਦਾ ਮੈਂ ਇਲਾਜ ਕਰਦਾ ਉਹਦਾ ਜਿਹੜੇ ਮਰੀਜ਼ ਤੇਰੇ ਕੋਲ ਆਉਂਦੇ ਤੂੰ ਕਹਿ ਰਾਜੀ ਹੋ ਕੇ ਜਾਣ ਪੈਸਾ ਮੁੱਖ ਨਾ ਰੱਖੀ ਅੱਜ ਤੋਂ ਫਰਜ਼ ਪਛਾਣ ਕਹਿੰਦਾ ਮਹਾਰਾਜ ਕਰਾਂ ਕੀ ਮਹਾਰਾ ਨੇ ਦੱਸਿਆ ਕਹਿੰਦੇ ਤੁਰ ਜਾ ਆ ਇੱਧਰ ਨੂੰ ਚੱਲ ਤੈਨੂੰ ਤੇਰੀ ਮੰਜ਼ਿਲ ਮਿਲ ਜਾਣੀ ਹੈ ਮਨ ਸ਼ਾਂਤ ਕਿਵੇਂ ਹੋਏ ਕਹਿੰਦੇ ਫਰਜ਼ ਨਿਭਾ ਜਿਹੜਾ ਕੰਮ ਕਰਦਾ ਉਹੀ ਕਰ ਸ਼ਾਂਤ ਹੋ ਜਾਏਗਾ ਲਓ ਜੀ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਰੋਪੜ ਦੇ ਏਰੀਏ ਵਿੱਚ ਤੁਰਿਆ ਗਿਆ ਉੱਥੇ ਜਾ ਕੇ ਛਾਂ ਪੈ ਗਈ ਥੱਕ ਗਿਆ ਪਿੰਡਾਂ ਵਾਲੇ ਆ ਗਏ ਕਹਿੰਦੇ ਤੂੰ ਕਹਿੰਦੇ ਮੈਂ ਵੈਦ ਹਾਂ ਗੁਰੂ ਗੋਬਿੰਦ ਸਿੰਘ ਕੋਲ ਗਿਆ ਸੀ ਮਹਾਰਾਜ ਨੇ ਮੈਨੂੰ ਇੱਧਰ ਨੂੰ ਭੇਜਤਾ ਕਹਿੰਦੇ ਸਾਡੇ ਲਈ ਭੇਜਿਆ ਆ ਜਾ ਲਓ ਜੀ ਛੱਪਰ ਬੰਨਤਾ ਪਿੰਡਾਂ ਵਾਲਿਆਂ ਨੇ ਇਕੱਠੇ ਹੋ ਕੇ ਪਹਾੜਾਂ ਨੂੰ ਚੜ ਗਿਆ ਜੜੀਆਂ ਬੂਟੀਆਂ ਲੈ ਆਇਆ ਲਿਆ ਕੇ ਕੁੱਟ ਕੇ ਸੁਕਾ ਕੇ ਕਰਕੇ ਇਕੱਠੀਆਂ ਲੋਕਾਂ ਦਾ ਇਲਾਜ ਸ਼ੁਰੂ ਕਰਤਾ ਚਾਹ ਨਾਲ ਕਰਦਾ ਸ਼ੌਂਕ ਨਾਲ ਕਰਦਾ ਜਦੋਂ ਕੋਈ ਰਾਜੀ ਹੁੰਦਾ ਨਾ ਮਾਰ ਨੇ ਕਿਹਾ ਕੰਮ ਕਰ ਫਰਜ਼ ਨਿਭਾ ਜੇ ਵਕੀਲ ਹੈ ਕਿਸੇ ਦਾ ਕੇਸ ਫਰੀ ਲੜ ਦਿਆ ਕਰ ਗਰੀਬ ਦਾ ਉੱਥੇ ਹੀ ਸੇਵਾ ਲੱਭ ਲੈ ਹੁਣ ਡਾਕਟਰ ਕਹਿੰਦਾ ਮੈਂ ਭਾਂਡੇ ਮੰਜਣੇ ਲੰਗਰ ਦੇ ਲੰਗਰ 'ਚ ਭਾਂਡੇ ਮੰਜਣ ਵਾਲੇ ਤੇ ਹਜ਼ਾਰਾਂ ਹੈ ਜੇ ਤੈਨੂੰ ਮਾਲਕ ਨੇ ਦਿਮਾਗ ਦਿੱਤਾ ਤੂੰ ਡਾਕਟਰੀ ਕੀਤੀ ਤੂੰ ਫ੍ਰੀ ਇਲਾਜ ਕਰ ਤੂੰ 15-20 ਮਰੀਜ਼ ਵੇਖ ਲੈ ਇੰਨੇ ਟਾਈਮ 'ਚ ਤੂੰ ਜ਼ਰੂਰੀ ਭਾਂਡੇ ਮੰਜਣੇ ਨੇ ਤੂੰ 20 ਮਰੀਜ਼ ਵੇਖ ਜੇ ਵਕੀਲ ਹੈ ਲੜ ਕਿਸੇ ਗਰੀਬ ਦਾ ਕੇਸ ਦੀ ਹੈਲਪ ਕਰ ਕਿਸੇ ਜਿਹੜੇ ਮਹਿਕਮੇ 'ਚ ਕਰ ਕੰਮ ਹਰ ਮਹਿਕਮੇ ਵਿੱਚ ਤੂੰ ਸੇਵਾ ਕਰ ਸਕਦਾ
ਕਿਸੇ ਨੂੰ ਪੜ੍ਹਨ ਦੀ ਜਾਚ ਦੱਸਦੇ ਵੀ ਆਹ ਇਸ ਮਹਿਕਮੇ 'ਚ ਚਲਿਆ ਜਾ, ਆਹ ਸਟੱਡੀ ਕਰ ਲੈ, ਕੁਛ ਨਾ ਕੁਛ ਅੱਗੇ ਦੇ ਜੋ ਤੇਰੇ ਕੋਲ ਹੈ ਵੰਡ। ਤੇ ਕਹਿੰਦੇ ਵੈਦ ਸੁਜਾਨ ਚੰਦ ਨੇ ਫਿਰ ਇੰਨੇ ਚਾਹ ਨਾਲ ਸੇਵਾ ਕੀਤੀ ਹੈ, ਭੱਜ ਭੱਜ ਕੇ ਕੰਮ ਕਰਿਆ ਕਰੇ, ਵਿਹਲਾ ਨਹੀਂ ਬੈਠਾ, ਜਦੋਂ ਵਿਹਲਾ ਬੈਠਾ ਕਰੇ ਆਉਂਦਿਆਂ ਜਾਂਦਿਆਂ ਨੂੰ ਪਾਣੀ ਪਿਆਇਆ ਕਰੇ, ਛਬੀਲ ਲਾ ਲਿਆ ਕਰੇ, ਛਬੀਲ ਵੀ ਲਓ ਵੀ ਪਾਣੀ ਪੀਓ, ਭੱਜ ਭੱਜ ਕੰਮ ਕਰਦਾ, ਸ਼ੌਂਕ ਨਾਲ ਕਰਦਾ, ਚਾਹ ਨਾਲ ਕਰਦਾ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗ ਬੈਸਣ ਪਾਈਏ, ਕਹੋ ਨਾਨਕ ਬਾਂਹ ਲੜਾਈਏ, ਸਰਵਿਸ ਕਰੋ, ਸਰਵਿਸ ਸਰਵਿਸ ਸੇਵਾ, ਜਿਹੜਾ ਵੀ ਕੰਮ ਕਰਨਾ ਉਹਦੇ ਵਿੱਚ ਹੀ ਮਨ ਲਾ ਲੈ, ਆਪਣਾ ਚਿੱਤ ਲਾ ਲੈ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਸਮਝ ਕੇ ਜਿਹੜੇ ਵੀ ਥਾਂ ਤੇ ਹੈ ਬਸ ਕੰਮ ਕਰਨਾ ਸ਼ੁਰੂ ਕਰ ਲੈ, ਚਿੱਤ ਲਾ ਲੈ, ਮਨ ਲਾ ਲੈ ਆਪਣਾ, ਐਸੇ ਪਿਆਰ ਨਾਲ ਐਸੇ ਚਾਅ ਨਾਲ ਕੰਮ ਕਰਦਾ। ਕਹਿੰਦੇ ਮਹੀਨਾ ਲੰਘਿਆ, ਦੋ ਮਹੀਨੇ, ਛੇ ਮਹੀਨੇ, ਸਾਲ, ਦੋ ਸਾਲ, ਇੰਨਾ ਆਪਣੇ ਆਪ ਨੂੰ ਕੰਮ ਦੇ ਵਿੱਚ ਲਾ ਲਿਆ, ਸ਼ਾਂਤ ਹੋ ਗਿਆ, ਇਲਾਕਾ ਸਾਰਾ ਕਵੇ ਵੈਦ ਜੀ ਛੱਡ ਕੇ ਨਾ ਜਾਏ ਯਾਰ, ਜਿਹੜੇ ਬੰਦੇ ਨੂੰ ਹਰੇਕ ਬੰਦਾ ਕਵੇ ਵੀ ਤੇਰੀ ਮੈਨੂੰ ਬੜੀ ਲੋੜ ਹੈ, ਅੱਜ ਮਰਨ ਨੂੰ ਜੀ ਕਿਉਂ ਕਰਦਾ ਯਾਰ, ਮੇਰੀ ਕਿਸੇ ਨੂੰ ਲੋੜ ਹੀ, ਮੇਰੀ ਕਿਸੇ ਨੂੰ ਪਰਵਾਹ ਹੀ ਨਹੀਂ, ਮੇਰਾ ਜੀ ਕਰਦਾ ਨਹਿਰ ਚ ਛਾਲ ਮਾਰ, ਮੇਰੀ ਕਿਸੇ ਨੂੰ ਕਦਰ ਹੀ ਨਹੀਂ, ਮਰਨ ਨੂੰ ਕਿਉਂ ਜੀ ਕਰਦਾ ਜੀ, ਜਦੋਂ ਅਗਲਾ ਕਹਿੰਦਾ ਮੇਰੀ ਕਿਸੇ ਨੂੰ ਕਦਰ ਹੀ ਨਹੀਂ, ਤੇ ਜਿਹਦੀ ਕਦਰ ਹਰੇਕ ਕਰੇ ਉਹਦਾ ਮਰਨ ਨੂੰ ਜੀ ਕਿਉਂ ਕਰੇਗਾ। ਮਾਂ ਕਹਿੰਦੀ ਹੈ ਤੇਰੇ ਵਰਗਾ ਪੁੱਤ ਚਾਹੀਦਾ, ਘਰ ਵਾਲੀ ਕਹਿੰਦੀ ਹੈ ਤੇਰੇ ਵਰਗਾ ਪਤੀ ਚਾਹੀਦਾ, ਬੱਚੇ ਕਹਿੰਦੇ ਆ ਤੇਰੇ ਵਰਗਾ ਪਿਤਾ ਚਾਹੀਦਾ, ਪੋਤੇ ਕਹਿੰਦੇ ਆ ਤੇਰੇ ਵਰਗਾ ਦਾਦਾ ਚਾਹੀਦਾ, ਜਿੱਥੇ ਕੰਮ ਕਰਦਾ ਹੈ ਉਹ ਮਹਿਕਮੇ ਵਾਲੇ ਕਹਿੰਦੇ ਆ ਤੇਰੇ ਵਰਗਾ ਵਰਕਰ ਚਾਹੀਦਾ, ਉਹ ਤੈਨੂੰ ਅਸੀਂ ਰਿਟਾਇਰਮੈਂਟ ਨਹੀਂ ਦੇਣੀ, ਤੇਰੇ ਵਰਗਾ ਬੰਦਾ ਨਹੀਂ ਲੱਭਣਾ, ਹੋਰ 10 ਸਾਲ ਲਾ ਜਾ ਯਾਰ, ਸਾਰੇ ਹੀ ਮੈਨੂੰ ਚਾਹੁੰਦੇ ਨੇ, ਇਹਦਾ ਮਤਲਬ ਮੈਂ ਤੇ ਸਵਰਗ 'ਚ ਹੀ ਰਹਿੰਦਾ, ਸਾਰੇ ਹੀ ਮੈਨੂੰ ਚਾਹੁੰਦੇ ਨੇ। ਮਾਂ ਕਹਿੰਦੀ ਤੇਰੇ ਵਰਗਾ ਪੁੱਤ ਹੋਵੇ, ਘਰ ਵਾਲੀ ਕਹਿੰਦੀ ਤੇਰੇ ਵਰਗਾ ਪਤੀ ਹੋਵੇ, ਪਰ ਇੱਕ ਇੱਕ ਭਲਾ ਕੌਣ ਸਮਾਜ ਕਿਹੜੇ ਫਰਜ਼ ਪਛਾਣਦੇ, ਨਕੰਮਿਆਂ ਨੂੰ ਕੋਈ ਨਹੀਂ ਚਾਹੁੰਦਾ। ਮਾਂ ਕਹਿੰਦੀ ਕਿਉਂ ਜੰਮਿਆ ਤੂੰ, ਘਰ ਵਾਲੀ ਕਹਿੰਦੀ ਕਿਉਂ ਮੈਂ ਤੇਰੇ ਲੜ ਲੱਗ ਗਈ, ਨਕੰਮਿਆਂ ਵੇਲੜਾ, ਨਿਆਣੇ ਕਹਿੰਦੇ ਆ ਤੇਰੇ ਘਰ ਹੀ ਆਉਣਾ ਸੀ ਅਸੀਂ, ਤੇ ਜਿਹੜੇ ਜ਼ਿੰਮੇਵਾਰ ਹੈ ਫਰਜ਼ ਪਛਾਣਨ ਵਾਲੇ ਆ ਜੀ ਕਰਦਾ ਹੈ, ਉਹ ਦਰਗਾਹ 'ਚ ਰਹਿੰਦੇ ਆ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ, ਕਹੋ ਨਾਨਕ ਬਾਂਹ ਲੜਾਈਏ। ਤਾਂ ਕਰਕੇ ਆਪਣੇ ਫਰਜ਼ ਪਛਾਣ ਕੇ ਜ਼ਿੰਮੇਵਾਰ ਹੋ ਕੇ ਆਲਾ ਦੁਆਲਾ ਤਾਂ ਸੋਹਣਾ ਬਣਨਾ ਹੈ। ਤੇ ਕਹਿੰਦੇ 2 ਸਾਲ ਲੱਗ ਗਏ, 2 ਸਾਲ ਪੂਰਾ ਮਸਤ ਹੋ ਗਿਆ ਸੇਵਾ ਦੇ ਵਿੱਚ, ਤੇ ਅੱਜ ਕਿਸੇ ਨੇ ਦੱਸਿਆ ਆਨੰਦਪੁਰ ਸਾਹਿਬ ਵੱਲੋਂ ਠੰਡੀ ਹਵਾ ਆਈ, ਕਹਿੰਦੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਇੱਧਰ ਨੂੰ ਆਉਣਾ ਚਾਹ ਚੜ ਗਿਆ, ਖੁਸ਼ੀ ਹੋਈ ਵੀ ਗੁਰੂ ਗੋਬਿੰਦ ਸਿੰਘ ਆ ਰਹੇ ਹੈ, ਇਲਾਕਾ ਕਰ ਲਿਆ ਇਕੱਠਾ ਵੀ ਗੁਰੂ ਸਾਹਿਬ ਆਉਣਗੇ, ਆ ਜੋ ਸਾਰੇ ਇਕੱਠੇ ਕਰ ਲਿਆ। ਜਦੋਂ ਮਹਾਰਾਜ ਦੇ ਆਉਣ ਦਾ ਟਾਈਮ ਹੋਇਆ, ਉਧਰੋਂ ਕਹਿੰਦੇ ਇੱਕ ਬੀਬੀ ਬਿਮਾਰ ਹੋ ਗਈ, ਸੱਸ ਉਹਦੀ ਆਈ, ਕਹਿੰਦੀ ਵੈਦ ਜੀ ਮੇਰੀ ਨੂੰਹ ਦੇ ਪੇਟ 'ਚ ਦਰਦ ਹੁੰਦਾ, ਫਟਾਫਟ ਚੱਲੋ। ਇੱਕ ਪਾਸੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੈ, ਦੂਜੇ ਪਾਸੇ ਡਿਊਟੀ ਹੈ, ਫਰਜ਼ ਹੈ, ਦੂਜੇ ਪਾਸੇ ਕੀ ਹੈ ਜੀ, ਫਰਜ਼ ਹੈ। ਇੱਥੇ ਹੁਣ ਡਾਕਟਰ ਅੰਦਰ ਆਉਣ ਲੱਗਾ ਹੋਵੇ, ਬਾਹਰ ਮਰੀਜ਼ ਮਰਦਾ ਹੋਵੇ, ਕਹਿੰਦਾ ਮੈਂ ਤੇ ਮੱਥਾ ਟੇਕ ਕੇ ਆਉਣਾ, ਉਹਨੂੰ ਕੀ ਕਹੋਗੇ ਫਿਰ ਤੁਸੀਂ ਵੀ ਮੱਥਾ ਫੇਰ ਟੇਕ ਨਹੀਂ, ਬਾਹਰ ਉਹ ਮਰਚ ਲਈ ਉਹਨੂੰ ਚੈੱਕ ਕਰ ਲੈ, ਉਹਦਾ ਇਲਾਜ ਕਰ ਲੈ, ਤੇ ਜੇ ਬਾਹਰ ਮਰੀਜ਼ ਮਰ ਜਾਏ ਤੇ ਡਾਕਟਰ ਕਹੇ ਮੈਂ ਤੇ ਦੀਵਾਨ ਸੁਣਨਾ, ਤੇ ਆਪਾਂ ਕਹਾਂਗੇ ਵੀ ਕਾਹਦਾ ਦੀਵਾਨ ਸੁਣਨਾ ਤੂੰ, ਕਾਹਦਾ ਮੱਥਾ ਟੇਕਣਾ ਤੂੰ, ਇਲਾਜ ਕਰ ਉਹਦਾ, ਤੂੰ ਜ਼ਰੂਰੀ ਅੱਗੇ ਜਾ ਕੇ ਬਹਿਣਾ ਸੀ, ਇਲਾਜ ਕਰ, ਡਿਊਟੀ ਕਰ, ਆਪਣੀ ਫਰਜ਼ ਨਿਭਾ। ਉਹ ਕਹਿੰਦੇ ਮੇਰੀ ਨੂੰਹ ਮਰ ਜਾਏਗੀ ਵੈਦ ਜੀ ਜੇ ਨਾ ਗਏ,
ਕਹਿੰਦਾ ਇੱਕ ਪਾਸੇ ਗੁਰੂ ਤੇ ਦੂਜੇ ਪਾਸੇ ਗੁਰੂ ਦਾ ਹੁਕਮ ਸਵਾਦ ਹੀ ਫੇਰ ਆਉਂਦਾ ਸਿੱਖੀ ਤਿੱਖੀ ਹੈ ਖੰਡੇ ਦੀ ਧਾਰ ਨਾਲ ਇੱਥੇ ਨਾ ਪਿੱਛੇ ਜੇ ਇੱਕ ਗੋਰੇ ਦੀ ਫੋਟੋ ਪਾਈ ਤੇ ਗੋਰੇ ਵੀਰ ਨੇ ਦਮਾਲਾ ਬੰਨਿਆ ਤੇ ਦਾੜਾ ਐਦਾਂ ਤੇ ਚੱਕਰ ਲਾਇਆ ਤੇ ਉੱਤੇ ਪਤਾ ਕੀ ਲਿਖਿਆ ਕਹਿੰਦੇ ਲਓ ਜੀ ਸਿੱਖੀ ਤਿੱਖੀ ਹੈ ਖੰਡੇ ਦੀ ਧਾਰ ਨਾਲ ਤੇ ਮੈਂ ਉਹ ਵੇਖ ਕੇ ਮੈਂ ਕਿਹਾ ਦਮਾਲਾ ਤਿੱਖਾ ਹੈ ਕਿ ਦਾੜੀ ਤਿੱਖੀ ਹੈ ਤਿੱਖਾ ਕੀ ਹੈ ਉਹ ਤਿੱਖੀ ਇਹ ਇਹ ਤਿੱਖੀ ਕੀ ਹੈ ਦਮਾਲਾ ਬੰਨ ਲਿਆ ਸਿੱਖੀ ਸਿੱਖਿਆ ਸਿੱਖੀ ਮਤਲਬ ਸਿੱਖਿਆ ਸਿੱਖੀ ਸਿੱਖਿਆ ਗੁਰ ਵਿਚਾਰ ਉਹ ਰਾਹ ਤੇ ਤੁਰਨਾ ਔਖਾ ਹੈ ਦਮਾਲੇ ਬੰਨਣੇ ਕੋਈ ਔਖੇ ਨਹੀਂ ਇਹਦੇ ਸ਼ੌਂਕ ਨੂੰ ਵੀ ਬੰਨੀ ਫਿਰਦੇ ਕਈ ਇਹ ਦਸਤਾਰਾਂ ਬੰਨਣੀਆਂ ਔਖੀਆਂ ਨਹੀਂ ਔਖਾ ਸਿੱਖੀ ਸਿੱਖਿਆ ਉਹ ਵਿਚਾਰਧਾਰਾ ਤੇ ਚੱਲਣਾ ਉਹ ਸੋਚ ਤੇ ਚੱਲਣਾ ਫਰਜ਼ ਪਛਾਣਨੇ ਜ਼ਿੰਮੇਵਾਰ ਬਣਨਾ ਗੁਰੂ ਦਾ ਹੁਕਮ ਮੰਨਣਾ ਜਿਹੜੀਆਂ ਡਿਊਟੀਆਂ ਲੱਗਦੀਆਂ ਡਿਊਟੀਆਂ ਨਿਭਾਉਣੀਆਂ ਗੱਲਾਂ ਸਾਰੇ ਹੀ ਕਰ ਲੈਂਦੇ ਫਿਰ ਇਹ ਘਨੇਰੇ ਕਰੇ ਗੱਲਾਂ ਗੱਲੀ ਕਿਹਨੇ ਨਾ ਪਾਇਆ
ਸਿੱਖੀ ਤਿੱਖੀ ਹੈ ਖੰਡੇ ਦੀ ਧਾਰ ਨਾਲੋਂ ਔਖੀ ਹੈ ਕਮਾਉਣੀ ਖਾਲਸਾ ਸਿੱਖੀ ਤਿੱਖੀ ਹੈ ਖੰਡੇ ਦੀ ਧਾਰ ਨਾਲ ਔਖੀ ਹੈ ਕਮਾਉਣੀ ਖਾਲਸਾ ਸਿੱਖੀ ਤਿੱਖੀ ਹੈ ਖੰਡੇ ਦੀ ਧਾਰ ਨਾਲ ਔਖੀ ਹੈ ਕਮਾਉਣੀ ਖਾਲਸਾ ਸਿੱਖੀ ਤਿੱਖੀ ਹੈ ਖੰਡੇ ਦੀ ਧਾਰ ਨਾਲ ਔਖੀ ਹੈ ਕਮਾਉਣੀ ਔਖੀ ਹੈ
ਬੋਲੋ ਬਈ ਬੋਲੋ ਇੱਧਰ ਇੱਕ ਸਪੀਕਰ ਚੱਲਦਾ ਹੱਟਦਾ ਚੈੱਕ ਕਰ
ਸਿੱਖੀ ਤਿੱਖੀ ਹੈ ਖੰਡੇ ਦੀ ਧਾਰ ਨਾਲ ਖੰਡੇ ਦੀ ਧਾਰ ਨਾਲ ਔਖੀ ਹੈ ਕਮਾਉਣੀ ਖਾਲ ਸਿੱਖੀ ਤਿੱਖੀ ਹੈ ਖੰਡੇ ਦੀ ਧਾਰ ਔਖੀ ਹੈ ਕਮਾਉਣੀ ਖਾਲ ਸਿੱਖੀ ਤਿੱਖੀ ਹੈ ਖੰਡੇ ਦੀ ਧਾਰ ਨਾਲ ਔਖੀ ਹੈ ਕਮਾਉਣੀ ਖਾਲ ਸਿੱਖੀ ਤਿੱਖੀ ਹੈ ਖੰਡੇ ਦੀ ਧਾਰ
ਗੱਜ ਕੇ ਬਈ ਭੈਣੋ ਪੜੋ ਇੱਕ ਵਾਰ ਸਿੱਖੀ ਤਿੱਖੀ ਹੈ ਖੰਡੇ ਦੀ ਔਖੀ ਹੈ ਸਿੱਖਿਆ ਸਿੱਖੀ ਤਿੱਖੀ ਹੈ
ਔਖੀ ਹੈ
ਖਾਲਸਾ ਜੀ ਤਿੱਖੀ ਸਿੱਖੀ ਕਮਾਉਣੀ ਮਤਲਬ ਸਿੱਖਿਆ ਮਤਲਬ ਬਚਨ ਕਮਾਉਣੇ ਗੁਰੂ ਦੇ ਗਿਆਨ ਨੂੰ ਕਮਾਉਣਾ ਔਖਾ ਹੈ ਦਮਾਲੇ ਦਸਤਾਰਾਂ ਤੇ ਬੰਨ ਲਾਂਗੇ ਭਾਈ ਬੜੀ ਦੁਨੀਆ ਬੰਨ ਲੈਂਦੀ ਹੈ ਪਰ ਗਿਆਨ ਕਮਾਉਣਾ ਵਿਚਾਰ ਇਹ ਔਖਾ ਹੈ ਕਰੈਕਟਰ ਸੋਹਣਾ ਕਿਰਦਾਰ ਹੋਵੇ ਸੋਹਣੀ ਭਲੇ ਦੇ ਕੰਮ ਕਰਨ ਦੀ ਰਫਤਾਰ ਹੋਵੇ ਸੋਹਣੀ ਗੁਫਤਾਰ ਗੱਲਬਾਤ ਵਧੀਆ ਹੋਵੇ ਸੋਹਣੀ ਗੁਫਤਾਰ ਹੋਵੇ ਤੇ ਫਿਰ ਸੋਹਣੀ ਸਿਰ ਤੇ ਦਸਤਾਰ ਹੋਵੇ ਸਾਡੇ ਦਸਤਾਰ ਤੇ ਹੈ ਕਿਰਦਾਰ ਨਹੀਂ ਕਿਰਦਾਰ ਨਹੀਂ ਘੜੇ ਗਏ ਇੱਥੇ ਮਰਨ ਵਾਲੇ ਸ਼ਹੀਦ ਹੋਣ ਵਾਲਿਆਂ ਦੇ ਸਿਰਾਂ ਤੇ ਵੀ ਪੱਗਾਂ ਸੀ ਤੇ ਸ਼ਹੀਦ ਕਰਨ ਵਾਲਿਆਂ ਦੇ ਸਿਰਾਂ ਤੇ ਵੀ
ਪੱਗਾਂ
ਸੀ ਕਿਰਦਾਰ ਨਹੀਂ ਘੜੇ ਗਏ ਕਿਰਦਾਰ ਨੂੰ ਘੜਨਾ ਪੈਣਾ ਜੋਰ ਕਿਰਦਾਰ ਤੇ ਲਾਓ ਸੁਰਤ ਤੇ ਲਾਓ ਦਸਤਾਰਾਂ ਤੇ ਅੱਜ ਨਾ ਇੱਥੇ ਕਈ ਵਾਰੀ ਬੰਦਿਆਂ ਨੂੰ ਕਹੋ ਨਾ ਇੱਥੇ ਜੇ ਕੋਈ ਕਿਸੇ ਨੂੰ ਕਹੇ ਹਾਂ ਬਈ ਤਿਆਰ ਹੈ ਦਸਤਾਰ ਨੂੰ ਦਸਤਾਰ ਸਜਾ ਲੈ ਦਾੜੀ ਰੱਖ ਲੈ ਇੱਥੇ ਹੋ ਸਕਦਾ ਕੋਈ ਬੰਦਾ ਕਹਿ ਦੇ ਅੱਜ ਹੀ ਤਿਆਰ ਆ ਹੁਣੇ ਲਿਆਓ ਜੀ ਮੈਂ ਹੁਣੇ ਜਕਾਰਾ ਛੱਡਦਾ ਬੰਨੋ ਮੇਰੇ ਸਿਰ ਤੇ ਪੱਗ ਕਿੰਨੇ ਚਿਰ ਲੱਗੂ ਦਸਤਾਰ ਲੈ ਆ ਗਲ ਚੋਂ ਲਾਹ ਕੇ ਦੇ ਦੇਣੇ ਆ ਵੀ ਬੰਨ ਤੇ ਸਿਰ ਦੇ ਉੱਤੇ ਬੰਨਣ ਤੇ ਕਿੰਨਾ ਟਾਈਮ ਲੱਗੇ ਵੱਧ ਤੋਂ ਵੱਧ ਅੱਧਾ ਮਿੰਟ ਲਪੇਟਣ ਨੂੰ ਸਿਰ ਤੇ ਚਲੋ ਇੱਕ ਮਿੰਟ ਲੱਗੂ ਆ ਸਿਰ ਤਾਂ ਲੈ ਵੀ ਅੱਜ ਤੋਂ ਤਿਆਰ ਹੈ ਹਾਂਜੀ ਤਿਆਰ ਆ ਬੜੇ ਬੰਦੇ ਤਿਆਰ ਹੋ ਜਾਂਦੇ ਦੀਵਾਨ ਚ ਬੈਠੇ ਬੈਠੇ ਅੱਜ ਤੋਂ ਬਾਅਦ ਪੱਗ ਬੰਨਾਂਗੇ ਅੱਜ ਤੋਂ ਬਾਅਦ ਸਿਰ ਤੇ ਦਾੜੀ ਕੇਸ ਕਟਾਉਂਦੇ ਨਹੀਂ ਅਸੀਂ ਇੱਕ ਮਿੰਟ ਲੱਗਦਾ ਪਰ ਇਹ ਤੇ ਇੱਕ ਮਿੰਟ ਵਿੱਚ ਤਿਆਰ ਹੋ ਗਿਆ ਪਰ ਕਿਰਦਾਰ ਘੜਨ ਤੇ ਜ਼ਿੰਦਗੀਆਂ ਲੱਗ ਜਾਂਦੀਆਂ ਜ਼ਿੰਦਗੀਆਂ
ਸ੍ਰੀ ਅਕਾਲ
ਉਮਰਾਂ ਲੱਗ ਜਾਂਦੀਆਂ ਜੀ ਉਮਰਾਂ ਤੇ ਹੋ ਸਕਦਾ ਦਾੜੀ ਕੇਸ ਕੱਟੇ ਵਾਲਾ ਤੇ ਇੱਕ ਮਿੰਟ ਚ ਆ ਜਾਏ ਤੇ ਕਵੇ ਲਓ ਮੈਂ ਤਿਆਰ ਆ ਲੈ ਬਈ ਮੈਂ ਤੇ ਹੋ ਗਿਆ ਨਾ ਪੂਰਾ ਤੈਂ ਕਿਹਾ ਸੀ ਵੀ ਹੋ ਜਾ ਹੁਣ ਤੂੰ ਦੱਸ ਵੀ ਤੂੰ ਕਿਰਦਾਰ ਕਦੋਂ ਬਣਾਏਗਾ ਆਪਣਾ ਦਸਤਾਰ ਤੇ ਮੈਂ ਇੱਕ ਮਿੰਟ ਲਾਇਆ ਬੰਨ ਲਈ ਆ ਜਾ ਹੁਣ ਤੂੰ ਗੱਲ ਕਰ ਜਿਹੜਾ ਧੀਆਂ ਭੈਣਾਂ ਵੱਲ ਮਾੜੀ ਨਜ਼ਰ ਨਾਲ ਵੇਖਦਾ ਉਹ ਕਦੋਂ ਛੱਡੇਗਾ ਗੱਲ ਗੱਲ ਤੇ ਗਾਲ ਕਦੋਂ ਛੱਡੇਗਾ ਬੇਈਮਾਨੀਆਂ ਕਦੋਂ ਛੱਡੇਗਾ ਦੋ ਨੰਬਰ ਦਾ ਧੰਦਾ ਕਦੋਂ ਛੱਡੇਗਾ ਠੱਗੀਆਂ ਮਾਰਨੀਆਂ ਕਦੋਂ ਛੱਡੇਗਾ ਜ਼ਿੰਮੇਵਾਰ ਕਦੋਂ ਬਣੇਗਾ ਮੈਂ ਫਰਜ਼ ਪਛਾਣਦਾ ਸੀ ਝੂਠ ਕਦੇ ਬੋਲਿਆ ਨਹੀਂ ਘੱਟ ਕਦੇ ਤੋਲਿਆ ਨਹੀਂ ਸਹੀ ਰਾਹ ਤੇ ਚੱਲਦਾ ਕਿਰਦਾਰ ਮੇਰਾ ਘੜਿਆ ਹੋਇਆ ਸੀ ਦਸਤਾਰ ਮੈਂ ਬੰਨ ਲਈ ਮੈਂ ਬਣ ਗਿਆ ਪੂਰਾ ਹੁਣ ਤੂੰ ਦੱਸ ਦਸਤਾਰ ਤੇਰੇ ਕੋਲ ਪਹਿਲਾਂ ਸੀ ਕਿਰਦਾਰ ਕਿੱਥੇ ਆਊ ਦੱਸ ਉਹਦੇ ਤੇ ਟਾਈਮ ਲੱਗ ਜਾਣਾ ਉਹਦੇ ਫਸ ਜਾਾਂਗੇ ਪਿਆਰਿਓ ਪਹਿਲਾਂ ਕਿਰਦਾਰ ਘੜ ਲਈਏ ਫਿਰ ਦਸਤਾਰਾਂ ਦਾ ਫਾਇਦਾ ਹੈ ਸਵਾਦ ਹੀ ਫੇਰ ਹੈ ਨਹੀਂ ਤੇ ਦਸਤਾਰਾਂ ਵਾਲੇ ਜਦੋਂ ਐ ਫੜੇ ਜਾਂਦੇ ਨਾ ਕਿਤੇ ਐ ਬਿਠਾਏ ਹੁੰਦੇ ਅੱਗੇ ਰਮਾਲਾਂ ਬੰਨ ਕੇ ਉੱਤੇ ਪੱਗਾਂ ਪਰਨੇ ਉਦੋਂ ਫਿਰ ਸ਼ਰਮ ਆਉਂਦੀ ਹੈ ਦਸਤਾਰਾਂ ਵਾਲੇ ਬਲਾਤਕਾਰਾਂ 'ਚ ਫਸਦੇ ਆ ਜਦੋਂ ਰੇਪ ਹੋ ਗਿਆ ਜੀ ਕਹਿੰਦੇ ਚੋਰੀ ਹੋ ਗਈ ਜੀ ਠੱਗੀ ਵੱਜ ਗਈ ਜੀ ਲੁੱਟ ਕੇ ਲੈ ਗਏ ਜੀ ਲੁਟੇਰੇ ਸੀ ਜੀ ਸਿਰ ਤੇ ਪੱਗ ਸੀ ਦਸਤਾਰਾਂ ਸੀ ਕਿਰਦਾਰ ਘੜਨ ਤੇ ਜ਼ੋਰ ਲਾਓ ਇਹਦੇ ਤੇ ਟਾਈਮ ਲੱਗਦਾ ਕਰੈਕਟਰ ਬਣਨ ਤੇ ਟਾਈਮ ਲੱਗਦਾ ਪਿਆਰਿਓ ਕਿਰਦਾਰ ਤੇ ਟਾਈਮ ਲੱਗਦਾ ਸੋ ਉਹ ਬੀਬੀ ਦੇ ਨਾਲ ਗਿਆ ਵੈਦ ਸੁਜਾਨ ਚੰਦ ਨਾਲ ਗਿਆ ਉਹ ਤੇ ਚਲੋ ਠੀਕ ਹੋ ਗਈ ਜਦੋਂ ਮੁੜ ਕੇ ਆਇਆ ਨਾ ਤੇ ਅੰਦਰ ਕਿਤੇ ਨਾ ਕਿਤੇ ਵੀ ਮਹਾਰਾਜ ਤੇ ਚਲੇ ਗਏ ਮੇਰਾ ਤੇ ਸਾਰਾ ਦਿਨ ਹੀ ਲੰਘ ਗਿਆ ਬੀਬੀ ਦਾ ਇਲਾਜ ਕਰਦਿਆਂ ਮਹਾਰਾਜ ਤੇ ਗਏ ਤੇ ਸਿੱਧਾ ਹੀ ਜੰਗਲ ਚ ਗਿਆ ਲੱਭਦਾ ਫਿਰੇ ਕਿੱਥੇ ਲੱਭਣੇ ਹੁਣ ਉੱਥੇ ਗਲਗੀਆਂ ਵਾਲੇ ਕਿੱਥੋਂ ਲੱਭਣ ਫਿਰਦਾ ਫਿਰਦਾ ਥੱਕਿਆ ਘਰ ਨੂੰ ਆਇਆ ਜਿੱਥੇ ਛੱਪਰ ਬੰਨਿਆ ਭੀੜ ਬੜੀ ਉੱਥੇ ਉਹ ਕਹਿੰਦੇ ਕੋਈ ਮਰੀਜ਼ ਜ਼ਿਆਦਾ ਹੀ ਬਿਮਾਰ ਹੋ ਗਿਆ ਭੀੜ ਨੂੰ ਚੀਰਦਾ ਪਰਾਂ ਕਰਦਾ 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 ਜਦੋਂ ਹੀ ਅੱਗੇ ਹੋਇਆ ਨਾ ਜਿਹੜੀ ਸਫ ਤੇ ਬਹਿ ਕੇ ਲੋਕਾਂ ਨੂੰ ਦਵਾਈਆਂ ਦਿੰਦਾ ਸੀ ਉਸ ਸਫ ਤੇ ਗੁਰੂ ਗੋਬਿੰਦ ਸਿੰਘ ਬੈਠੇ
ਸ੍ਰੀ ਅਕਾਲ
ਉਹ ਸਫ ਤੇ ਬੈਠੇ ਇਹ ਤੇ ਭੱਜ ਕੇ ਮਹਾਰਾਜ ਹੱਦ ਹੋ ਗਈ ਗਲਵੱਕੜੀ ਚ ਲੈ ਲਿਆ ਕਹਿੰਦਾ ਮਹਾਰਾਜ ਮੈਂ ਤੇ ਤੁਹਾਨੂੰ ਤਰਸਦਾ ਸੀ ਤੁਸੀਂ ਇੱਥੇ ਆ ਗਏ ਮਹਾਰਾਜ ਕਹਿੰਦੇ ਤੂੰ ਮੈਨੂੰ ਮਿਲਣ ਨੂੰ ਤਰਸਦਾ ਸੈਣਾ ਤੇ 2 ਸਾਲ ਹੋ ਗਏ ਨੇ ਮੈਂ ਵੀ ਤੈਨੂੰ ਮਿਲਣ ਨੂੰ ਤਰਸਦਾ ਸੀ ਕਹਿੰਦੇ ਜੀ ਕਿਉਂ ਕਹਿੰਦੇ ਤੇਰੀਆਂ ਗੱਲਾਂ ਸੁਣੀਆਂ ਸਿਫਤਾਂ ਸੁਣੀਆਂ ਕਹਿੰਦੇ ਬਈ ਵੈਦ ਹੋਵੇ ਸੁਜਾਨ ਚੰਦ ਵਰਗਾ ਸੇਵਾਦਾਰ ਹੋਵੇ ਸੁਜਾਨ ਚੰਦ ਵਰਗਾ ਦਿਓ ਦਵਾਈ ਦਿੰਦਾ ਤੁਸੀਂ ਸਿਫਤਾਂ ਕਰਦੇ ਨਹੀਂ ਥੱਕਦੇ ਜਿਹੜਾ ਡਾਕਟਰ ਅੱਧਾ ਘੰਟਾ ਤੇਰੇ ਇਕੱਲੇ ਤੇ ਲਾ ਦਿੰਦਾ ਨਾ ਤੁਸੀਂ ਕਹਿੰਦੇ ਯਾਰ 200 ਲੈਂਦਾ ਤੇ ਹੈ ਪਰ ਅੱਧਾ ਘੰਟਾ ਲਾ ਕੇ ਉਹਨੇ ਚੈੱਕ ਕੀਤਾ ਇੱਕ ਵਾਰੀ ਉਹਦੇ ਹੱਥ ਲਾ ਤਾ ਠੀਕ ਹੋ ਗਿਆ ਮੈਂ ਉਹਦੇ ਹੱਥ ਚ ਆ ਜਾ ਸਹੀ ਇੱਕ ਵਾਰੀ ਇਲਾਜ ਫੜਦੇ ਸਹੀ ਉਹ ਕਈ ਬੰਦੇ ਕਹਿੰਦੇ ਕੇਸ ਇਹਨੇ ਫੜ ਲਿਆ ਨਾ ਜਿੱਤ ਨੂੰ ਫਿਰ ਵੇਖਿਓ ਜੀ ਇਹਦੇ ਇੱਕ ਵਾਰੀ ਕੇਸ ਫੜ ਲੈਂਦੇ ਰਾਏ ਏਦਾਂ ਦੇ ਵਕੀਲ ਹੁੰਦੇ ਡਾਕਟਰ ਏਦਾਂ ਦਾ ਹੱਥ ਨਹੀਂ ਪਾਉਂਦਾ ਛੇਤੀ ਛੇਤੀ ਜੇ ਪਾਇਆ ਤੇ ਕਰ ਦੂ ਠੀਕ ਕਹਿੰਦੇ ਸਿਫਤਾਂ ਸੁਣੀਆਂ ਤੇਰੀਆਂ ਜੇ ਤੇਰਾ ਮੈਨੂੰ ਮਿਲਣ ਨੂੰ ਜੀ ਕਰਦਾ ਸੀ ਨਾ ਤੇ ਮੇਰਾ ਵੀ ਤੈਨੂੰ ਮਿਲਣ ਨੂੰ ਜੀ ਕਰਦਾ ਸੀ ਦੋ ਸਾਲਾਂ ਵਿੱਚ ਜਿਹੜਾ ਤੂੰ ਤੇ ਲੋਕੀ ਕਹਿੰਦੇ ਵੀ ਹਾਂ ਵੈਦ ਸੁਜਾਨ ਚੰਦ ਹੈ ਕੋਈ ਕੰਮ ਕਰਦਾ ਆ ਹੈ ਫਰਜ਼ ਨਿਭਾਉਣਾ ਤੇ ਮਹਾਰਾਜ ਕਹਿੰਦੇ ਮੈਂ ਤੈਨੂੰ ਕੁਛ ਨਹੀਂ ਸੀ ਦੱਸਿਆ ਵੀ ਐਦਾਂ ਸਿਮਰਨ ਕਰ ਅੱਖਾਂ ਬੰਦ ਕਰ ਤੂੰ ਦੱਸ ਸ਼ਾਂਤੀ ਆਈ ਕਹਿੰਦਾ ਜੀ ਜਦੋਂ ਲੋਕੀ ਆ ਕੇ ਦੱਸਦੇ ਮੈਂ ਠੀਕ ਹੋਇਆ ਮੇਰਾ ਬੱਚਾ ਠੀਕ ਹੋਇਆ ਮੇਰਾ ਪੁੱਤ ਠੀਕ ਹੋਇਆ ਸ਼ਾਂਤੀ ਆ ਮੈਂ ਸੱਚ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ ਸਾਰੇ ਤਰ੍ਹਾਂ ਦੇ ਮੈਡੀਟੇਸ਼ਨ ਕਰ ਕਰਕੇ ਵੇਖਿਆ ਧਿਆਨ ਲਾ ਕੇ ਵੇਖਿਆ ਸਿਮਰਨ ਕਰਕੇ ਵੇਖਿਆ ਅੱਖਾਂ ਬੰਦ ਕਰ ਕਰਕੇ ਸਮਾਧੀਆਂ ਲਾ ਲਾ ਕੇ ਵੇਖਿਆ ਉਦੋਂ ਉਹ ਸ਼ਾਂਤੀ ਨਹੀਂ ਸੀ ਆਉਂਦੀ ਅੱਜ ਸਟੇਜਾਂ ਤੇ ਜਦੋਂ ਬੋਲਦੇ ਆ ਨਾ ਭਾਵੇਂ ਸਿਕਿਉਰਿਟੀ ਦਾ ਪ੍ਰਬੰਧ ਕਰਨਾ ਪੈਂਦਾ ਮਜਬੂਰੀ ਬਣ ਗਈ ਛਬੀਲਾਂ ਲੱਗ ਗਈਆਂ ਬੰਦੇ ਮਾਰਦੇ ਅਗਲਿਆਂ ਨੇ ਪਰ ਹੁਣ ਜਦੋਂ ਮੈਨੂੰ ਕੋਈ ਕਹਿੰਦਾ ਨਾ ਵੀ ਭਾਈ ਸਾਹਿਬ ਸਮਝ ਆ ਗਈ ਗੱਲ ਦੀ ਭਾਰ ਲੈ ਗਿਆ ਬੋਝ ਲੈ ਗਿਆ ਸੱਚੀ ਕਹਿ ਰਿਹਾ ਮੈਂ ਮੈਨੂੰ ਕਿਸੇ ਸਿਮਰਨ ਚੋਂ ਇੰਨੀ ਸ਼ਾਂਤੀ ਨਹੀਂ ਆਉਂਦੀ ਜਦੋਂ ਅਗਲਾ ਕਹਿੰਦਾ ਹੌਲਾ ਕਰਤਾ ਜੀ ਦਿਮਾਗ ਸਾਡਾ ਇਸ ਤੇ ਬਾਹਲੇ ਟੈਨਸ਼ਨਾਂ ਚ ਫਿਰਦੇ ਸੀ ਉਦੋਂ ਮਨ ਸ਼ਾਂਤ ਹੁੰਦਾ ਉਦੋਂ ਚਾ ਚੜਦਾ ਵੀ ਨੌਜਵਾਨ ਆ ਕੇ ਕਹਿੰਦਾ ਮੈਂ ਤੇ ਭੁਲੇਖਿਆਂ ਚ ਫਿਰਦਾ ਸੀ ਸਾਨੂੰ ਤੇ ਧਰਮ ਹੀ ਹੋਰ ਦੱਸਿਆ ਇਹਨਾਂ ਨੇ ਰੱਬ ਹੀ ਸਾਨੂੰ ਤੇ ਕਹਿੰਦੇ ਨੇ ਉਹਨੂੰ ਖੁਸ਼ ਕਰਨਾ ਪੈਂਦਾ ਤੁਸੀਂ ਕਹਿੰਦੇ ਹੋ ਰੱਬ ਸਮਝਣਾ ਪੈਂਦਾ ਇਹ ਕਹਿੰਦੇ ਆ ਰੱਬ ਨੂੰ ਖੁਸ਼ ਕਰਨਾ ਪੈਂਦਾ ਪੂਜਣਾ ਪੈਂਦਾ ਮੰਨਣਾ ਪੈਂਦਾ ਮੈਂ ਕਹਿੰਦੇ ਆ ਰੱਬ ਸਾਰੇ ਪਾਸੇ ਰੱਬ ਨੂੰ ਸਮਝਣਾ ਪੈਂਦਾ ਦਿਮਾਗ ਖੁੱਲਦਾ ਸਾਡਾ ਇਹਦੇ ਨਾਲ ਵਿਕਾਸ ਕਰਦਾ ਹੈ ਡਿਊਟੀ ਕਰੋ ਆਪਣੀ ਫਰਜ਼ ਨਿਭਾਓ ਸਹੀ ਤਰੀਕੇ ਸਿਰ ਚੱਲੋ ਦਿੱਕਤਾਂ ਤੇ ਆਉਂਦੀਆਂ ਪਰੇਸ਼ਾਨੀਆਂ ਤੇ ਆਉਂਦੀਆਂ ਕੋਈ ਸ਼ੱਕ ਨਹੀਂ ਔਖਾ ਹੈ ਪਰ ਜਿਹੜਾ ਵੀ ਕੰਮ ਕਰਦਾ ਪਰਫੈਕਟ ਕਰ ਕੋਸ਼ਿਸ਼ ਕਰ ਆਪਣਾ ਵਾਹ ਲਾ ਦੇ ਪੂਰੀ 100% ਕਰ ਆਪਣਾ ਤੇ ਸ਼ਾਂਤੀ ਮਿਲਣੀ ਸ਼ੁਰੂ ਹੋ ਜਾਂਦੀ ਹੈ ਟਿਕਾ ਚ ਰਹੇਗਾ ਆਨੰਦ ਚ ਰਹੇਗਾ ਸਹੀ ਡਿਊਟੀ ਕਰੀਏ ਆਪਣੀ ਸੱਚ ਦੇ ਰਾਹ ਤੇ ਚੱਲੋ ਇਹ ਹੈ ਤੁਰਨਾ ਪੈਣਾ ਮਹਾਰਾਜ ਕਹਿੰਦੇ ਆ ਜਾ ਚੱਲੀਏ ਘੋੜੇ ਤੇ ਬਿਠਾ ਕੇ ਲੈ ਕੇ ਗਏ ਆਨੰਦਪੁਰ ਸਾਹਿਬ ਫਿਰ ਟੀਮ ਦਾ ਹਿੱਸਾ ਬਣਿਆ ਅੰਮ੍ਰਿਤ ਛਕਦਾ ਫਿਰ ਕਿਰਦਾਰ ਘੜਿਆ ਗਿਆ ਜ਼ਿੰਦਗੀ ਬਦਲ ਗਈ ਕਿਰਦਾਰ ਘੜਦੇ ਪੈਣਗੇ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੇ ਮੈਂਬਰ ਬਣੋ ਪਰ ਆਓ ਕੋਈ ਨਿਕੰਮਿਆਂ ਦੀ ਲੋੜ ਨਹੀਂ ਜੀ ਇੱਥੇ ਵਿਹਲੜਾਂ ਦੀ ਲੋੜ ਨਹੀਂ ਕਿਸੇ ਨਹੀਂ ਕੰਮ ਦਾ ਮੈਂ ਕਈ ਵਾਰੀ ਵੇਖਦਾ ਮੈਨੂੰ ਕਹਿਣਗੇ ਪੜ੍ਹਨੇ ਪਾਇਆ ਪੜ੍ਹਿਆ ਨਹੀਂ ਬਾਬਾ ਜੀ ਫਿਰ ਨੌਕਰੀ ਲਾਇਆ ਲੱਗਾ ਨਹੀਂ ਕੰਮ ਸਿਖਾਇਆ ਸਿੱਖਿਆ ਨਹੀਂ ਇਹਨੂੰ ਤੇ ਤੁਸੀਂ ਉਹੀ ਲੈ ਜਾਓ ਆਪਣੇ ਨਾਲ ਤੇ ਮੈਂ ਪੁੱਛਦਾ ਹੁੰਦਾ ਵੀ ਜਿਹੜਾ ਤੇਰੇ ਕਿਸੇ ਕੰਮ ਨਹੀਂ ਆਇਆ ਮੇਰੇ ਕਿਸ ਕੰਮ ਜਿਹੜਾ ਤੇਰੇ ਕੰਮ ਨਹੀਂ ਮੇਰੇ ਕਿਸ ਕੰਮ ਕਦੇ ਕਿਸੇ ਨੇ ਇਹ ਕਿਹਾ ਵੀ ਆ ਜੀ 20,000 ਲੈਂਦਾ ਇਹਨੂੰ ਤੁਸੀਂ ਲੈ ਜਾਓ ਤੁਹਾਡੇ ਉੱਥੇ ਕੰਮ ਕਰੇਗਾ ਉੱਥੇ ਤਨਖਾਹ ਤੈਅ ਕਰੇਗਾ ਕਿਹਨੂੰ ਕਹਿੰਦੇ ਲੈ ਜਾਓ ਕੰਮ ਸਿਖਾਇਆ ਸਿੱਖਿਆ ਨਹੀਂ ਪੜ੍ਹਨੇ ਪਾਇਆ ਪੜ੍ਹਿਆ ਨਹੀਂ ਇਹਨੂੰ ਲੈ ਜਾਓ ਤੁਸੀਂ ਤੇ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਜੇ ਮੈਨੂੰ ਨਿਕੰਮਿਆਂ ਦੀ ਲੋੜ ਨਹੀਂ ਮੈਂ ਕਹਿ ਦਿੰਦਾ ਹੁੰਦਾ ਵੀ ਮੈਂ ਕੀ ਕਰਾਉਣਾ ਇਹਦੇ ਤੋਂ ਜਿਹੜਾ ਤੇਰੇ ਕੰਮ ਨਹੀਂ ਮੇਰੇ ਕਿਸ ਕੰਮ ਤੇ ਸੱਚੀ ਮੈਂ ਕਹਿੰਦਾ ਜਿਹੜਾ ਤੇਰੇ ਕੰਮ ਨਹੀਂ ਨਾ ਉਹ ਬਾਜਾਂ ਵਾਲੇ ਦੇ ਲਈ ਕਿਸ ਕੰਮ ਨਿਕੰਮਿਆਂ ਤੋਂ ਕੀ ਕਰਾਉਣਾ ਤੁਸੀਂ ਨਿਕੰਮੇ ਬੰਦੇ ਨੂੰ ਪਵਾ ਦਿਓ ਗਾਤਰਾ ਨੀਲਾ ਚਿੱਟਾ ਚੋਲਾ ਨੀਲੀ ਪੱਗ ਤੇ ਸਿਰ ਤੇ ਬੰਨ ਦੇ ਦਵਾਲਾ ਨਿਕੰਮੇ ਤੋਂ ਕੀ ਕਰਾਉਣਾ ਤੂੰ ਥਾਂ ਹੀ ਮੱਲੇਗਾ ਨਾ ਤੇਰੀ ਗੱਡੀ 'ਚ ਜਗ੍ਹਾ ਹੀ ਮੱਲੂ ਤੇਰੇ ਹੋਰ ਕੀ ਕਰੂ ਏ ਜੇ ਨਿਕੰਮਿਆਂ ਦੀ ਮੇਰੇ ਵਰਗਾ ਕਹਿੰਦਾ ਵੀ ਮੈਨੂੰ ਲੋੜ ਨਹੀਂ ਤੇ ਗੁਰੂ ਗੋਬਿੰਦ ਸਿੰਘ ਨੂੰ ਕਿਆ ਲੋੜ ਹੈ ਵਿਹਲੜਾਂ ਦੀ ਨਿਕੰਮਿਆਂ ਦੀ ਕਰਨਾ ਕੀ ਇਹਨਾਂ ਤੋਂ ਜਿਨ੍ਹਾਂ ਨੇ ਖਾਨਾ ਪੂਰਤੀ ਕਰਨੀ ਹੈ ਬਸ ਦਿਸਣਾ ਹੀ ਹੈ ਵੀ ਅਸੀਂ ਬਣ ਗਏ ਧਰਮੀ ਜੇ ਚੇਂਜ ਨਾ ਆਈ ਬਦਲਾਵ ਨਾ ਆਇਆ ਕੀਤਾ ਕੱਖ ਨਾ ਤੇ ਇਹਨਾਂ ਤੋਂ ਕਰਾਉਣਾ ਕੀ ਹੈ ਫਿਰ ਤਾਂ ਕਰਕੇ ਪੈਸ਼ਨ ਹੋਣਾ ਅੰਦਰ ਜਜ਼ਬਾ ਹੋਣਾ ਸਪਿਰਿਟ ਹੋਣਾ ਜ਼ਰੂਰੀ ਹੈ ਫਰਜ਼ਾਂ ਪ੍ਰਤੀ ਅਵੇਅਰ ਹੋਵੋ ਹੱਕ ਆਪੇ ਮਿਲਣਗੇ ਫਰਜ਼ਾਂ ਪ੍ਰਤੀ ਅਵੇਅਰ ਹੋ ਜਾ, ਜ਼ਿੰਮੇਵਾਰ ਬਣ ਜਾ। ਇਸ ਟੌਪਿਕ ਤੇ ਖੁੱਲ ਕੇ ਕੱਲ ਫੇਰ ਗੱਲ ਕਰਾਂਗੇ। ਜਿਨ੍ਹਾਂ ਜਿਨ੍ਹਾਂ ਨੇ ਭਾਈ ਇਸ ਟੀਮ ਦੇ ਮੈਂਬਰ ਬਣਨਾ ਹੈ, ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੇ ਮੈਂਬਰ ਬਣਨਾ ਹੈ, ਦਾਖਲੇ ਲਓ। ਮੈਂ ਤੁਹਾਨੂੰ ਅੱਗੇ ਵੀ ਕਹਿੰਦਾ ਹੁੰਦਾ ਵੀ ਇੰਡੀਅਨ ਪਾਸਪੋਰਟ ਹੈ ਸਾਡੀ, ਆਪਣੀ ਕੰਟਰੀ ਹੈ, ਖਾਲਿਸਤਾਨ ਨਹੀਂ ਬਣਿਆ। ਅਮੈਰੀਕਨ ਪਾਸਪੋਰਟ ਹੈ ਤੇਰੇ ਕੋਲ, ਕੈਨੇਡੀਅਨ ਹੈ, ਪਰ ਸਾਡੀ ਆਇਡੈਂਟੀ ਕੀ ਹੈ ਫਿਰ? ਪਾਸਪੋਰਟ ਤੇ ਆਪਣਾ ਹੈ ਨਹੀਂ, ਪਾਸਪੋਰਟ ਤੇ ਇੰਡੀਆ ਵਾਲਿਆਂ ਦਾ, ਪਾਸਪੋਰਟ ਤੇ ਅਮੈਰੀਕਨ ਲੋਕਾਂ ਦਾ, ਕੰਟਰੀ ਅਗਲਿਆਂ ਦੀ, ਪਰ ਘੱਟ ਤੋਂ ਘੱਟ ਸਾਡੀ ਆਇਡੈਂਟੀ ਪਾਸਪੋਰਟ ਭਾਵੇਂ ਅਮਰੀਕਾ ਦਾ ਹੋਵੇ, ਭਾਵੇਂ ਕੈਨੇਡਾ ਦਾ, ਭਾਵੇਂ ਇੰਡੀਆ ਦਾ, ਉੱਤੇ ਫੋਟੋ ਤੇਰੀ ਪੱਗ ਤੇ ਦਾੜੀ ਵਾਲੀ ਲੱਗੀ ਹੋਵੇ, ਦਸਤਾਰ ਵਾਲੀ, ਆਇਡੈਂਟੀ ਰੱਖ ਲੈ ਆਪਣੀ ਸਾਹਮਣੇ। ਹੋ ਸਕਦਾ ਕਦੇ ਨਾ ਕਦੇ ਮੌਕਾ ਮਿਲ ਜਾਏ, ਕਦੇ ਨਾ ਕਦੇ ਦੇਸ਼ ਆਪਣਾ ਹੋ ਜਾਏ, ਪਾਸਪੋਰਟ ਵੀ ਆਪਣਾ ਹੋ ਜਾਏ, ਪਰ ਹੁਣ ਘੱਟ ਤੋਂ ਘੱਟ ਆਪਣਾ ਇੰਨਾ ਕਿਤੇ ਰੱਖ ਲਓ, ਆਇਡੈਂਟੀ ਆਪਣੀ ਰੱਖੋ, ਪੱਗ ਦਾੜੀ ਰੱਖੋ, ਸਾਂਭ ਕੇ ਰੱਖੋ। 100 ਸਾਲ, 200 ਸਾਲ, 500 ਸਾਲ, ਕਦੀ ਨਾ ਕਦੀ ਸਾਡੇ ਪੁੱਤ ਪੋਤਿਆਂ ਦੇ ਪੋਤੇ ਕਦੇ ਸੁਧਰ ਕੇ, ਕਦੇ ਹੋ ਸਕਦਾ ਕੋਈ ਚੇਂਜ ਆਵੇ, ਪਰ ਆ ਸਾਂਭ ਕੇ ਰੱਖਣਾ, ਕੋਸ਼ਿਸ਼ ਕਰੋ, ਦਸਤਾਰ ਵੀ, ਪਰ ਪਹਿਲਾਂ ਕਿਰਦਾਰ ਇਹ ਚੇਤਾ ਰੱਖੇ। ਜਿਨ੍ਹਾਂ ਵੀਰਾਂ ਭੈਣਾਂ ਨੇ ਅੰਮ੍ਰਿਤ ਛਕਣਾ ਹੈ, ਉਹ ਕੱਲ ਨੂੰ ਗੁਰਦੁਆਰਾ ਸੈਦਪੁਰ ਝਿੜੀ, ਇਹੀ ਹੈ ਨਾ ਸੈਦਪੁਰ ਝਿੜੀ, ਉਹ ਗੁਰਦੁਆਰਾ ਸਾਹਿਬ ਸ਼ਾਮ 5 ਵਜੇ, 6 ਵਜੇ ਤੱਕ ਵੀ ਆ ਜਾਓ, ਕੋਈ ਨਹੀਂ, 6 ਵਜੇ ਕੇਸੀ ਇਸ਼ਨਾਨ ਕਰਕੇ ਸਾਫ਼ ਵਸਤਰ ਪਾ ਕੇ ਆ ਜਾਓ। ਲੋੜਵੰਦ ਜਿਹੜੇ ਆ, ਜਿਹਨਾਂ ਨੂੰ ਲੋੜ ਹੋਵੇ ਕਕਾਰ ਵੀ ਉਹਨਾਂ ਨੂੰ ਮਿਲ ਜਾਣਗੇ ਉੱਥੋਂ ਫ੍ਰੀ, ਤੇ ਸਹਿਜ ਪਾਠ ਆਰੰਭ ਕਰਨ ਲਈ ਨਾਮ ਲਿਖਾਓ, ਪੋਥੀਆਂ ਮਿਲ ਜਾਣਗੀਆਂ ਜੀ, ਫ੍ਰੀ ਪੋਥੀਆਂ ਮਿਲਣਗੀਆਂ। ਸਹਿਜ ਪਾਠ ਜਿਨ੍ਹਾਂ ਨੇ ਕਰਨੇ ਨੇ ਨਾਮ ਲਿਖਾਓ, ਬਾਹਰਲੇ ਪਾਸੇ ਸੇਵਾਦਾਰ ਹੈਗੇ ਆ ਨਾਮ ਲਿਖਣ ਵਾਲੇ, ਸਹਿਜ ਪਾਠਾਂ ਦੇ ਨਾਮ ਲਿਖਣ ਵਾਲੇ ਬਾਹਰ ਹੈਗੇ ਆ, ਬਾਹਰ ਸੇਵਾਦਾਰ ਬੈਠੇ ਆ ਜਿਨ੍ਹਾਂ ਨੇ ਸਹਿਜ ਪਾਠ ਕਰਨੇ ਆ, ਨਾਮ ਲਿਖਾਓ, ਕੱਲ ਨੂੰ ਵੀ ਲਿਖਾ ਦਿਓ, ਆਉਣ ਲੱਗਿਆਂ ਪੋਥੀਆਂ ਦੇਵਾਂਗੇ, ਇਕੱਲੇ ਇਕੱਲੇ ਸਹਿਜ ਪਾਠ ਕਰੋ, ਹਰੇਕ ਸਿੱਖ ਦਾ ਸਹਿਜ ਪਾਠ ਚੱਲਦਾ ਚਾਹੀਦਾ। ਕੱਲ ਨੂੰ ਇਹਦੇ ਸੰਬੰਧ 'ਚ ਬੇਨਤੀਆਂ ਕਰ ਦਿਆਂਗੇ, ਕਿੱਥੇ ਸਹਿਜ ਪਾਠ ਆਰੰਭ ਕਰਨੇ ਆ, ਕਿਹੜੇ ਗੁਰਦੁਆਰੇ 'ਚ ਕਰਨੇ ਆ, ਮੈਂ ਕੱਲ ਨੂੰ ਦੱਸ ਦਿਆਂਗਾ, ਤੇ ਬਾਹਰਲੇ ਪਾਸੇ ਸੇਵਾਦਾਰ ਬੈਠੇ ਆ ਉੱਥੇ ਆਪਣੇ ਨਾਮ ਲਿਖਾਓ, ਸਹਿਜ ਪਾਠ ਕਰੋ, ਘਰ ਘਰ ਬਾਣੀ ਆਪ ਪੜ੍ਹੋ, ਬਾਣੀ ਨੂੰ ਸਮਝੋ, ਬਾਣੀ ਨੂੰ ਵਿਚਾਰੋ, ਜ਼ਿੰਦਗੀ ਬਦਲੇ, ਚਿਮ ਚਿਮ ਵਰਸੇ ਅੰਮ੍ਰਿਤ ਧਾਰਾ, ਮਨ ਪੀਵੇ ਸੁਣ ਸ਼ਬਦ ਵਿਚਾਰ, ਸਭ ਕੁਛ ਘਰ ਮੈਂ ਆ ਤੇਰੇ ਅੰਦਰ ਹੈ ਸਾਰਾ ਕੁਛ, ਕੱਢ ਵੇਲੇ ਨਾਲ ਆਇਓ, ਕੱਲ ਨੂੰ ਲੇਟ ਨਾ ਕਰਿਓ ਜੀ, ਗੁਰੂ ਜੀ ਜਾਣਗੇ ਸਰੂਪ ਜਾਂਦੇ ਆ ਗੁਰੂ ਸਾਹਿਬ ਦੇ, ਫਿਰ ਜਾਇਓ, 5 ਮਿੰਟ ਬੈਠੋ, 5 ਕੁ ਮਿੰਟ ਟਕਾ ਰੱਖਿਓ, ਫਿਰ ਚੱਲਦੇ, ਤੇ ਕੱਲ ਨੂੰ ਲੇਟ ਨਾ ਜੀ ਕਰਿਓ, ਵੇਲੇ ਨਾਲ ਆਇਓ, ਵੇਲੇ ਨਾਲ ਆਓਗੇ ਬੈਠੋਗੇ ਤਾਂ ਹੀ ਗੱਲਬਾਤ ਕਰਨ ਦਾ ਸਵਾਦ ਆਉਂਦਾ, ਜੇ ਲੇਟ ਹੋ ਜਾਓ ਫਿਰ ਆਨੰਦ ਨਹੀਂ ਬਣਦਾ, ਹਿਲਜੁਲ ਹੁੰਦੀ ਹੈ ਫਿਰ। ਕੱਲ ਨੂੰ ਵੇਲੇ ਨਾਲ ਆਇਓ, 8 ਵਜੇ ਦੀਵਾਨ ਅੱਜ ਵੀ 8:15 ਤੋਂ ਪਹਿਲਾਂ ਸ਼ੁਰੂ ਕਰ ਲਿਆ ਸੀ, ਤੇ ਆਓ 11:15 ਹੋ ਗਏ, ਸਮਾਂ ਕਾਫੀ ਹੋ ਗਿਆ, ਗੁਰੂ ਜੀ ਜਾਂਦੇ ਆ ਫਿਰ ਚੱਲਦੇ ਆ, 5 ਮਿੰਟ ਬੈਠੋ, ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਟੇਕ ਲਓ, ਮੋਬਾਈਲ ਪਰਸ ਗਹਿਣੇ ਸੰਭਾਲ ਕੇ ਰੱਖਿਓ, ਨਿਆਣੇ ਵੀ ਸੰਭਾਲਿਓ ਆਪਣੇ, ਜ਼ਿੰਮੇਵਾਰ ਬਣੀਏ, ਫਰਜ਼ ਪਛਾਣੀਏ, ਇਹੋ ਹੀ ਧਰਮ ਹੈ, ਕਰਮ ਨੂੰ ਆਪਣੇ ਨੂੰ ਧਰਮ ਬਣਾਓ, ਗੱਜ ਕੇ ਪੜੋ ਨਾ ਦੱਸੋ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਅੰਮ੍ਰਿਤ ਛਕਣ ਵਾਲੇ 5 ਵਜੇ ਪਹੁੰਚ ਜਾਇਓ ਜੀ, ਜਿਨ੍ਹਾਂ ਛੱਕ ਕੇ ਭੁੱਲ ਗਲਤੀ ਕਰ ਲਈ ਦੁਬਾਰਾ ਸੁਧਾਈ ਕਰਾਓ, ਦੁਬਾਰਾ ਤਿਆਰੀ ਕਰੋ, ਭੁੱਲ ਹੋ ਗਈ ਕਿਸੇ ਤੋਂ ਦੁਬਾਰਾ ਆਓ, ਦਾਖਲਾ ਲਈਏ, ਵੱਧ ਤੋਂ ਵੱਧ ਅੰਮ੍ਰਿਤ ਛਕਣ ਲਈ ਮਨ ਬਣਾਓ। ਰਾਹ ਛੱਡ ਦਿਓ ਜੀ, ਮੱਥਾ ਟੇਕ ਲੈਣ ਦਿਓ ਸਾਰਿਆਂ ਨੂੰ, ਖੁੱਲੇ ਰਾਹ ਛੱਡ ਦਿਓ, ਜਿਹੜੇ ਰਸਤੇ 'ਚ ਬੈਠੇ ਹੋ ਭੈਣੋ ਤੁਸੀਂ ਵੀ ਸਾਰੇ ਖੜੇ ਹੋ ਜਾਓ, ਸਾਰੀ ਸੰਗਤ ਨੂੰ ਮੱਥਾ ਟੇਕ ਲੈਣ ਦਿਓ।
ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਸਤਿਗੁਰੂ ਮੈਂ ਪਾਇਆ ਤੇ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰਿਆ।
ਤੇਰੇ ਰੂਪ ਸਭ ਵਿਸਾਰ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਤਨਾਮ ਸਮਰਥ ਸੁਆਮੀ ਸੋ ਕਿਉਂ ਮਹਬੂਬ ਸਾਰੇ
ਜਗਮਨ ਮੇਰੇ ਸਦਾ ਰਹੋ ਹਰ ਨਾਮੇ
ਸਾਜੇ ਸੋਹੇ ਸਾਰਿਆ ਨਾਹੀ
ਹਰਤਾ ਤੇਰਾ ਸਭ ਕੁਛ ਹੈ ਉਸਦੇ ਹੈ ਸੋ ਪਾਵ
ਸਦਾ ਸਿਮਰ ਸਲਾਹਾ ਤੇਰੀ ਨਾਮ ਵਰਤ ਸਾਵ
ਨਾਮ ਜਿਨ ਕੈ ਮਾਤਾ ਵਸਿਆ ਵਾਗੇ ਸ਼ਬਦ ਰਹੇ
ਮਹਿ ਨਾਮ ਸੱਚੇ ਸਾਹਿਬ ਗਿਆ ਨਾਹੀ ਕਰ ਤੇਰੇ ਸੱਚ
ਨਾਮ ਮੇਰਾ ਆਧਾਰੋ ਸਾਚ ਨਾਮ ਮੇਰਾ ਰਾਜ ਮੇਰਾ ਜਿਨ ਕੁਮਾਰ ਸਾਹਿਬ ਗਵਾਇਆ
ਹਰ ਸ਼ਾਨ ਸੁਖ ਮਰਿਆ ਵਸਿਆ ਨੇ ਰਿੱਛਾ ਸਭ ਪੁਜਾਈਆ
ਕਰਮ
ਪਾਇਆ ਕੁਦਰਤ ਕੌਸੇ ਨਾਮ
ਅਨੰਦ
ਸੁਣੋ ਭਾਗੀ ਹੋ ਸਤਿਗੁਰੂਰੇ
ਤੇ ਸਗਲ ਮੈਂ ਸੂਰੇ
ਸੰਸਾਰੇ ਸੁਣੀ
ਸਤ ਸਾਜਨ ਪਏ ਸਰਸੇ ਪੂਰੇ ਗੁਰਦੇ ਜਾਣੀ
ਸੁਣਦੇ ਸੁਣੀ ਸਤੇ ਪੁਨਿਤ ਸਤਗੁਰ ਹੈ ਅਮਰ ਸੂਰੇ
ਚਰਨ ਦਾ ਕੇ ਵਾਜੇ ਅਹਰ
ਪਵਨ ਗੁਰੂ ਪਾਣੀ ਜਿਸਦਾ ਪਾਤ ਸਰਸ ਪਾਤ
ਸੁਰਾ ਕੋਈ ਕਾਈ ਪਾਇਆ ਜਿੰਦੇ ਸਾਜ ਜਗ
ਜਗੇ ਆਈ ਅਪਨੇ ਆਈ ਅਪਨ ਧਰਮ ਹਦੂਰੇ
ਸਰਸਿਆ ਕੋ ਆਪਣੀ
ਵਾਹਿਗੁਰੂ ਜੀ ਸੋ ਕਹੋ ਟਲ ਗੁਰਸੇਵੀਏ ਨਿਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਜੀ ਧਨਸਰੀ ਮਹਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਤਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਜਿਹ ਵਾਏ ਕਵਨ ਗੁਣ ਕਹੀਏ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਗ ਨਹੀਂ ਲਹੀਏ ਰਹਾ ਕੋਟ ਪਰਾਤ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮੇ ਆਪਣ ਬਿਰਧ ਰਖਾਵੋ तुमरी शरण तुम्हारी आसा तुम ही सजन सोहेले राखो हो राखन हार दयाला नानक घर के गोले तुमरी शरण तुम्हारी आसा तुम ही सजन सोहेले राखो हो राखन हार दयाला नानक घर के गोले
वाहेगुरु जी का खालसा वाहेगुरु जी की